Vegas, South Asian Media Group, Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group, Y Media.
Y Media.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
South Asian
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
ਈਸਾਈ ਭਾਈਚਾਰੇ ਦੇ ਲੋਕਾਂ ਨੂੰ ਜਿਹੜਾ ਉਹ ਟਾਰਗੇਟ ਕੀਤਾ ਜਾਂਦਾ ਉਹਨਾਂ ਨੂੰ ਜਿਹੜਾ ਹੈਗਾ ਕਿਹਾ ਜਾਂਦਾ ਕਿ ਇਹ ਕਿਸ ਤਰੀਕੇ ਦੇ ਨਾਲ ਉੱਥੇ ਵੱਧਦੇ ਫੁੱਲਦੇ ਪਏ ਹੈਗੇ ਆ, ਉਹਨਾਂ ਨੂੰ ਕਿਸ ਤਰ੍ਹਾਂ ਰੋਕਿਆ ਜਾਵੇ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਆਪਾਂ ਖ਼ਬਰਾਂ ਜਿਹੜੀਆਂ ਆਪਾਂ ਦੇਖਦੇ ਹਾਂ ਤਾਂ ਉਹ ਉਹਨਾਂ ਦਾ ਹੀ ਇੱਕ ਹਿੱਸਾ ਹੈਗੇ ਆ। ਇਸ ਨੂੰ ਲੈ ਕੇ ਪੂਰੇ ਪੰਜਾਬ ਨੂੰ ਬੰਦ ਕਰਨ ਦੀ ਕੌਲ ਜਿਹੜੀ ਸੀ ਉਹਨਾਂ ਦੇ ਵੱਲੋਂ 12 ਮਾਰਚ ਜਿਹੜੀ ਸੀ ਉਹ ਦਿੱਤੀ ਗਈ ਹੈਗੀ ਸੀ, ਜਿਸ ਨੂੰ ਚੇਂਜ ਕਰ ਦਿੱਤਾ ਗਿਆ ਸੀ। ਉਹ ਹੁਣ 26 ਮਾਰਚ ਜਿਹੜੀ ਆ ਉਹ ਉਹਨਾਂ ਦੇ ਵੱਲੋਂ ਕਿਹਾ ਗਿਆ, ਨਿਰਧਾਰਿਤ ਕੀਤੀ ਗਈ ਹੈ ਕਿ 26 ਮਾਰਚ ਨੂੰ ਜਿਹੜਾ ਉਹ ਪੰਜਾਬ ਬੰਦ ਦਾ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ। ਤੁਸੀਂ ਬਿਲਕੁਲ ਸਹੀ ਕਿਹਾ ਕਿ ਪੰਜਾਬ ਦੇ ਵਿੱਚ ਇਸ ਸਮੇਂ ਬੰਦ ਜਿਹੜਾ ਹੈਗਾ ਉਹ ਕਾਫੀ ਹੁੰਦਾ ਤੇ ਕੰਮ ਕਾਰ ਜਿਹੜਾ ਉਹ ਨਹੀਂ ਹੋ ਪਾਉਂਦਾ, ਤੇ ਉਹ ਲੋਕ ਜੋ ਰੋਜ਼ਾਨਾ ਕੰਮ ਕਰਕੇ ਆਪਣਾ ਜੀਵਨ ਨਿਰਵਾਹ ਕਰਦੇ ਨੇ ਤਾਂ ਉਹਨਾਂ ਨੂੰ ਸਾਨੂੰ ਜ਼ਿਆਦਾ ਵੱਡੀ ਦਿੱਕਤ ਜਿਹੜੀ ਹੈ ਉਹ ਇੱਥੇ ਆਉਂਦੀ ਹੈ ਕਿ ਉਹਨਾਂ ਉਸ ਜੇ ਕੋਈ ਦਿਹਾੜੀਦਾਰ ਹੈ ਤਾਂ ਉਸ ਨੂੰ ਦਿਹਾੜੀ ਨਹੀਂ ਹੁੰਦੀ, ਉਹ ਖਾਲੀ ਘਰ ਵਾਪਸ ਜਾਂਦਾ, ਤੇ ਜੇਕਰ ਕੋਈ ਰਿਕਸ਼ਾ ਚਾਲਕ ਹੈ ਬੰਦ ਹੈ ਤਾਂ ਰਿਕਸ਼ਾ ਚਾਲਕ ਨੂੰ ਵੀ ਜਿਹੜਾ ਹੈਗਾ ਉਹ ਦਿੱਕਤ ਆਉਂਦੀ ਹੈ। ਕਹਿਣਾ ਮਤਲਬ ਇਹ ਹੈ ਕਿ ਬੰਦ ਜਿਹੜਾ ਪੰਜਾਬ ਦੇ ਲਈ ਘਾਤਕ ਹੈ, ਪਰ ਪੰਜਾਬ ਚ ਜਥੇਬੰਦੀਆਂ ਇਹੋ ਜਿਹੀਆਂ ਇੰਨੀਆਂ ਜ਼ਿਆਦਾ ਨੇ ਕਿ ਜਦੋਂ ਵੀ ਕੁਛ ਹੁੰਦਾ ਤਾਂ ਸਭ ਨੂੰ ਪਹਿਲਾਂ ਜੇ ਕੋਈ ਗੱਲ ਆਉਂਦੀ ਹੈ ਤਾਂ ਉਹ ਬੰਦ ਦੀ ਆਉਂਦੀ ਹੈ। ਤਾਂ ਸੇਮ ਇਸੇ ਤਰ੍ਹਾਂ ਬਰਜਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਵੀ ਹੋਇਆ, ਪਾਦਰੀ ਨੇ ਇਹ ਤੇ ਜਦੋਂ ਕਹਿੰਦੇ ਕਿ ਧਾਰਮਿਕ ਗੁਰੂ ਦੇ ਉੱਤੇ ਜਦੋਂ ਇਸ ਤਰ੍ਹਾਂ ਦਾ ਕੋਈ ਮਾਮਲਾ ਦਰਜ ਹੁੰਦਾ ਤਾਂ ਜਿਹੜੇ ਉਹਨਾਂ ਦੇ ਸਮਰਥਕ ਹੁੰਦੇ ਨੇ, ਜੋ ਉਹਨਾਂ ਨੂੰ ਚਾਹਣ ਵਾਲੇ ਹੁੰਦੇ ਨੇ, ਤਾਂ ਉਹਨਾਂ ਦੇ ਵੱਲੋਂ ਆਪਣਾ ਗੁੱਸੇ ਦਾ ਜ਼ਹਾਰ ਜਿਹੜਾ ਹੈਗਾ ਉਹ ਬੰਦ ਕਰਕੇ ਦਿਖਾਇਆ। ਜਿਹੜਾ ਬੰਦ ਸਫਲ ਹੋਏਗਾ ਕਿ ਨਹੀਂ ਹੋਏਗਾ ਇਹ ਸਵਾਲ ਵੱਖਰਾ, ਪਰ ਕੌਲ ਜਿਹੜੀ ਹੈ ਫਿਲਹਾਲ 12 ਤਰੀਕ ਤੋਂ ਬਾਅਦ ਜਿਹੜੀ ਹੈ ਉਹ ਹੁਣ 26 ਤਰੀਕ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ। ਜੀ
ਚਾਹੁੰਗਾ, ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋ ਤਾਂ ਪੰਜਾਬ ਨੂੰ ਮੈਂ ਵਿਜਿਟ ਕੀਤਾ ਤਾਂ ਪੰਜਾਬ ਦੀ ਡੈਮੋਗ੍ਰਾਫੀ ਕਿਆ ਚੇਂਜ ਹੋ ਰਹੀ ਹੈ? ਤਾਂ ਹੀ ਇਸੇ ਤਰ੍ਹਾਂ ਦੀਆਂ ਜਥੇਬੰਦੀਆਂ ਦਾ ਜੋ ਪ੍ਰੈਸ਼ਰ ਸਰਕਾਰਾਂ ਸੁਣ ਵੀ ਰਹੀਆਂ, ਬੰਦ ਕਾਲਸ ਵੀ ਹੋ ਰਹੀਆਂ ਹੈਗੀਆਂ, ਪਹਿਲਾਂ ਇਸ ਤਰ੍ਹਾਂ ਦਿਖਾਈਆਂ ਨਹੀਂ ਦਿੰਦੀਆਂ ਸੀ, ਕਿਆ ਤੁਹਾਨੂੰ ਲੱਗਦਾ ਕਿ ਡੈਮੋਗ੍ਰਾਫੀ, ਕਿਉਂਕਿ ਕਈ ਮੇਨ ਸਟ੍ਰੀਮ ਬੜੇ ਬੜੇ ਨਿਊਜ਼ ਪੇਪਰਾਂ ਦੇ ਵਿੱਚ ਜਿਹੜੇ ਬਹੁਤ ਪੁਰਾਣੇ ਅਖਬਾਰ ਹੈਗੇ ਇੰਡੀਆ ਦੇ, ਉਹਨਾਂ ਦੇ ਵਿੱਚ ਇਹ ਆਰਟੀਕਲਸ ਵੀ ਆਏ ਆ। ਸੁਖਪਾਲ ਸਿੰਘ ਖਹਿਰਾ ਸਾਹਿਬ ਨੇ ਤਾਂ ਇੱਕ ਰੈਜੋਲੂਸ਼ਨ ਪਾਸ ਕਰਨ ਨੂੰ ਵੀ ਕਿਹਾ, ਸਪੀਕਰ ਸਾਹਿਬ ਨੂੰ ਇੱਕ ਲੈਟਰ ਵੀ ਲਿਖਿਆ, ਜਿਵੇਂ ਪਹਾੜੀ ਰਾਜਿਆਂ ਦੇ ਵਿੱਚ ਜਿਸ ਤਰ੍ਹਾਂ ਪ੍ਰਕਿਓਰ ਕੀਤਾ ਜਾਂਦਾ ਉੱਥੇ ਦੇ ਇੰਡੀਜੀਨੀਅਸ ਲੋਕਾਂ ਦੇ ਵਾਸਤੇ, ਤੇ ਇੱਥੇ ਪੰਜਾਬ ਦੇ ਵਿੱਚ ਅਗਰ ਪੰਜਾਬ ਦੀ ਪੰਜਾਬੀ ਜਿਹੜੀ ਹੈਗੀ ਹੈ ਖਾਸ ਕਿ ਉਹੀ ਉਹ ਮਿਨੋਰਿਟੀ ਦੇ ਵਿੱਚ ਆ ਜਾਵੇ ਤਾਂ ਉਹਦੀ ਡੈਮੋਗ੍ਰਾਫੀ ਚੇਂਜ ਹੋ ਜਾਵੇ, ਤਾਂ ਆਉਣ ਵਾਲੇ ਟਾਈਮ ਦੇ ਵਿੱਚ ਕਲਚਰ ਸਟਰਕਚਰ, ਪੋਲੀਟੀਕਲ ਸਟਰਕਚਰ, ਸੋਸ਼ਲ ਸਟਰਕਚਰ ਪੰਜਾਬ ਦਾ ਚੇਂਜ ਹੋ ਸਕਦਾ, ਇਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ।
ਅਰਵਿੰਦ ਜੀ, ਜੇਕਰ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਬੰਦ ਵਰਗੀਆਂ ਜਿਹੜਾ ਹੈਗਾ ਸਿਸਟਮ ਕਿਉਂ ਹੋਣਾ ਸ਼ੁਰੂ ਹੋਇਆ, ਕਿਉਂਕਿ ਤੁਹਾਨੂੰ ਵੀ ਪਤਾ ਕਿ ਬੰਦ ਉਦੋਂ ਤੱਕ ਸਫਲ ਨਹੀਂ ਹੈ ਜਦੋਂ ਤੱਕ ਸਰਕਾਰ ਦਾ ਪਿੱਛੋਂ ਥਾਪੜਾ ਨਹੀਂ ਹੋਵੇਗਾ। ਸਰਕਾਰ ਦਾ ਜਿਹੜਾ ਥਾਪੜਾ ਹੁੰਦਾ ਜਾਂ ਸਰਕਾਰ ਪਿੱਛੇ ਹੁੰਦੀ ਹੈ ਤਾਂ ਹਮੇਸ਼ਾ ਹੀ ਜਿਹੜਾ ਉਹ ਬੰਦ ਸਫਲ ਵੀ ਹੁੰਦਾ। ਜੇ ਉਦਾਹਰਣ ਤੌਰ ਤੇ ਜੇਕਰ ਆਪਾਂ ਪਿਛਲੇ ਕਾਫੀ ਸਮੇਂ ਤੋਂ ਕਿਸਾਨੀ ਅੰਦੋਲਨ ਦੇਖ ਰਹੇ ਹਾਂ ਤਾਂ ਦੋ ਜਗ੍ਹਾ ਦੇ ਉੱਤੇ ਪੰਜਾਬ ਦਾ ਬਾਰਡਰ ਜਿਹੜਾ ਉਹ ਸੀਲ ਹੈ, ਜੇਕਰ ਸਰਕਾਰ ਚਾਹੁੰਦੀ ਸੀ ਤਾਂ ਹੀ ਇਹ ਬਾਰਡਰ ਦੇ ਉੱਤੇ ਧਰਨਾ ਦਿੱਤਾ ਗਿਆ, ਜੇਕਰ ਸਰਕਾਰ ਨਹੀਂ ਚਾਹੁੰਦੀ ਸੀ ਤਾਂ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਉਹ ਧਰਨਾ ਨਹੀਂ ਲਗਾਉਣ ਦਿੱਤਾ ਗਿਆ। ਕਿਤੇ ਨਾ ਕਿਤੇ ਸਰਕਾਰਾਂ ਜਿਹੜੀਆਂ ਨੇ ਉਹ ਜ਼ਰੂਰ ਮੌਜੂਦਾ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਜਾਂ ਤਤਕਾਲੀ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਉਹ ਜ਼ਰੂਰ ਜਿਹੜੀਆਂ ਉਹ ਨਾਲ ਹੁੰਦੀਆਂ ਨੇ, ਪਰ ਇਹ ਕਹਿਣਾ ਬਿਲਕੁਲ ਗਲਤ ਹੋਏਗਾ ਕਿ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਬੰਦ ਹੋਇਆ ਕਰੇ। ਬੰਦ ਨਹੀਂ ਕੋਈ ਵੀ ਲੋਕ ਜਿਹੜੇ ਮੈਂ ਨਹੀਂ ਕਹੂੰਗਾ, ਖਾਸ ਕਰਕੇ ਬਿਜ਼ਨਸਮੈਨ ਤਾਂ ਬਿਲਕੁਲ ਵੀ ਜਿਹੜਾ ਉਹ ਨਹੀਂ ਚਾਹੁੰਦਾ ਕਿ ਕਿਸੇ ਪ੍ਰਕਾਰ ਪੰਜਾਬ ਦਾ ਉਹ ਬੰਦ ਹੋਵੇ। ਅੱਜ ਵੀ ਜੇਕਰ ਪੰਜਾਬ ਦੇ ਬੰਦ ਦੀ ਆਪਾਂ ਗੱਲ ਕਰਦੇ ਹਾਂ ਤਾਂ ਸਭ ਨਾਲੋਂ ਜ਼ਿਆਦਾ ਲੁਧਿਆਣਾ, ਖੰਨਾ, ਮੋਰਿੰਡਾ ਜਿਹੜਾ ਸੋਰੀ ਮਲੇਰ ਸਰਹੰਦ ਜਿਹੜਾ ਹੈਗਾ ਉਹ ਮੰਡੀ ਗੋਬਿੰਦਗੜ੍ਹ ਹੋ ਗਿਆ, ਇਹ ਉਹ ਸੈਕਟਰ ਨੇ ਜਿੱਥੇ ਇੰਡਸਟਰੀ ਜਿਹੜੀ ਹੈਗੀ ਹੈ ਸਾਨੂੰ ਜ਼ਿਆਦਾ ਦੇਖੀ ਜਾਂਦੀ ਹੈ। ਡੇਰਾ ਬੱਸੀ ਦੀ ਵੀ ਆਪਾਂ ਗੱਲ ਕਰ ਲਈਏ, ਪਰ ਇਹਨਾਂ ਨੂੰ ਸਾਨੂੰ ਜ਼ਿਆਦਾ ਮਾਰ ਜਿਹੜੀ ਹੈ ਇਹਨਾਂ ਲੋਕਾਂ ਨੂੰ ਪੈਂਦੀ, ਦੂਸਰੇ ਸਟੇਟਾਂ ਦੇ ਵਿੱਚ ਭੇਜਣਾ ਹੁੰਦਾ ਤਾਂ ਬੰਦ ਕਰਕੇ ਸਮਾਨ ਨਹੀਂ ਪਹੁੰਚ ਪਾਉਂਦਾ, ਤੇ ਬਹੁਤ ਸਾਰੇ ਇਹਨਾਂ ਦੇ ਜਿਹੜੇ ਆਰਡਰਸ ਵੀ ਜਿਹੜੇ ਹੁੰਦੇ ਆ ਉਹ ਵੀ ਕੈਂਸਲ ਹੋਣ ਤੱਕ ਜਿਹੜੇ ਆ ਉਹ ਜਾਂਦੇ ਹੈਗੇ ਆ। ਤਾਂ ਮੈਂ ਉਹੀ ਕਹਿ ਰਿਹਾ ਕਿ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਬੰਦ ਹੋਣਾ ਚਾਹੀਦਾ ਜਾਂ ਬੰਦ ਹੋਵੇ, ਬਟ ਜਦੋਂ ਸਰਕਾਰ ਦਾ ਥਾਪੜਾ ਮਿਲ ਜਾਂਦਾ ਹੈ ਤਾਂ ਉਸ ਤੋਂ ਬਾਅਦ ਇਹੀ ਜਿਹੜੇ ਬੰਦ ਕਰਨ ਵਾਲੇ ਚਾਹੇ ਉਹ ਕਿਸੇ ਵੀ ਤਰ੍ਹਾਂ ਦੇ ਹੋਣ, ਕਿਸਾਨ ਹੋਣ ਜਾਂ ਕਿਸੇ ਵੀ ਵੱਖ ਵੱਖ ਧਾਰਮਿਕ ਜਥੇਬੰਦੀਆਂ ਹੋਣ, ਤਾਂ ਉਹਨਾਂ ਤੋਂ ਬਾਅਦ ਹੀ ਜਿਹੜਾ ਹੈਗਾ ਉਹ ਬੰਦ ਕਰਨ ਦੀਆਂ ਜਿਹੜੀਆਂ ਆਪਾਂ ਦੇਖਦੇ ਹਾਂ। ਕਦੇ ਇੱਕ ਅੱਧੀ ਵਾਰੀ ਕਿਸੇ ਵੱਡੇ ਇਸ਼ੂ ਦੇ ਉੱਤੇ ਜੇ ਕੋਈ ਬੰਦ ਹੁੰਦਾ ਤਾਂ ਉਹਨੂੰ ਸਮਝਿਆ ਜਾ ਸਕਦਾ ਹੈਗਾ, ਪਰ ਜਿਸ ਤਰ੍ਹਾਂ ਰੋਜ਼ਾਨਾ ਹੀ ਪੰਜਾਬ ਦੇ ਵਿੱਚ ਬੰਦ ਕਰਨ ਦੀਆਂ ਕਾਲਜ ਜੇਕਰ ਆਪਾਂ ਦੇਖ, ਚਾਹੇ ਉਹ ਹਿੰਦੂ ਸੰਗਠਨ ਹੋਣ, ਤੁਹਾਨੂੰ ਪਤਾ ਕਿ ਹਿੰਦੂ ਸੰਗਠਨ ਦੇ ਵੀ ਸਿੱਖ ਸੰਗਠਨ ਵੀ ਜਿਹੜੇ ਆ ਸਾਰੇ ਹੀ ਸੰਗਠਨ ਜਿਹੜੇ ਹੈਗੇ ਇਸ ਸਮੇਂ ਜਿਹੜੇ ਕੰਮ ਕਰਦੇ ਆ, ਤਾਂ ਉਹਨਾਂ ਦੇ ਬੰਦ ਦੀ ਕਾਲ ਸਭ ਨਾਲੋਂ ਪਹਿਲਾਂ ਆਉਂਦੀ ਹੈ। ਬੰਦ ਸਫਲ ਹੋਵੇ ਨਾ ਹੋਵੇ ਇੱਕ ਵੱਖਰੀ ਗੱਲ ਆ, ਪਰ ਬੰਦ ਦੀ ਕਾਲ ਜਿਹੜੀ ਆ ਜ਼ਰੂਰ ਆਉਂਦੀ ਹੈ। ਤਾਂ ਡੈਮੋਗ੍ਰਾਫੀ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ, ਪਰ ਇਸਦੇ ਪਿੱਛੇ ਜਿਹੜਾ ਹੈਗਾ ਉਹ ਸਰਕਾਰ ਦਾ ਹੱਥ ਜਿਹੜਾ ਹੈਗਾ ਉਹ ਜ਼ਰੂਰ ਜਿਹੜਾ ਉਹ ਸਾਫ਼ ਦੇਖਣ ਨੂੰ ਪੈਂਦਾ। ਜੀ
ਬਖਸ਼ੀ ਸਾਹਿਬ, ਉਸੇ ਤਰ੍ਹਾਂ ਹੋ ਗਿਆ ਜੀ, ਜਿਸੀ ਤਰ੍ਹਾਂ ਦਿੱਲੀ ਦੇ ਵਿੱਚ ਸਰਕਾਰ ਆਪਣੇ ਬੰਦੇ ਨੂੰ ਉਪਾਧੀਆਂ ਦਿੰਦੀ ਹੈਗੀ ਹੈ, ਉਹ ਡੈਮੋਗ੍ਰਾਫੀ ਦਾ ਹੀ ਚੱਲਣ ਹੈ, ਡੈਮੋਗ੍ਰਾਫੀ ਦਾ ਹੀ ਚੱਲਣ ਹੈ। ਪੋਲੀਟੀਕਲ ਵੀ ਸਟਰਕਚਰ ਚੇਂਜ ਹੋਣ ਲੱਗ ਜਾਂਦਾ, ਫਿਰ ਸੋਸ਼ਲ ਸਟਰਕਚਰ ਵੀ ਚੇਂਜ ਹੋਣ ਲੱਗ ਜਾਂਦਾ। ਜਿਹੜੇ ਸੋਚਦੇ ਆਪਾਂ ਅੱਜ 10 ਸਾਲ ਪਹਿਲਾਂ ਅਸੀਂ ਸੋਚਦੇ ਸੀ, ਉਹ ਅੱਜ ਆਉਣ ਵਾਲੇ 10 ਸਾਲ ਬਾਅਦ ਆਪਾਂ ਉਸ ਤਰ੍ਹਾਂ ਸਾਡੇ ਦੇ ਵਿੱਚ ਵੀ ਤਬਦੀਲੀ ਆ ਜਾਂਦੀ ਹੈ। ਇੱਕ ਆਮ ਇਨਸਾਨ ਹਮੇਸ਼ਾ ਹੀ ਤਬਦੀਲ ਹੁੰਦਾ ਰਹਿੰਦਾ ਹੈਗਾ, ਇਹ ਜ਼ਰੂਰ ਦੇਖੀਏ ਜੀ। ਇਹ ਤਾਂ ਜਿਹੜੇ ਪੋਲੀਟੀਕਲ ਜਿਨ੍ਹਾਂ ਨੇ ਏਜੰਡਾ ਘਾਰੀ ਹੁੰਦੇ ਆ, ਉਹ ਜ਼ਰੂਰ ਰੱਖਦੇ ਕਿ ਆਮ ਇਨਸਾਨ ਤਾਂ ਫਲੋ ਦੇ ਵਿੱਚ ਹੀ ਚੱਲਦਾ ਰਹਿੰਦਾ ਕਿ ਰੋਜ਼ੀ ਰੋਟੀ ਚੱਲਦੀ ਰਹੇ। ਥੈਂਕ ਯੂ ਸੋ ਮਚ ਜੀ ਬਖਸ਼ ਸਾਹਿਬ, ਅੱਜ ਬੜਾ ਮੈਰਾਥਨ ਜਿਹੜਾ ਸਾਡਾ ਰਿਹਾ ਹੈਗਾ, ਕਈ ਖਬਰਾਂ ਆਪਾਂ ਨੇ ਜਿਹੜੀਆਂ ਹੈਗੀਆਂ ਆਪਾਂ ਨੇ ਦੱਸੀਆਂ ਲੋਕਾਂ ਨੂੰ, ਤੇ ਜ਼ਰੂਰ ਉਹਨਾਂ ਤੇ ਡਿਸਕਸ ਕੀਤਾ। ਥੈਂਕ ਯੂ ਸੋ ਮਚ, ਤੁਹਾਡੀ ਟੀਮ ਦਾ ਬਹੁਤ ਥੈਂਕ ਯੂ ਸੋ ਮਚ ਜਿਹੜੀ ਤੁਸੀਂ ਸਾਨੂੰ ਅਪਡੇਸ਼ਨ ਭੇਜਦੇ ਹੋ, ਤੇ ਥੈਂਕ ਯੂ ਸੋ ਮਚ ਜੀ, ਕੱਲ ਮਿਲਦੇ ਹਾਂ ਜੀ। ਜ਼ਰੂਰ,
ਥੈਂਕ ਯੂ ਸੋ ਮਚ, ਬਿਲਕੁਲ ਥੈਂਕ ਯੂ
ਜੀ ਜੀ। ਓਵਰ ਟੂ ਆਰਜੇ ਨੂੰ ਜੀ।
ਜੀ ਬਹੁਤ ਬਹੁਤ ਵੱਡਾ ਧੰਨਵਾਦ ਅਰਵਿੰਦ ਜੀ ਐਂਡ ਬਖਸ਼ੀ ਜੀ, ਤੇ ਇਸ ਦੇ ਨਾਲ ਹੀ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਜੇ ਤੁਸੀਂ ਕੋਈ ਵੀ ਅਪਡੇਟ ਮਿਸ ਕਰਦੇ ਹੋ ਜਾਂ ਫਿਰ ਸਾਨੂੰ ਕਨੈਕਟ ਕਰਨਾ ਚਾਹੁੰਦੇ ਹੋ ਐਡਵਰਟਾਈਜ਼ਮੈਂਟਸ ਲਈ, ਤੁਸੀਂ ਸਾਨੂੰ ਹਮੇਸ਼ਾ ਕਾਲ ਕਰ ਸਕਦੇ ਹੋ ਐਟ 416-475-5000 ਤੇ ਇਹਦੇ ਨਾਲ ਹੀ ਆਪਾਂ ਚੱਲਦੇ ਹਾਂ ਵੈਦਰ ਅਪਡੇਟਸ ਵੱਲ। ਜਿੱਦਾਂ ਕਿ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਕਿ ਸਾਡੇ ਜਿਹੜੇ ਸਪੋਂਸਰ ਨੇ ਉਹ ਨੇ ਏਜੰਟ ਕੋਟ ਹੁੰਡਾਈ ਤੇ ਆਪਕਾ ਪਰਿਵਾਰ, ਤੇ ਇਹਦੇ ਨਾਲ ਹੀ ਜੇ ਤੁਹਾਨੂੰ ਕੋਈ ਵੀ ਕਾਰ ਚਾਹੀਦੀ ਹੈ, ਚਾਹੇ ਉਹ ਕੰਪੈਕਟ SUV ਹੈ ਜਾਂ ਫਿਰ ਇਲੈਂਟਰਾ SUV ਨੇ ਜਾਂ ਇਲੈਕਟ੍ਰਿਕ ਨੇ, ਤੁਸੀਂ ਏਜੰਟ ਕੋਟ ਹੁੰਡਾਈ ਨੂੰ ਕੰਟੈਕਟ ਕਰ ਸਕਦੇ ਹੋ ਜਾਂ ਵਿਜ਼ਿਟ ਕਰ ਸਕਦੇ ਹੋ 2730 ਮਾਰਕਮ ਰੋਡ ਸਕਾਰਡੋ ਤੇ। ਰਿਸ਼ਭ ਡੋਗਰਾ 416-291-2929 ਨੰਬਰ ਹੈ ਜੀ, ਇਹਨਾਂ ਨੂੰ ਕੰਟੈਕਟ ਕਰੋ ਤੇ ਤੁਸੀਂ ਆਪਣੀ ਡ੍ਰੀਮ ਕਾਰ ਲੈ ਸਕਦੇ ਹੋ। ਅਗੇਨ ਆਲ ਟੈਲ ਯੂ 416-291-2929 ਐਂਡ ਨਾਮ ਹੈ ਜੀ ਰਿਸ਼ਭ ਡੋਗਰਾ। ਤੇ ਇਹਦੇ ਨਾਲ ਹੀ ਅੱਜ ਦੀ ਜਿਹੜੀ ਵੈਦਰ ਅਪਡੇਟ ਹੈ, ਇਹ ਹੈ 7 degrees ਬਟ ਇਟ ਫੀਲਸ ਲਾਈਕ 0, ਮਤਲਬ ਦੇਖੀਏ ਤਾਂ ਜੋ ਮੌਸਮ ਵੀ ਹੁਣ ਦੇਖੀਏ ਤਾਂ ਤਕਲੀਫ ਹੋਈ ਹੈ ਬਹੁਤ ਹੀ ਜ਼ਿਆਦਾ ਵਧੀਆ, ਤੇ ਬਟ ਫੇਰ ਵੀ ਧਿਆਨ ਰੱਖੋ ਕਿਉਂਕਿ ਅੱਜ ਦਾ ਮੌਸਮ 0 degree, ਇਟ ਫੀਲਸ ਲਾਈਕ 0 degree। ਸੋ ਇਹਦੇ ਨਾਲ ਹੀ ਚੱਲ ਰਹੇ ਅੱਜ ਦੇ ਥੋਟ ਆਫ ਦਾ ਡੇ ਵੱਲ, ਵਿਚ ਇਜ਼ ਮਾਈ ਫੇਵਰੇਟ ਪਾਰਟ। ਤੇ ਅੱਜ ਦੇ ਜਿਹੜੇ ਥੋਟ ਆਫ ਦਾ ਡੇ ਦੇ ਸਪੋਂਸਰ ਨੇ ਉਹ ਨੇ ਜੀ ਓਨਟੈਰੀਓ ਸਾਇੰਸ ਸੈਂਟਰ, ਇੰਟਰਸਟਿੰਗ ਇਨ ਐਕਸਪਲੋਰਿੰਗ ਸਾਇੰਸ, ਐਕਸਪਲੋਰ ਪਲੇ ਐਂਡ ਲਰਨ ਵਿਦ ਓਨਟੈਰੀਓ ਸਾਇੰਸ ਸੈਂਟਰ ਲੋਕੇਸ਼ਨ। To get special tickets, visit southasiandaily.com and click on Science is Spectacular web banner on the top. ਇਹਦੇ ਨਾਲ ਹੀ ਜਿਹੜੇ ਸਾਡੇ ਅੱਜ ਦਾ ਥੋਟ ਹੈ ਉਹ ਹੈ ਜੀ ਜ਼ਿੰਦਗੀ ਵਿੱਚ ਰਿਸਕ ਲੈਣਾ ਜ਼ਰੂਰੀ ਹੈ ਕਿਉਂਕਿ ਜਾਂ ਤਾਂ ਜਿੱਤ ਮਿਲੂਗੀ ਜਾਂ ਕੁਛ ਨਵਾਂ ਸਿੱਖਣ ਨੂੰ ਮਿਲੂਗਾ। ਦੁਬਾਰਾ ਤੋਂ ਬੋਲਦੀ ਹਾਂ ਕਿ ਜ਼ਿੰਦਗੀ ਵਿੱਚ ਰਿਸਕ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਾਂ ਤਾਂ ਜਿੱਤ ਮਿਲੂਗੀ ਜਾਂ ਕੁਛ ਨਵਾਂ ਸਿੱਖਣ ਨੂੰ। ਤੇ ਇਹਦੇ ਉੱਪਰ ਜੇ ਆਪਾਂ ਥੋੜੀ ਜਿਹੀ ਗੱਲ ਕਰੀਏ ਤਾਂ ਮੈਂ ਤੁਹਾਨੂੰ ਦੱਸ ਦਿੰਦਾ, ਜੇ ਤੁਸੀਂ ਨੋਟਿਸ ਕੀਤਾ ਹੋਵੇ ਜਦੋਂ ਵੀ ਕੋਈ ਨਵੀਂ ਚੀਜ਼ ਟਰਾਈ ਕਰਨੀ ਹੋਵੇ ਸਾਡੇ ਅੰਦਰ ਇੱਕ ਡਰ ਹੁੰਦਾ ਕਿ ਯਾਰ ਪਤਾ ਨੀ ਇਹ ਹੋ ਪਾਏਗਾ ਕਿ ਨਹੀਂ ਹੋ ਪਾਏਗਾ, ਫੇਲ ਤਾਂ ਨੀ ਹੋ ਜਾਵਾਂਗੇ। ਅਗੇਨ ਜਿਹੜਾ ਕੱਲ ਦਾ ਥੋਟ ਸੀ ਕਿ ਲੋਕ ਕੀ ਕਹਿਣਗੇ, ਇਹ ਵੀ ਉੱਥੇ ਗੱਲ ਆ ਜਾਂਦੀ ਹੈ। ਤੇ ਜੇ ਇਹਦੇ ਬਾਰੇ ਹੋਰ ਤੁਹਾਨੂੰ ਮੈਂ ਦੱਸਾਂ ਕਿ ਜਦੋਂ ਵੀ ਆਪਾਂ ਕੋਈ ਨਵਾਂ ਕੰਮ ਸ਼ੁਰੂ ਕਰਨਾ ਹੁੰਦਾ ਨਾ, ਵੈਸੇ ਤਾਂ ਕਹਿੰਦਾ ਕਿ ਰੱਬ ਦਾ ਨਾਂ ਲੈ ਕੇ ਹਰੇਕ ਕੰਮ ਸ਼ੁਰੂ ਕਰਨਾ ਚਾਹੀਦਾ, ਪਰ ਆਪਣੇ ਦਿਮਾਗ ਦੇ ਵਿੱਚ ਫੇਰ ਵੀ ਇੱਕ ਚੀਜ਼ ਆ ਜਾਂਦੀ ਕਿ ਹਾਏ ਜੇ ਮੈਂ ਕਿਤੇ ਫੇਲ ਹੋ ਗਿਆ ਜਾਂ ਮੈਂ ਜੇ ਕਿਤੇ ਫੇਲ ਹੋ ਗਈ ਤਾਂ ਕੀ ਹੋਊਗਾ, ਤੇ ਕੋਈ ਗਲਤ ਅਸਰ ਤੇ ਨਹੀਂ ਪਊਗਾ। ਕਿਉਂਕਿ ਅਫਕੋਰਸ ਜਦੋਂ ਆਪਾਂ ਕੋਈ ਨਵੀਂ ਚੀਜ਼ ਟਰਾਈ ਕਰਨ ਜਾਂਦੇ ਹਾਂ ਆਪਣੇ ਫਾਈਨੈਂਸ਼ੀਅਲ ਤੇ ਵੀ ਚੀਜ਼ਾਂ ਤੇ ਵੀ ਫਰਕ ਪੈਂਦਾ, ਸਾਡੀ ਥੋਟਸ ਤੇ ਵੀ ਫਰਕ ਪੈਂਦਾ, ਸਾਡੀ ਸੋਚ ਤੇ ਵੀ ਫਰਕ ਪੈਂਦਾ, ਉਹਦੇ ਨਾਲ ਜਿੰਨੇ ਵੀ ਸਾਡੇ ਨਾਲ ਜੁੜੇ ਹੁੰਦੇ ਨੇ ਉਹਨਾਂ ਤੇ ਵੀ ਫਰਕ ਪੈਂਦਾ। ਪਰ ਸੋਚ ਕੇ ਵੇਖੋ ਜੇ ਤੁਸੀਂ ਹਮੇਸ਼ਾ ਸੇਫ ਜ਼ੋਨ ਦੇ ਵਿੱਚ ਹੀ ਰਹੇ ਤਾਂ ਨਵੀਂ ਚੀਜ਼ਾਂ ਕਿਸੇ ਹੋਰ ਲਈ ਕਿਵੇਂ ਛੱਡ ਕੇ ਜਾਓਗੇ। ਜੇ ਤੁਸੀਂ ਕਦੇ ਕੁਛ ਟਰਾਈ ਹੀ ਨਹੀਂ ਕੀਤਾ ਤਾਂ ਤੁਸੀਂ ਜੋ ਡ੍ਰੀਮਸ ਆਪਣੀਆਂ ਪਾਉਣਾ ਚਾਹੁੰਦੇ ਹੋ, ਜਿਸ ਗੋਲ ਜੋ ਤੁਸੀਂ ਅਚੀਵ ਕਰਨਾ ਚਾਹੁੰਦੇ ਹੋ, ਉਹ ਤੁਸੀਂ ਕਿੱਦਾਂ ਅਚੀਵ ਕਰੋਗੇ। ਆਈ ਗੈਸ ਅੱਜ ਦੇ ਦੌਰ ਵਿੱਚ ਕਈ ਐਵੇਂ ਦੇ ਲੋਕ ਨੇ ਜਿਹੜੇ ਆਪਣੇ ਵਿਜ਼ਨ, ਜਿਹੜਾ ਆਪਣਾ ਵਿਜ਼ਨ ਬੋਰਡ ਬਣਾ ਕੇ ਰੱਖਦੇ ਨੇ ਕਿ ਅਸੀਂ ਇੱਕ ਸਾਲ ਦੇ ਵਿੱਚ ਜਾਂ ਅਸੀਂ ਅਗਲੇ ਆਉਣ ਵਾਲੇ 2 ਸਾਲਾਂ ਦੇ ਵਿੱਚ ਅਸੀਂ ਸਾਨੂੰ ਐਵੇਂ ਦਾ ਘਰ ਚਾਹੀਦਾ, ਸਾਨੂੰ ਏਦਾਂ ਦੀ ਅਸੀਂ ਫੈਮਿਲੀ ਬਣਾਉਣੀ ਹੈ ਜਿਹੜੇ ਸਿੰਗਲ ਬੰਦੇ ਨੇ, ਤੇ ਜਾਂ ਫਿਰ ਸਾਨੂੰ ਏਦਾਂ ਦੀ ਗੱਡੀ ਚਾਹੀਦੀ ਹੈ, ਸਾਨੂੰ ਏਦਾਂ ਦਾ ਬਿਜ਼ਨਸ ਚਾਹੀਦਾ, ਅਸੀਂ ਇੰਨਾ ਅਰਨ ਕਰਨਾ ਚਾਹੁੰਦੇ ਹਾਂ। ਜਦੋਂ ਤੱਕ ਤੁਸੀਂ ਕੋਈ ਰਿਸਕ ਨਹੀਂ ਲਓਗੇ, ਤੁਸੀਂ ਬੈਂਕ ਤੇ ਬੈਠੇ ਰਹੋਗੇ, ਤੁਸੀਂ ਸੋਫੇ ਤੇ ਬੈਠੇ ਰਹੋਗੇ, ਤੁਸੀਂ ਬਾਹਰ ਨਹੀਂ ਜਾਓਗੇ, ਡਰ ਕੇ ਰਹੋਗੇ, ਆਈ ਡੋਂਟ ਥਿੰਕ ਸੋ ਦੈਟ ਯੂ ਵਿਲ ਬੀ ਏਬਲ ਟੂ ਅਚੀਵ ਦੋਜ਼ ਗੋਲਸ। ਤਾਂ ਮਤਲਬ ਜੇ ਹੋਰ ਕੁਛ ਨਹੀਂ ਤਾਂ ਘੱਟੋ ਘੱਟ ਜ਼ਿੰਦਗੀ ਦਾ ਸਿਲੇਬਸ ਵੱਡਾ ਤਾਂ ਹੁੰਦਾ ਹੀ ਹੈ, ਸੋ ਇਟਸ ਵੈਰੀ ਇੰਪੋਰਟੈਂਟ ਕਿ ਰਿਸਕ ਨਾਲ ਜੀਣ ਦੀ ਆਦਤ ਪਾਲੀਏ, ਯਾ ਕਿਉਂਕਿ ਇੱਕ ਬਹੁਤ ਵੈਲਿਊਏਬਲ ਲੈਸਨ ਦੇ ਸਕਦਾ। ਜ਼ਿਆਦਾ ਤੋਂ ਜ਼ਿਆਦਾ ਕੀ ਹੀ ਹੋ ਜਾਊਗਾ ਜੇ ਤੁਸੀਂ ਰਿਸਕ ਲਓਗੇ, ਤੁਸੀਂ ਜੇ ਰਿਸਕ ਲਓਗੇ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਹਾਰ ਹੀ ਜਾਓਗੇ, ਰਾਈਟ? ਜਾਂ ਫਿਰ ਤੁਸੀਂ ਸੈਕਿੰਡ ਟਰਾਈ ਕਰੋਗੇ, ਤੁਸੀਂ ਥਰਡ ਟਰਾਈ ਕਰੋਗੇ, ਬਟ ਤੁਹਾਨੂੰ ਉਹ ਹਰ ਟਰਾਈ ਤੋਂ ਇਹ ਚੀਜ਼ ਪਤਾ ਲੱਗ ਜੂਗੀ ਕਿ ਕਿਹੜੀ ਇੱਕ ਚੀਜ਼ ਹੈ ਜਿਹੜੀ ਮੈਂ ਹੁਣ ਟਰਾਈ ਨਹੀਂ ਕਰਨੀ, ਤੇ ਤੁਹਾਨੂੰ ਬਹੁਤ ਵੱਡਾ ਵੈਲਿਊਏਬਲ ਲੈਸਨ ਦੇ ਕੇ ਜਾਊਗੀ। ਜੇ ਆਪਾਂ ਬਚਪਨ ਦੀ ਗੱਲ ਕਰੀਏ ਤਾਂ ਜੇ ਤੁਹਾਨੂੰ ਬਚਪਨ ਚ ਯਾਦ ਹੋਵੇ ਕਿ ਜਦੋਂ ਸਾਈਕਲ ਸਿੱਖਦੇ ਸੀ ਤਾਂ ਕਿੰਨੀ ਵਾਰ ਡਿੱਗਦੇ ਸੀ, ਕਿੰਨੀ ਵਾਰੀ ਸੱਟਾਂ ਲੱਗਦੀਆਂ ਸੀ, ਤੇ ਗੋਡੇ ਤੇ ਸੱਟ ਲੱਗ ਜਾਣੀ, ਕਦੇ ਬਾਂਹ ਤੇ ਸੱਟ ਲੱਗ ਜਾਣੀ, ਤੇ ਇੱਕ ਵਾਰ ਨੀ ਮੈਨੂੰ ਲੱਗਦਾ ਘੱਟੋ ਘੱਟ ਆਪਾਂ 10-15 ਵਾਰ ਗਿਰਦੇ ਸੀ ਤੇ ਫੇਰ ਆਪਾਂ ਜਾ ਕੇ ਕਿਤੇ ਸਾਈਕਲ ਸਿੱਖਿਆ। ਤੇ ਜੇ ਆਪਾਂ ਕਦੇ ਡਰਦੇ ਮਾਰੇ ਸਾਈਕਲ ਤੇ ਚੜਦੇ ਹੀ ਨੀ, ਤੇ ਆਪਾਂ ਡਰਦੇ ਕਿ ਹਾਏ ਕਿਤੇ ਮੈਂ ਡਿੱਗ ਨਾ ਜਾਵਾਂ, ਜਾਂ ਪੇਰੈਂਟਸ ਕਹਿੰਦੇ ਕਿ ਹਾਏ ਸਾਡੇ ਬੱਚੇ ਨੂੰ ਸੱਟ ਨਾ ਲੱਗ ਜੇ, ਤੇ ਕਦੇ ਆਪਾਂ ਸਾਈਕਲ ਚਲਾਉਣਾ ਸਿੱਖ ਹੀ ਨੀ ਪਾਉਂਦੇ, ਰਾਈਟ? ਤਾਂ ਹੁਣ ਸੋਚੀਏ ਤਾਂ ਉਸ ਟਾਈਮ ਡਰ ਕੇ ਚੜ ਦਿੰਦੇ ਸੀ ਤਾਂ ਕਰਕੇ ਵੀ, ਹੈ ਨਾ, ਕਿ ਟ੍ਰੇਨਿੰਗ ਦਿੰਦੇ ਸੀ ਆਪਾਂ ਨੂੰ ਪੇਰੈਂਟਸ ਕਿ ਨਹੀਂ ਚੱਲ ਕੋਈ ਨੀ, ਕਿ ਹੋ ਜੂਗਾ, ਕੋਈ ਗੱਲ ਨੀ, ਇਟਸ ਓਕੇ। ਮੈਂ ਨਾ ਇੱਕ ਹੋਰ ਫਰਕ ਦੇਖਿਆ ਕਿ ਜਿਹੜੇ ਪਹਿਲਾਂ ਵਾਲੇ ਪੇਰੈਂਟਸ ਹੁੰਦੇ ਸੀ ਨਾ, ਪਹਿਲਾਂ ਵਾਲੇ ਪੇਰੈਂਟਸ ਤਾਂ ਬੜੇ ਉਹ ਹੁੰਦੇ ਸੀ, ਚੱਲ ਕੋਈ ਨੀ, ਕੁਛ ਨੀ ਹੁੰਦਾ, ਥੋੜੀ ਜਿਹੀ ਸੱਟ ਹੀ ਲੱਗ ਜੂਗੀ, ਫਿਰ ਕੀ ਹੋਇਆ। ਤੇ ਅੱਜ ਦੇ ਪੇਰੈਂਟਸ ਬੜੇ ਨਾ ਆਪਣੇ ਬੱਚਿਆਂ ਨੂੰ ਪਿਆਰ ਨਾਲ ਰੱਖਦੇ ਨੇ ਕਿ ਹਾਏ ਇਹਨੂੰ ਸੱਟ ਨਾ ਲੱਗ ਜੇ, ਤੇ ਆਈ ਗੈਸ ਕਿ ਉੱਥੇ ਨਾ ਆਪਾਂ ਨੂੰ ਥੋੜਾ ਜਿਹਾ ਉਹ ਹੋਣਾ ਚਾਹੀਦਾ ਕਿ ਨਹੀਂ, ਚਲੋ ਕੋਈ ਨੀ, ਜੇ ਸੱਟ ਲੱਗ ਗਈ ਤੇ ਕੀ ਹੋਈ ਹੋ ਜੂਗਾ, ਜ਼ਿਆਦਾ ਤੋਂ ਕੁਛ ਨੀ ਹੋਊਗਾ, ਬੱਚਾ ਕੁਛ ਸਿੱਖ ਜੂਗਾ, ਕੁਛ ਰਿਸਕ ਲੈਣੇ ਸਿੱਖ ਜੂਗਾ। ਤਾਂ ਕਰਕੇ ਆਈ ਗੈਸ ਜਿਹੜੇ ਪਹਿਲਾਂ ਵਾਲੇ ਸੀਗੇ ਸਾਡੇ ਪੇਰੈਂਟਸ ਸੀਗੇ, ਜਾਂ ਪਹਿਲਾਂ ਜਿਹੜੇ ਲੋਕੀ ਸੀ, ਉਹ ਰਿਸਕ ਲੈਣ ਚ ਉਹਨਾਂ ਨੂੰ ਮਜ਼ਾ ਆਉਂਦਾ ਸੀ। ਅੱਜ ਦੀ ਜਿਹੜੀ ਜਨਰੇਸ਼ਨ ਹੈ, ਆਈ ਗੈਸ ਦੇ ਡੋਂਟ ਟੇਕ ਰਿਸਕ, ਦੇ ਆਰ ਅਫਰੇਡ ਆਫ ਟੇਕਿੰਗ ਰਿਸਕ। ਸੋ ਅੱਜ ਦੀ ਦੁਨੀਆਂ ਚ ਜੇ ਸਕਸੈਸ ਚਾਹੀਦਾ ਹੈ ਤਾਂ ਥੋੜਾ ਬਹੁਤ ਰਿਸਕ ਲੈਣਾ ਬਹੁਤ ਜ਼ਰੂਰੀ ਹੈ। ਰਿਸਕ ਉਹ ਹੀ ਬੰਦਾ ਲੈ ਸਕਦਾ ਜੋ, ਜਿਵੇਂ ਤੁਸੀਂ ਕਈ ਵਾਰ ਗੋਲਗੱਪਾ ਟਰਾਈ ਕਰੋਗੇ, ਤੁਹਾਨੂੰ ਨੀ ਪਤਾ ਕਿ ਜਿਹੜਾ ਗੋਲਗੱਪਾ ਮਿੱਟੀ ਵਾਲਾ ਹੋਊਗਾ ਜਾਂ ਮਿੱਠਾ ਹੋਊਗਾ, ਰਾਈਟ? ਜੇ ਤੁਸੀਂ ਏਦਾਂ ਕਿਸੇ ਦੁਕਾਨ ਤੇ ਚਲੇ ਜਾਓ, ਤੁਹਾਨੂੰ ਗੋਲਗੱਪਾ ਦੇ ਦੇ ਸਾਨੂੰ, ਯੂ ਡੋਂਟ ਨੋ ਕਿ ਮਿੱਟੀ ਵਾਲਾ ਹੋਊਗਾ ਕਿ ਮਿੱਠਾ ਹੋਊਗਾ। ਸੋ ਇਟਸ ਓਕੇ, ਲਾਈਕ ਜਸਟ ਇੰਜੋਏ ਯੋਰ ਲਾਈਫ, ਯੂ ਨੋ, ਰਿਸਕ ਲੋ ਬਿਜ਼ਨਸ ਜਾਂ ਕਰੀਅਰ ਦੇ ਵਿੱਚ। ਜੇ ਲਾਈਫ ਹੈ, ਹਰ ਛੋਟੀ ਛੋਟੀ ਚੀਜ਼ ਨੂੰ ਇੰਜੋਏ ਕਰੋ, ਹਰ ਛੋਟੀ ਛੋਟੀ ਚੀਜ਼ ਦੇ ਵਿੱਚ ਹਰ ਛੋਟੇ ਛੋਟੇ ਰਿਸਕ ਨੂੰ ਲੈਣਾ ਸਟਾਰਟ ਕਰੋ। ਤਾਂ ਮੈਸੇਜ ਕਲੀਅਰ ਹੈ ਕਿ ਡਰ ਕੇ ਆਗੇ ਜੀਤ ਹੈ, ਇਫ ਯੂ ਹੈਵ ਸੀਨ ਦੋਜ਼ ਐਡਸ, ਯੂ ਨੋ, ਥੰਬਸ ਅਪ, ਡਰ ਕੇ ਆਗੇ ਜੀਤ ਹੈ। ਤਾਂ ਨੈਕਸਟ ਟਾਈਮ ਕੋਈ ਨਵੀਂ ਓਪਰਚੁਨਿਟੀ ਆਵੇ ਤਾਂ ਪਹਿਲਾਂ ਕੀ ਹੋਵੇਗਾ ਸੋਚਣ ਤੋਂ ਪਹਿਲਾਂ ਇਹ ਸੋਚੋ ਕਿ ਚੱਲ ਯਾਰ ਟਰਾਈ ਕਰ ਲੈਂਦੇ ਹਾਂ, ਬਾਅਦ ਦੀ ਬਾਅਦ ਚ ਵੇਖੀ ਜਾਊਗੀ। ਸੋ ਆਈ ਬਿਲੀਵ ਇਟ, ਗੋ ਵਿਦ ਦ ਫਲੋ, ਬਾਕੀ ਬਾਅਦ ਦੇਖਿਆ ਜਾਏਗਾ ਕੀ ਰਿਜ਼ਲਟ ਆਉਂਦਾ ਹੈ, ਕੀ ਹੋਏਗਾ। ਬਾਕੀ ਸੁਣਦੇ ਰਹੋ, ਹੱਸਦੇ ਰਹੋ ਤੇ ਲਾਈਫ ਨੂੰ ਫੁੱਲ ਮਜ਼ੇ ਨਾਲ ਜਿਉਂਦੇ ਰਹੋ, ਕਿਉਂਕਿ ਰਿਸਕ ਨਾਲ ਹੀ ਟਵਿਸਟ ਆਉਂਦਾ ਹੈ ਤੇ ਟਵਿਸਟ ਨਾਲ ਹੀ ਮਜ਼ਾ ਆਉਂਦਾ ਹੈ। ਨੇਹਾ, ਤੁਹਾਡੀ ਆਪਣੀ ਆਰਜੇ ਨੂਰ, ਤੇ ਇਸ ਨਾਲ ਹੀ ਆਪਾਂ ਚੱਲਦੇ ਹਾਂ ਵਾਪਿਸ ਅਰਵਿੰਦ ਜੀ ਕੋਲ। ਜੀ ਅਰਵਿੰਦ ਜੀ,
ਥੈਂਕ ਯੂ ਸੋ ਮਚ ਜੀ। ਜਿਸ ਤਰ੍ਹਾਂ ਤੁਸੀਂ ਗੱਲਬਾਤ ਕੀਤੀ ਹੈਗੀ ਹੈ, ਜ਼ਰੂਰ ਹੈ ਜੀ, ਥੈਂਕ ਯੂ ਸੋ ਮਚ। ਸਾਡੇ ਨਾਲ ਬਖਸ਼ੀ ਸਾਹਿਬ ਜੁੜੇ ਹੋਏ ਸੀ ਤੇ ਜ਼ਰੂਰ ਹੈ ਜੀ, ਕੁਛ ਹੀ ਦੇਰ ਦੇ ਵਿੱਚ ਸਾਡੇ ਨਾਲ ਯੁੱਧ ਵਿਜ ਜਸਵਾਲ ਸਾਹਿਬ, ਵਾਈ ਮੀਡੀਆ ਸਮੂਹ ਦੇ CEO ਜੁੜ ਰਹੇ ਹੈਗੇ ਜੀ। ਜ਼ਰੂਰ ਹੈ ਜੀ, ਪੰਜਾਬ, ਮੈਂ ਜ਼ਰੂਰ ਹੈ ਜੀ, ਤੁਹਾਨੂੰ ਕੋਈ ਵੀ ਜਿਹੜੀ ਇੰਡਸਟਰੀ ਰਿਲੇਟਡ ਤੁਸੀਂ ਕੋਈ ਵੀ ਆਪਣੇ ਤੁਸੀਂ ਕੋਈ ਵੀ ਆਪਣੀ ਸਰਵਿਸਿਜ ਲੈਣਾ ਚਾਹੁੰਦੇ ਹੈਗੇ ਹੋ, ਰਿਲੇਟਿਡ ਟੂ ਕੋਈ ਕਾਰ ਲੈਣੀ ਹੈ, ਕੋਈ ਤੁਸੀਂ ਰੀਅਲ ਸਟੇਟ ਦੇ ਵਿੱਚ ਕੋਈ ਇਨਵੈਸਟਮੈਂਟ ਕਰਨੀ ਹੈਗੀ ਹੈ, ਉਹਦੇ ਤੇ ਜਿਹੜਾ ਹੈਗਾ ਉਹਦੇ ਤੇ ਜਰੂਰ ਸਾਡੇ ਨਾਲ ਸੰਪਰਕ ਕਰੋ। ਅਸੀਂ ਆਪਣੇ ਸਪੋਂਸਰਸ ਦੇ ਨਾਲ ਤੁਹਾਡੇ ਨਾਲ ਜਿਹੜਾ ਹੈਗਾ ਮੁਲਾਕਾਤ ਕਰਾ ਸਕਦੇ ਹੈਗੇ ਆ, ਤੇ ਉਸ ਤੋਂ ਬਾਅਦ ਜਰੂਰ ਹੈ ਜੀ ਤੁਹਾਨੂੰ ਜਿਹੜਾ ਹੈਗਾ ਐਡੀਸ਼ਨਲ ਜਿਹੜੇ ਹੈਗੇ ਆ ਬੈਨੀਫਿਟ ਵੀ ਹੋ ਸਕਦੇ ਹੈਗੇ ਆ। ਜਰੂਰ ਹੈ ਜੀ ਮੈਂ ਜਰੂਰ ਜਿਹੜੀ ਹੈਗੀ ਆ ਲੇਟੈਸਟ ਜਿਹੜੀਆਂ ਨਿਊਜ਼ ਚੱਲ ਰਹੀਆਂ ਹੈਗੀਆਂ ਇੰਡੀਆ ਤੋਂ ਉਹਦੇ ਤੇ ਗੱਲਬਾਤ ਕਰਾਂਗੇ। ਜਦੋਂ ਵੀ ਜਸਪਾਲ ਸਾਹਿਬ ਸਾਡੇ ਨਾਲ ਜੁੜ ਰਹੇ ਹੈਗੇ ਆ ਕੁਛ ਦੇਰ ਦੇ ਵਿੱਚ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ, ਅੰਟਾਰੀਓ ਦੇ ਵਿੱਚ ਜਿਹੜਾ ਅੰਟਾਰੀਓ ਦੇ ਡਕਫੋਰਡ ਸਾਹਿਬ ਨੇ ਟੀਮ ਕੈਨੇਡਾ ਨੂੰ ਜਿਸ ਤਰ੍ਹਾਂ ਰਿਪ੍ਰੈਜੈਂਟ ਕੀਤਾ ਹੈਗਾ, ਇੱਕ ਤਰ੍ਹਾਂ ਦਾ ਟ੍ਰਿਗਰਿੰਗ ਕਰ ਦਿੱਤਾ ਹੈਗਾ। ਡੋਨਲਡ ਟਰੰਪ ਸਾਹਿਬ ਨੇ ਇੱਕ ਟਵਿੱਟਰ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਥਰੂ ਇੱਕ ਮੈਸੇਜ ਦਿੱਤਾ ਹੈਗਾ ਕਿ ਕੈਨੇਡਾ ਬਹੁਤ ਵੱਡਾ ਅਬਿਊਜ਼ ਕਰਦਾ ਹੈਗਾ ਐਂਡ ਵੀ ਡੋਂਟ ਨੀਡ ਦੇਅਰ ਕਾਜ਼। ਇਹਦੇ ਤੇ ਡਿਟੇਲ ਡਿਸਕਸ਼ਨ ਜਿਹੜੀ ਹੈਗੀ ਆ ਫੁੱਲ ਰਿਪੋਰਟ ਜਦੋਂ ਜਸਪਾਲ ਸਾਹਿਬ ਪੇਸ਼ ਕਰੂੰਗੇ ਕਿਸ ਤਰ੍ਹਾਂ ਇੰਪੈਕਟ ਕਰ ਰਿਹਾ ਉੱਥੇ ਦੀਆਂ ਤਿੰਨ ਸਿਟੀਜ਼ ਦੀ ਇਲੈਕਟ੍ਰੀਸਿਟੀ ਦੇ 25% ਜਿਹੜੇ ਸਰਚਾਰਜ ਲੱਗਣ ਦੇ ਨਾਲ। ਡੈਨੀਅਲ ਸਮਿਥ ਕਿਆ ਕਹਿ ਰਹੀ ਹੈਗੀ ਆ ਇਹਦੇ ਬਾਰੇ ਵੀ ਜ਼ਰੂਰ ਡਿਟੇਲ ਡਿਸਕਸ਼ਨ ਦੱਸੂਗੇ ਜਦੋਂ ਜਸਪਾਲ ਸਾਹਿਬ ਤੇ ਸਪੋਰਟਸ ਦੀਆਂ ਖ਼ਬਰਾਂ ਦੇ ਵਿੱਚ ਇੰਡੀਆ ਟੀਮ ਆਫਟਰ ਵਿਨਿੰਗ ਦਾ ਚੈਂਪੀਅਨਸ ਟਰੋਫੀ ਦੇ ਆਰ ਬੈਕ ਟੂ ਇੰਡੀਆ। ਆਉਣ ਵਾਲੇ ਟਾਈਮ ਦੇ ਵਿੱਚ IPL ਦਾ ਆਗਾਜ਼ ਹੋਣਾ, IPL ਦੇ ਵਿੱਚ ਕਿਆ ਕੁਛ ਜਿਹੜੀਆਂ ਹੈਗੀਆਂ ਨਵੀਆਂ ਅਪਡੇਸ਼ਨਸ ਹੈਗੀਆਂ ਉਹਦੇ ਤੇ ਡਿਸਕਸ ਕਰੂੰਗੇ। ਵਾਈ ਮੀਡੀਆ ਕਿਸ ਤਰ੍ਹਾਂ ਜਿਹੜਾ ਹੈਗਾ ਅਪਡੇਟਸ ਲਾਈਵ ਜਿਹੜੇ ਹੈਗੇ ਇਨਫੋਰਮੇਸ਼ਨ ਜਿਹੜੀਆਂ ਹੈਗੀਆਂ ਵਾਈ ਜਿਹੜਾ ਹੈਗਾ IPL ਦੇ ਦੌਰਾਨ ਪੇਸ਼ ਕਰੂਗਾ, ਇਹਦੇ ਬਾਰੇ ਜ਼ਰੂਰ ਡਿਸਕਸ ਕਰਾਂਗੇ ਜੀ। ਮੈਂ ਜ਼ਰੂਰ ਰੁੱਖ ਕਰਨਾ ਚਾਹੁੰਗਾ ਇਨਫਰਾਸਟਰਕਚਰ ਕਿਸੇ ਵੀ ਕੰਟਰੀ ਦਾ ਬਹੁਤ ਇੰਪੋਰਟੈਂਟ ਪਾਰਟ ਹੈਗਾ। ਅਗਰ ਇੰਡੀਆ ਦਾ ਇੱਕ ਪੋਰਟਫੋਲੀਓ ਜਿਹੜਾ ਫੂਡ ਮਿਨਿਸਟਰੀ ਨਿਤਿਨ ਗਡਕਰੀ ਸਾਹਿਬ ਹੈਡ ਕਰਦੇ ਹੈਗੇ, ਨਿਤਿਨ ਗਡਕਰੀ ਸਾਹਿਬ ਨੇ ਐਲਾਨ ਕੀਤਾ ਹੈਗਾ ਉਹਨਾਂ ਨੇ ਕਈ ਹਾਈਵੇਸ ਕੰਟਰੀ ਦੇ ਵਿੱਚ ਇੱਕ ਜਾਲ ਵਿਛਾ ਦਿੱਤਾ ਅਤੇ ਮੈਕਸੀਮਮ ਨੰਬਰ ਆਫ ਜਿਹੜੀ ਕਿਲੋਮੀਟਰ ਦੇ ਵਿੱਚ ਅਗਰ ਅਸੀਂ ਕਾਊਂਟ ਕਰੀਏ ਤਾਂ ਇੰਡੀਆ ਇੱਕ ਰਿਕਾਰਡ ਹੋਲਡਰ ਬਣ ਚੁੱਕਿਆ ਹੈਗਾ। ਇੱਕ ਦਿਨ ਦੇ ਵਿੱਚ ਕਿੰਨੀ ਕਿਲੋਮੀਟਰ ਰੋਡ ਬਣਾਉਂਦੀ ਹੈ ਇੱਕ ਤਰ੍ਹਾਂ ਦਾ ਵਰਲਡ ਰਿਕਾਰਡ ਬਣਾ ਚੁੱਕੇ ਹਨ ਤੇ ਰੋਡਸ ਦਾ ਇੱਕ ਜਾਲ ਤੇ ਹਾਈਵੇਜ਼ ਦਾ ਇੱਕ ਜਾਲ ਅਗਰ ਦੇਖਿਆ ਜਾਵੇ ਪਿਛਲੇ 10 ਸਾਲਾਂ ਦੇ ਵਿੱਚ ਨਿਤਿਨ ਗਡਕਰੀ ਦੀ ਅੰਡਰ ਦੀ ਲੀਡਰਸ਼ਿਪ ਆਫ ਨਿਤਿਨ ਗਡਕਰੀ ਦੇ ਪਲੇਡ ਏ ਵੈਰੀ ਇੰਪੋਰਟੈਂਟ ਰੋਲ। ਜ਼ਰੂਰ ਹੈ ਜੀ ਨਿਤਿਨ ਗਡਕਰੀ ਸਾਹਿਬ ਨੇ ਜਿਹੜੇ ਯੂਨੀਅਨ ਮਿਨਿਸਟਰ ਹੈਗੇ ਆ ਟਰਾਂਸਪੋਰਟ ਤੇ ਹਾਈਵੇ ਦੇ ਨਿਤਿਨ ਗਡਕਰੀ ਨੇ ਸੋਮਵਾਰ ਨੂੰ ਗੌਰਮੈਂਟ ਨੇ ਉਨ੍ਹਾਂ ਨੇ ਕਿਹਾ ਕਿ ਜਿਹੜੀ ਭਾਰਤ ਸਰਕਾਰ ਹੈ ਜਿਹੜੇ ਅਗਲੇ 2 ਸਾਲਾਂ ਦੇ ਵਿੱਚ ਅਗਲੇ 2 ਸਾਲਾਂ ਦੀ ਮੈਂ ਗੱਲ ਕਰ ਰਿਹਾ ਅਗਲੇ 2 ਤੋਂ ਲੈ ਕੇ 3 ਮਹੀਨਿਆਂ ਦੇ ਵਿੱਚ ਉਹ ਐਕਸਪ੍ਰੈਸ ਹਾਈਵੇ ਜਿਹੜੀਆਂ ਹੈਗੀਆਂ ਉਹ ਸਟਾਰਟ ਕਰ ਦੂੰਗੀਆਂ। ਇਹਦੇ ਨਾਲ ਬਹੁਤ ਵੱਡਾ ਟਾਈਮ ਬਚ ਸਕਦਾ ਹੈਗਾ। ਜਿਵੇਂ ਮੈਂ ਦਿੱਲੀ ਤੋਂ ਦੇਹਰਾਦੂਨ ਦੀ ਜਿਹੜੀ ਹੈਗੀ ਹੈ ਜਿਹੜਾ ਕਿ 7 ਤੋਂ ਲੈ ਕੇ 8 ਘੰਟੇ ਜਿਹੜੇ ਹੈਗੇ ਆ ਆਵਰਸ ਜਿਹੜੇ ਹੈਗੇ ਆ ਜੁਆਇਨ ਕਰਦੇ ਹੈਗੇ ਉਹ ਕੱਟ ਸਕਦੇ ਆ। ਈਵਨ ਦਿੱਲੀ ਤੋਂ ਅੰਮ੍ਰਿਤਸਰ ਟੂ ਦਿੱਲੀ ਸਿਰਫ 4 ਘੰਟੇ ਦੇ ਵਿੱਚ ਅਗਲੇ 2-3 ਮਹੀਨੇ ਦੇ ਵਿੱਚ ਐਕਸਪ੍ਰੈਸ ਹਾਈਵੇ ਤਿਆਰ ਹੋ ਜੂਗੀ। ਸਾਡੇ ਨਾਲ ਜੁੜ ਚੁੱਕੇ ਆ ਜੀ ਜੁਗਵੀਰ ਜਸਵਾਲ ਸਾਹਿਬ ਗਰੁੱਪ ਐਡੀਟਰ ਵਾਈ ਮੀਡੀਆ ਸਮੂਹ ਦੇ CEO। ਜੁਗਵੀਰ ਜੀ ਸਵਾਗਤ ਹੈ ਤੁਹਾਡਾ ਰੇਡੀਓ ਵਾਈ ਤੇ।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian Pulse.
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੁੱਧਵੀਰ ਜਸਵਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰ ਨਿਊਜ਼ ਔਰ ਉਹਦੇ ਉੱਤੇ ਅਨਾਲਿਸਿਸ ਲੈ ਕੇ। ਜਿੱਥੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵਾਈ ਮੀਡੀਆ ਲਾਈਵ ਸਵੇਰੇ 8 ਵਜੇ ਸ਼ੁਰੂ ਹੋ ਜਾਂਦਾ ਹੈ, ਤੁਸੀਂ ਇੰਡੀਆ ਦੀਆਂ ਪੰਜਾਬ ਦੀਆਂ ਕਾਫੀ ਡਿਟੇਲ ਦੇ ਵਿੱਚ ਸਾਰੀਆਂ ਖ਼ਬਰਾਂ ਤੁਸੀਂ ਸੁਣੀਆਂ ਨੇ। ਸੋ ਇੰਡੀਆ ਦੇ ਵਿੱਚ ਜੋ ਨੈਸ਼ਨਲ ਨਿਊਜ਼ ਚੱਲ ਰਹੀਆਂ ਹੁੰਦੀਆਂ ਨੇ, ਖਾਸ ਕਰ ਪੰਜਾਬ ਦੇ ਵਿੱਚ ਜਿਹੜੀਆਂ ਖ਼ਬਰਾਂ ਚੱਲ ਰਹੀਆਂ ਹੁੰਦੀਆਂ ਨੇ ਉਹਦੇ ਉੱਤੇ ਬੜੀ ਡਿਟੇਲ ਦੇ ਵਿੱਚ ਸਾਰਾ ਅਨਾਲਿਸਿਸ ਖ਼ਬਰਾਂ ਸਭ ਕੁਝ ਤੁਸੀਂ ਸੁਣਦੇ ਹੋ। ਸੋ ਵਾਈ ਮੀਡੀਆ ਲਾਈਵ 8 ਵਜੇ ਤੋਂ ਲੈ ਕੇ ਤਕਰੀਬਨ 9 ਵਜੇ ਤੱਕ ਚੱਲਦਾ ਹੈ। 9 ਵਜੇ ਤੋਂ ਬਾਅਦ ਫਿਰ ਕੁਝ ਖ਼ਬਰਾਂ ਵੀ ਹੁੰਦੀਆਂ ਨੇ ਔਰ ਥੋਟ ਆਫ ਦਾ ਡੇ ਵੀ ਤੁਸੀਂ ਸੁਣਦੇ ਹੈਗੇ ਹੋ, ਔਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਆਫਕੋਰਸ ਇੰਡੀਆ ਪੰਜਾਬ ਦੀ ਖ਼ਬਰ ਦੇ ਉੱਤੇ ਮੈਂ ਅਨਾਲਿਸਿਸ ਜ਼ਰੂਰ ਦੇ ਦਿਆਂਗਾ, ਬਟ ਜ਼ਿਆਦਾ ਫੋਕਸ ਹਮੇਸ਼ਾ ਸਾਡੇ ਇੱਥੇ ਕੈਨੇਡਾ ਦੇ ਵਿੱਚ ਕੀ ਕੁਝ ਹੋ ਰਿਹਾ ਜਿਹਦਾ ਅਸਰ ਸਿੱਧਾ ਸਾਡੇ ਉੱਤੇ ਹੈ। ਅੱਜ ਕੱਲ ਜੋ ਸਭ ਤੋਂ ਜ਼ਿਆਦਾ ਅਸਰ ਹੋ ਰਿਹਾ ਦੈਟ ਇਜ਼ US। ਵੈਸੇ ਤੇ ਇਸ ਸੰਡੇ ਤੋਂ ਹੀ, ਸੰਡੇ ਨਹੀਂ ਪਿਛਲੇ ਹਫ਼ਤੇ ਤੋਂ ਹੀ ਮੈਂ ਲਗਾਤਾਰ ਗੱਲ ਕਰ ਰਿਹਾ ਕਿ US ਰਿਸੈਸ਼ਨ ਵੱਲ ਜਾ ਸਕਦਾ ਹੈ, ਘੱਟ ਤੋਂ ਘੱਟ ਉਨ੍ਹਾਂ ਦੀ ਇਕਾਨਮੀ ਜਿਹੜੀ ਹੈ ਉਹ ਅਮਰੀਕਾ ਦੀ ਸਲੋ ਹੋ ਸਕਦੀ ਹੈ। ਲੇਕਿਨ ਪਿਛਲੇ ਸੰਡੇ ਦੇ ਦਰਮਿਆਨ ਵੀ ਕਾਫ਼ੀ ਸਾਰੀਆਂ ਅਖ਼ਬਾਰਾਂ ਕੈਨੇਡਾ ਦੀਆਂ ਤਾਂ ਪੜ੍ਹੀਆਂ ਪੜ੍ਹੀਆਂ, ਪਰ ਯੂ ਐਸ ਦੀਆਂ ਕਾਫੀ ਅਖਬਾਰਾਂ ਪੜ੍ਹੀਆਂ। ਔਰ ਸੰਡੇ ਜੋ ਮੈਂ ਯੂ ਐਸ ਦੀਆਂ ਅਖਬਾਰਾਂ ਪੜ੍ਹ ਰਿਹਾ ਸੀ ਉਹਦੇ ਵਿੱਚ ਦੇ ਵਰ ਕੁਆਇਟ ਕ੍ਰਿਟੀਕਲ ਆਫ ਡੋਨਲਡ ਟਰੰਪਸ ਪਾਲਿਸੀਜ਼। ਸੋ ਸੰਡੇ ਨੂੰ ਜਿਹੜੀਆਂ ਅਖਬਾਰਾਂ ਮੈਂ ਪੜ੍ਹ ਰਿਹਾ ਸੀ ਉਹਦੇ ਵਿੱਚ ਸਾਫ਼ ਲਿਖਿਆ ਸੀਗਾ, ਔਰ ਜੋ ਮੇਰਾ ਅਨੈਲਿਸਿਸ ਉਸ ਤੋਂ ਬਣਦਾ, ਪਹਿਲਾਂ ਵੀ ਬਣ ਹੀ ਰਿਹਾ ਸੀਗਾ ਪਰ ਸੰਡੇ ਨੂੰ ਜਿਹੜੀਆਂ ਅਖਬਾਰਾਂ ਪੜ੍ਹੀਆਂ ਉਸ ਤੋਂ ਇਹ ਸਾਫ਼ ਨਜ਼ਰ ਆ ਰਿਹਾ ਸੀਗਾ ਕਿ ਡੋਨਲਡ ਟਰੰਪ ਹੋਣਾ ਦੀ ਪਾਲਿਸੀਜ਼ ਦੀ ਵਜ੍ਹਾ ਦੇ ਨਾਲ, ਡੋਨਲਡ ਟਰੰਪ ਹੋਣਾ ਦੀ ਪਾਲਿਸੀਜ਼ ਦੀ ਵਜ੍ਹਾ ਦੇ ਨਾਲ ਯੂ ਐਸ ਦੀ ਜਿਹੜੀ ਇਕਾਨਮੀ ਆ ਉਹ ਸਲੋ ਹੋ ਰਹੀ ਹੈ, ਔਰ ਜਿਹੜਾ ਟੈਰਿਸ ਦਾ ਕੋਈ ਔਰ ਮੇਨ ਜਿਹੜਾ ਇਕਾਨਮੀ ਸਲੋ ਹੋਣ ਦੀ ਮੇਨ ਵਜ੍ਹਾ ਜਿਹੜੀ ਨਜ਼ਰ ਆ ਰਹੀ ਹੈ ਉਹ ਟੈਰਿਸ ਨਜ਼ਰ ਆ ਰਿਹਾ, ਅਨਸਰਟਨਟੀ ਨਜ਼ਰ ਆ ਰਹੀ ਹੈ। ਸੋ ਟਰੰਪ ਸਾਹਿਬ ਜਿਹੜੇ ਇਹ ਲਗਾਤਾਰ ਟੈਰਿਸ ਦੀ ਗੱਲ ਕਰ ਰਹੇ ਸੀਗੇ, ਜੋ ਅਸੀਂ ਸ਼ੁਰੂ ਤੋਂ ਹੀ ਕਹਿਤਾ ਸੀਗਾ ਕਿ ਹੋ ਸਕਦਾ ਹੈ ਕਿ ਅਸੀਂ ਗਲਤ ਹੋਈਏ, ਮੈਂ ਅੱਜ ਵੀ ਕਹਿੰਦਾ ਹੋ ਸਕਦਾ ਅਸੀਂ ਗਲਤ ਸਾਬਿਤ ਹੋਈਏ, ਕਿਉਂਕਿ ਟਰੰਪ ਡੋਨਲਡ ਪ੍ਰੈਜੀਡੈਂਟ ਟਰੰਪ ਜਿਹੜੇ ਨੇ ਇਸ ਵੀਕਐਂਡ ਦੇ ਉੱਤੇ ਵੀ ਉਹ ਪੱਤਰਕਾਰਾਂ ਨਾਲ ਗੱਲ ਕਰ ਰਹੇ ਸੀ ਜਦੋਂ ਪਲੇਨ ਦੇ ਉੱਤੇ ਸੀਗੇ, ਪੱਤਰਕਾਰਾਂ ਨਾਲ ਗੱਲ ਕਰਦੇ ਕਹਿੰਦੇ ਹਾਂ ਇਹ ਉਹਨੇ ਕਿਹਾ, ਦੇਖੋ ਇਹ ਤਾਂ ਪਹਿਲਾਂ ਹੀ ਮੰਨ ਗਏ ਸੀਗੇ ਜਦੋਂ ਉਹਨਾਂ ਨੇ ਕਾਂਗਰਸ ਨੂੰ ਕਾਂਗਰਸ ਦੇ ਦੋਨੋਂ ਸੈਸ਼ਨ ਨੂੰ ਐਡਰੈਸ ਕੀਤਾ, ਉਸ ਸਮੇਂ ਵੀ ਮੰਨ ਗਏ ਸੀਗੇ ਕਿ ਥੋੜੀ ਜਿਹੀ ਡਿਸਟਰਬੈਂਸ ਹੋਏਗੀ। ਠੀਕ ਹੈ, ਅੱਛਾ ਇਸ ਵੀਕਐਂਡ ਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਰਿਸੈਸ਼ਨ ਆ ਸਕਦਾ, ਉਹ ਕਹਿੰਦੇ ਆਈ ਡੋਂਟ ਨੋ। ਸੋ ਉਹਨਾਂ ਨੇ ਕਿਹਾ ਕਿ ਠੀਕ ਹੈ ਦਿੱਕਤ ਹੋ ਸਕਦੀ ਹੈ ਇਕਾਨਮੀ ਦੀ ਥੋੜੀ ਬਹੁਤੀ, ਬਟ ਦੁਬਾਰਾ ਫਿਰ ਇਸੇ ਵੀਕਐਂਡ ਦੇ ਉੱਤੇ ਪਲੇਨ ਦੇ ਉੱਤੇ ਉਹਨਾਂ ਨੇ ਬੜਾ ਜੋ ਉਹਨਾਂ ਦਾ ਸਟਾਈਲ ਹੈ ਉਸ ਤਰ੍ਹਾਂ ਦਾ ਬਿਆਨ ਦਿੱਤਾ, ਕਹਿੰਦੇ ਜੀ ਟੈਰਿਫਸ ਨਾਲ ਬਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਆਉਣਗੇ ਔਰ ਇੰਨਾ ਪੈਸਾ ਆਏਗਾ ਯੂ ਵਿਲ ਨਾਟ ਨੋ ਵੇ ਟੂ ਸਪੈਂਡ, ਮਤਲਬ ਤੁਹਾਨੂੰ ਸਮਝ ਹੀ ਨਹੀਂ ਆਇਆ ਕਿ ਇਹ ਪੈਸਾ ਕਿੱਥੇ ਖਰਚ ਕਰੀਏ, ਇੰਨਾ ਬਿਲੀਅਨਸ ਆਫ ਡਾਲਰ ਆਣਗੇ ਤੇ ਫਿਰ ਦੁਬਾਰਾ ਕਹਿਤਾ ਉਹਨਾਂ ਨੇ। ਠੀਕ ਹੈ, ਹੁਣ ਗੱਲ ਕਰਦੇ ਆ, ਮੈਂ ਫਿਰ ਉਹੀ ਕਿਹਾ ਵੀ ਹੋ ਸਕਦਾ ਵੀ ਅਸੀਂ ਗਲਤ ਸਾਬਿਤ ਹੋ ਜਾਈਏ, ਕਿਉਂਕਿ ਟਰੰਪ ਪ੍ਰੈਜੀਡੈਂਟ ਟਰੰਪ ਕੋਲ ਕੋਈ ਐਸੇ ਵਧੀਆ ਇਕਾਨਮਿਸਟ ਹੈਗੇ ਨੇ, ਉਹ ਅਮਰੀਕਾ ਦੁਨੀਆਂ ਦੇ ਸਭ ਤੋਂ ਤਾਕਤਵਰ ਕੰਟਰੀ ਦੇ ਰਾਸ਼ਟਰਪਤੀ ਨੇ, ਸੋ ਉੱਥੇ ਤੇ ਇੱਕ ਤੋਂ ਇੱਕ ਬੜੇ ਇਕਾਨਮਿਸਟ ਬੈਠੇ ਨੇ, ਬਟ ਬਾਈ ਦ ਟਾਈਮ ਹਾਂ ਟਾਈਮ ਲਾਈਨ ਵੀ ਹਜੇ ਨੀ ਕੋਈ ਦੇ ਰਹੇ, ਨਾ ਡੋਨਲਡ ਟਰੰਪ ਦੇ ਰਹੇ ਨੇ, ਨਾ ਉਹਨਾਂ ਦੇ ਕਮਰਸ ਸੈਕਟਰੀ ਦੇ ਰਹੇ ਨੇ, ਨਾ ਟ੍ਰੇਜਰੀ ਸੈਕਟਰੀ ਬਿਸਾਂ ਦੇ ਰਹੇ ਨੇ, ਔਰ ਉਹਨਾਂ ਦੇ ਕਮਰਸ ਸੈਕਟਰੀ ਹੋਵਰਡ ਡੁਟਨਿਕ ਤਾਂ ਇਸ ਵੀਕਐਂਡ ਉਹਨਾਂ ਨੇ ਕਿਹਾ ਨਹੀਂ ਕੋਈ ਟਰੰਪ ਕੋਈ ਰਿਸੈਸ਼ਨ ਨਹੀਂ ਹੈ, ਕੋਈ ਇਕਾਨਮੀ ਸਾਡੀ ਬਹੁਤ ਵਧੀਆ ਦੌੜ ਰਹੀ ਹੈ, ਬਹੁਤ ਵਧੀਆ ਚੱਲੇਗੀ। ਠੀਕ ਹੈ, ਅੱਛਾ ਜਿਹੜੇ ਇਕਨੋਮਿਕ ਇੰਡੀਕੇਟਰ ਅਸੀਂ ਦੇਖ ਰਹੇ ਹਾਂ, ਮੈਂ ਇੱਕ ਪਹਿਲਾਂ ਇਕਨੋਮਿਕ ਇੰਡੀਕੇਟਰ ਜਿਹੜਾ ਠੀਕ ਜਾ ਰਿਹਾ ਉਹ ਵੀ ਜ਼ਰੂਰ ਜ਼ਿਕਰ ਕਰ ਦਈਏ। ਜੋਬ ਮਾਰਕੀਟ ਠੀਕ ਹੈ, ਜੋਬ ਮਾਰਕੀਟ ਇੰਨੀ ਬੁਰੀ ਨਹੀਂ ਹੈ, ਫੈਬਰੀ ਦੇ ਜਿਹੜੇ ਨੰਬਰ ਆਏ ਨੇ 1.5 ਲੱਖ ਨਵੀਆਂ ਨੌਕਰੀਆਂ ਕ੍ਰੀਏਟ ਹੋਈਆਂ ਨੇ ਵਿਚ ਇਜ਼ ਗੁੱਡ, ਇਹ ਰਿਸੈਸ਼ਨ ਵੱਲ ਨਹੀਂ ਜਾ ਰਹੀ ਗੱਲ, ਇਸ ਜੇਸੀ ਇੱਕ ਇੰਡੀਕੇਟਰ ਨੂੰ ਦੇਖੀਏ ਜੋਬ ਮਾਰਕੀਟ ਨੂੰ ਅਮਰੀਕਾ ਦੇ। ਠੀਕ ਹੈ, ਅੱਛਾ ਲੇਕਿਨ ਜੇ ਬਾਕੀ ਤੁਸੀਂ ਇੰਡੀਕੇਟਰ ਦੇਖੋ, ਕੰਜ਼ਿਊਮਰ ਕੌਨਫੀਡੈਂਸ ਜਿਹੜਾ ਹੈ, ਕੰਜ਼ਿਊਮਰ ਸਪੈਂਡਿੰਗ ਜਿਹੜੀ ਹੈ ਉਹ ਘਟੀ ਹੋਈ ਹੈ, ਕੰਜ਼ਿਊਮਰ ਸਪੈਂਡਿੰਗ ਤੇ ਸਾਰੀ ਗੱਲ ਆ ਨਾ ਇਕਾਨਮੀ ਦੀ ਟਿੱਕੀ ਹੋਈ। ਇਸ ਤੋਂ ਇਲਾਵਾ ਜੇ ਤੁਸੀਂ ਵੈਸੇ ਜੀਡੀਪੀ ਦੇਖੋ, ਉਹ ਐਨੁਅਲਾਈਜ਼ ਬੇਸ ਤੇ ਜੀਡੀਪੀ ਜਿਹੜੀ ਹੈ ਉਹ ਰਿਵਾਈਜ਼ ਕੀਤੀ ਗਈ ਹੈ, 1.9% ਦੀ ਜਗ੍ਹਾ ਇੱਕ ਪਰਟੀਕੁਲਰ ਅਦਾਰੇ ਨੇ ਜੇਪੀ ਮੋਰਗਨ ਨੇ 1.9 ਦੀ ਜਗ੍ਹਾ 1.5 ਕਹਿਤੀ ਹੈਗੀ ਹੈ। ਠੀਕ ਹੈ, ਇਕਾਨਮੀ ਸਲੋ ਤੇ ਹੁੰਦੀ ਨਜ਼ਰ ਆ ਹੀ ਰਹੀ ਹੈ। ਮੈਂ ਇੱਕ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਜੀਡੀਪੀ ਇਨ ਟਰਮਸ ਆਫ ਕੰਜ਼ਿਊਮਰ ਕੌਨਫੀਡੈਂਸ ਇਨ ਕੰਜ਼ਿਊਮਰ ਸਪੈਂਡਿੰਗ ਦੇ ਤੌਰ ਦੇ ਉੱਤੇ ਦੇਖ ਲਈਏ, ਔਰ ਇੱਕ ਹੋਰ ਬੜਾ ਜਿਹੜਾ ਇੰਡੀਕੇਟਰ ਹੈ ਦੈਟ ਇਜ਼ ਸਟਾਕ ਮਾਰਕੀਟ, ਕਿਉਂਕਿ ਡੋਨਲਡ ਟਰੰਪ ਹੋਣਾ ਨੇ ਅਮੰਗ ਅਦਰ ਥਿੰਗਸ ਵੈਨ ਹੀ ਕੈਂਪੇਨਡ ਉਹਨਾਂ ਨੇ ਇਕਾਨਮੀ ਨੂੰ ਬੜਾ ਅਹਿਮ ਮੁੱਦਾ ਬਣਾਇਆ, ਲੋਕਾਂ ਦੀ ਜ਼ਿੰਦਗੀ ਦੇ ਵਿੱਚ ਦੀ ਮਹਿੰਗਾਈ ਬੜਾ ਅਹਿਮ ਮੁੱਦਾ ਹੈ, ਅਮੈਰੀਕਨ ਡਰੀਮ ਬੜਾ ਮੁੱਦਾ ਹੈ, ਲੈਟਸ ਮੇਕ ਅਮੈਰੀਕਾ ਗ੍ਰੇਟ ਅਗੇਨ। ਲੇਕਿਨ ਸਟਾਕ ਮਾਰਕੀਟ ਦੇ ਵੀ ਅੱਜ ਦੇ ਜਿਤਾਰਾ ਇੰਡੀਕੇਟਰ ਤੁਸੀਂ ਦੇਖੋ ਤੇ ਉਹ ਠੀਕ ਨਹੀਂ ਹੈਗੇ, ਔਰ ਮੈਂ ਅੱਜ ਦੀਆਂ ਵੀ ਜੇ ਅਖਬਾਰਾਂ ਦੇਖਾਂ, ਅੱਜ ਦੀਆਂ ਅਖਬਾਰਾਂ ਦੇ ਵਿੱਚ ਵੀ ਅਮਰੀਕਾ ਦੇ ਵਿੱਚ ਉਹ ਸਵਾਲ, ਮਤਲਬ ਉਹ ਤੇ ਇਹਨੂੰ ਟਰੰਪ ਸੈਸ਼ਨ ਕਹਿ ਰਹੇ ਨੇ, ਰਿਸੈਸ਼ਨ ਜਿਹੜਾ ਰਿਸੈਸ਼ਨ ਹਜੇ ਆਇਆ ਨੀ। ਮੈਂ ਵੀ ਦੱਸਵਾਂ ਮੇਰੇ ਮੁਤਾਬਿਕ ਜਿਵੇਂ ਅਮਰੀਕਾ ਦੇ ਸਾਰੇ ਵੱਖ ਵੱਖ ਜਿਹੜੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਇਕਾਨਮਿਸਟ ਦੇਖ ਲਈਏ ਤੇ ਉਹਨਾਂ ਸਾਰਿਆਂ ਨੂੰ ਦੇਖੀਏ ਤੇ ਮੇਰੇ ਖਿਆਲ ਦੇ ਨਾਲ ਹਜੇ ਕੋਈ ਜ਼ਿਆਦਾ ਮਤਲਬ ਕਿ ਜੋ ਮੈਨੂੰ ਹੈ ਉਹ ਜ਼ਿਆਦਾ ਉੱਥੇ ਰਿਸੈਸ਼ਨ ਦੇ ਇਹ ਜ਼ਰੂਰ ਹੈ ਕਿ ਉਹਦੇ ਚਾਂਸਿਸ ਵੱਧ ਗਏ ਨੇ। ਠੀਕ ਹੈ, ਔਰ ਇਹ ਵੀ ਜ਼ਰੂਰ ਹੈ ਕਿ ਮੈਂ ਇਹ ਵੀ ਜ਼ਰੂਰ ਕਹਿਣਾ ਚਾਹੁੰਦਾ ਕਿ ਅੱਛਾ ਉਹਦੇ ਇੱਕ ਚੀਜ਼ ਦੇਖੋ ਨਾ, ਹੁਣ ਉੱਥੇ ਆ ਦੇਖੋ ਮੈਂ ਪੜ੍ਹ ਰਿਹਾ ਹੈਗਾ ਇੱਥੇ ਕਿ ਜਿਹੜੇ ਬੋਰਡ ਮੈਂਬਰਸ ਨੇ ਔਰ ਜਿਹੜੇ ਸੀ ਸੂਟ ਲੈਵਲ ਦੇ ਜਿਹੜੇ ਬੰਦੇ ਨੇ, ਅੱਛਾ ਸੀ ਸੂਟ ਹੁੰਦਾ ਹੈ ਵੀ ਜਿਹੜੇ ਬੋਰਡ ਲੈਵਲ ਤਾਂ ਹੋ ਗਿਆ ਨਾ, ਜਿਹੜੇ ਬੜੇ ਬੜੇ ਬੋਰਡ ਨੇ ਹੁੰਦੇ ਨੇ। ਠੀਕ ਹੈ, ਬੜੀਆਂ ਬੜੀਆਂ ਕਾਰਪੋਰੇਸ਼ਨ ਨੇ, ਬੋਰਡ ਨੇ, ਉਹ ਪੈਸਾ ਨਹੀਂ ਖਰਚ ਰਹੇ ਨਵਾਂ, ਤੇ ਨਵੀਂ ਕੋਈ ਇਨਵੈਸਟਮੈਂਟ ਨਹੀਂ ਕਰਨਾ ਚਾਹੁੰਦੇ। ਠੀਕ ਹੈ, ਇਹ ਮੈਂ ਅਮਰੀਕਾ ਦੀ ਗੱਲ ਕਰ ਰਿਹਾ, ਔਰ ਸੀ ਦੇ ਨਾਲ ਜਿਹੜੇ ਜੋਬ ਟਾਈਟਲ ਸ਼ੁਰੂ ਹੁੰਦੇ ਉਹਨਾਂ ਨੂੰ ਸੀ ਸੂਟ ਕਹਿੰਦੇ ਆ, ਜਿਸ ਤਰ੍ਹਾਂ ਸੀ ਦੇ ਨਾਲ ਕਿਹੜੇ ਆ, ਸੀਈਓ ਹੋ ਗਿਆ, ਠੀਕ ਹੈ ਆਪਣਾ ਚੀਫ ਐਗਜ਼ੀਕਟਿਵ ਆਫਿਸਰ, ਫਿਰ ਚੀਫ ਫਾਈਨੈਂਸ਼ੀਅਲ ਆਫਿਸਰ ਸੀਐਫਓ, ਫਿਰ ਚੀਫ ਇਨਫਰਮੇਸ਼ਨ ਆਫਿਸਰ ਸੀਆਈਓ, ਜਾਂ ਅੱਜ ਕੱਲ ਜਿਹੜੇ ਆਈ ਟੀ ਦੀਆਂ ਬੜੀਆਂ ਫਰਮਸ ਨੇ ਔਰ ਆਈ ਟੀ ਜੀ ਪੈਸਾ ਬੜਾ ਘੱਟ ਆ ਰਿਹਾ, ਆਈ ਟੀ ਜੀ ਇਨਵੈਸਟਮੈਂਟ ਰੁਕ ਗਈ, ਆਈ ਟੀ ਦੇ ਸਟਾਕ ਮਾਰਕੀਟ ਬੜੀ ਖਰਾਬ ਹੋਈ ਆ, ਆਈ ਟੀ ਦੇ ਜਿਹੜੇ ਸ਼ੇਅਰ ਆ ਬੜੇ ਹਿੱਟ ਹੋਏ ਨੇ, ਚੀਫ ਟੈਕਨੋਲੋਜੀ ਅਫਸਰ ਸੀ ਟੀ ਓ ਕਹਿੰਦੇ ਨੇ ਉਹਨੂੰ, ਔਰ ਵੈਸੇ ਹੀ ਕੰਪਨੀ ਦੇ ਵਿੱਚ ਜਿਹੜਾ ਓਪਰੇਸ਼ਨ ਦੇਖਦੇ ਆ ਜਾਂ ਹੋਰ ਓਵਰਆਲ ਸਾਰਾ ਜਿਹਨੇ ਦੇਖਣਾ ਓਪਰੇਟ ਕਰਨਾ ਹੈ ਸੀ ਓ ਓ, ਠੀਕ ਹੈ, ਚੀਫ ਓਪਰੇਟਿੰਗ ਆਫਿਸਰ। ਸੋ ਇਹ ਜਿਹੜੇ ਲੀਡਰਸ ਨੇ ਜ਼ਿਆਦਾਤਰ ਕੰਪਨੀਜ਼ ਦੇ, ਉਹ ਇਨਵੈਸਟਮੈਂਟ ਨਹੀਂ ਕਰ ਰਹੇ, ਉਹ ਦੇਖ ਰਹੇ ਆ ਸਭ ਕੁਝ ਕੀ ਹੋਏਗਾ, ਮਾਰਕੀਟ ਤੇ ਅਸਰ ਕੀ ਪਏਗਾ, ਔਰ ਇਹਦੇ ਕਾਰਨ ਸਟਾਕ ਮਾਰਕੀਟ ਦਾ ਬੁਰਾ ਹਾਲ ਹੈ, ਬਿਲੀਅਨਸ ਆਫ ਡਾਲਰ ਜਿਹੜੇ ਸਟਾਕ ਮਾਰਕੀਟ ਤੋਂ ਵਾਈਪ ਆਊਟ ਹੋ ਰਹੇ ਨੇ, ਜਿਹਨੂੰ ਕਿ ਟਰੰਪ ਸਾਹਿਬ ਕਹਿ ਰਹੇ ਸੀ ਕਿ ਬਹੁਤ ਵਧੀਆ ਹੋ ਜਾਏਗਾ। ਸੋ ਇਹ ਮੈਂ ਸਾਰੇ ਤੁਹਾਨੂੰ ਸਿਨੈਰੀਓ ਦੱਸ ਦਿੱਤਾ ਅਮਰੀਕਾ ਦਾ, ਅਮਰੀਕਾ ਦੇ ਮੀਡੀਆ ਦੇ ਵਿੱਚ ਇਸ ਵੇਲੇ ਕੀ ਚਰਚਾ ਚੱਲ ਰਹੀ ਹੈ ਔਰ ਕੀ ਦਿੱਕਤਾਂ ਇਸ ਵੇਲੇ ਆ ਰਹੀਆਂ। ਔਰ ਜਦੋਂ ਅੱਛਾ ਅੱਜ ਦੀ CNN ਦੀ ਹੈਡਲਾਈਨ ਦੇ ਦੱਸ ਦਿੰਦਾ, ਚਲੋ ਅਖਬਾਰਾਂ ਚ ਮੈਂ ਜ਼ਿਕਰ ਕਰ ਹੀ ਦਿਆ, ਹੁਣ ਜਿਹੜਾ ਜਿਹੜੀ ਹੈ ਟੀਵੀ ਚੈਨਲਸ ਨੇ ਉਹਨਾਂ ਦੀ ਹੈਡਲਾਈਨ ਵੀ ਦੱਸ ਦਿੰਦਾ, ਅਖਬਾਰਾਂ ਦੀ ਤੇ ਹੈ ਹੀ ਹੈ, ਉਹ ਕੰਸੈਂਸਸ ਹੈ। CNN ਅੱਜ ਕਹਿ ਰਿਹਾ ਕਿ ਇਕਾਨਮੀ 20 ਦਿਨਾਂ ਦੇ ਵਿੱਚ ਬੂਮਿੰਗ ਇਕਾਨਮੀ ਤੋਂ ਹਾਊ ਡਿਡ ਇਟ ਗੋ ਟੂ ਅ ਸਕੇਅਰ ਫਾਰ ਰਿਸੈਸ਼ਨ, ਇਹ ਅੱਜ ਦੀ ਉਹਦੀ ਹੈ। ਔਰ ਉਹਦੇ ਵਿੱਚ ਵੀ ਨੰਬਰ 1 ਰੀਜ਼ਨ ਜਿਹੜਾ ਹੈ ਉਹ ਟੈਰਿਫ ਦੱਸਿਆ ਜਾ ਰਿਹਾ। ਇਸ ਤੋਂ ਇਲਾਵਾ ਉਹ ਕਹਿੰਦੇ ਆ ਜਿਹੜੀ ਟਰੰਪ ਸਰਕਾਰ ਨੇ ਸਪੈਂਡਿੰਗ ਕੱਟ ਕੀਤੇ ਨੇ, ਮਾਸ ਲੈਵਲ ਦੇ ਉੱਤੇ ਲੇ ਆਫਸ ਕੀਤੀਆਂ ਨੇ। ਸੋ ਇਹ ਸਾਰੇ ਕਾਰਨ ਅਨਸਰਟੇਨਿਟੀ ਇਸ ਵੇਲੇ ਬੜੀ ਜ਼ਿਆਦਾ ਆ ਗਈ ਹੈ ਔਰ ਮਾਰਕੀਟ ਜਿਹੜੀ ਹੈ ਇਟ ਹੈਜ਼ ਗੋਨ ਡਾਊਨ। ਸੋ ਇਹ ਉੱਥੇ ਅਮਰੀਕਾ ਦੇ ਵਿੱਚ, ਹੁਣ ਅਮਰੀਕਾ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਦੋਂ ਦਿੱਕਤਾਂ ਹੋ ਰਹੀਆਂ ਹੈ ਇਕਾਨਮੀ ਦੇ ਲਈ, ਸਟਾਕ ਮਾਰਕੀਟ ਲਈ, ਹਰ ਤਰਫ ਅਨਸਰਟੇਨਿਟੀ ਬਣ ਗਈ ਹੈ, ਤੇ ਅਮਰੀਕਾ ਦਾ ਇਕਾਨਮੀ ਖਰਾਬ ਹੋਣਾ ਔਰ ਜੇ ਅਮਰੀਕਾ ਰਿਸੈਸ਼ਨ ਚ ਗਿਆ, ਜਿਹਦੇ ਚਾਂਸਿਸ ਮੈਂ ਹਜੇ ਵੀ 25-30% ਅਸੀਂ ਮੰਨਦਾ, ਮੈਂ ਨੀ ਹਜੇ ਵੀ ਮੈਂ 50% ਵੀ ਨੀ ਮੰਨ ਰਿਹਾ ਰਿਸੈਸ਼ਨ ਆਊਗਾ, ਹਜੇ ਫਾਲੋ ਕਰ ਰਹੇ ਹਾਂ ਅਸੀਂ ਵੀ, ਲਗਾਤਾਰ ਤੁਹਾਨੂੰ ਵੀ ਅਪਡੇਟਡ ਰੱਖਾਂਗੇ। ਲੇਕਿਨ ਜੇ ਅਮਰੀਕਾ ਦੀ ਇਕਾਨਮੀ ਹੀ ਸਲੋ ਹੋ ਰਹੀ ਹੈ, ਉਹ ਤਾਂ ਹੋ ਰਹੀ ਹੈ, ਲੇਕਿਨ ਜੇ ਰਿਸੈਸ਼ਨ ਵੱਲ ਹੀ ਜਾ ਰਿਹਾ ਤਾਂ ਇਹਦਾ ਅਸਰ ਦੁਨੀਆ ਭਰ ਤੇ ਹੋਏਗਾ, ਕਿਉਂਕਿ ਅੱਜ ਦੀ ਜੇ ਅਸੀਂ ਗੱਲ ਕਰੀਏ ਤੇ ਦੁਨੀਆ ਦੀ ਸਭ ਤੋਂ ਬੜੀ ਇਕਾਨਮੀ ਅਮਰੀਕਾ ਹੈ, ਔਰ ਜੇ ਅਸੀਂ ਗੱਲ ਕਰੀਏ ਇਨ ਟਰਮਸ ਆਫ ਟ੍ਰੇਡਿੰਗ ਤੇ ਆਫਟਰ ਚਾਈਨਾ ਦੂਸਰਾ ਸਭ ਤੋਂ ਵੱਡਾ ਜਿਹੜਾ ਬਿਜ਼ਨਸ ਟ੍ਰੇਡ ਕਰਦਾ ਉਹ ਅਮਰੀਕਾ ਕਰਦਾ। ਸੋ ਅਮਰੀਕਾ ਦੀ ਸਲੋ ਹੋਣ ਦੇ ਨਾਲ ਦੁਨੀਆ ਭਰ ਤੇ ਅਸਰ ਹੁੰਦਾ ਔਰ ਸਾਡੇ ਇੱਥੇ ਕੈਨੇਡਾ ਦੇ ਵਿੱਚ ਵੀ ਅਸਰ ਹੋਏਗਾ ਜੇ ਅਮਰੀਕਾ ਦੇ ਵਿੱਚ ਇਹ ਸਾਰੀ ਦਿੱਕਤਾਂ ਜਿਹੜੀਆਂ ਨੇ ਆਉਂਦੀਆਂ ਨੇ। ਔਰ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈਗਾ ਕਿ ਮੋਰਗਨ ਸਟੈਨਲੇ ਨੇ ਪਹਿਲਾਂ ਹੀ 2025 ਦੀ ਜਿਹੜੀ ਗਰੋਥ ਫੋਰਕਾਸਟ ਹੈ ਅਕੋਰਡਿੰਗ ਟੂ ਮੋਰਗਨ ਸਟੈਨਲੇ 1.5 ਤੋਂ ਉਹਨਾਂ ਨੇ ਘਟਾ ਕੇ 1.9% ਕਰ ਦਿੱਤੀ ਹੈ। ਤੇ ਇਹ ਸਾਰੇ ਚੈਲੰਜਸ ਦੇ ਨਾਲ ਮੇਰੇ ਖਿਆਲ ਨਾਲ ਉਹਨਾਂ ਦੀ ਪਾਲਿਸੀ ਜਿਹੜੀ ਉਹ ਸੈੱਟ ਨਹੀਂ ਬੈਠ ਰਹੀ। ਔਰ ਹੁਣ ਇਹਦੀ ਇੱਕ ਜਿਹੜੀ ਗੱਲ, ਹੁਣ ਥੋੜਾ ਜਿਹਾ ਇੱਧਰ ਕੈਨੇਡਾ ਦੀ ਤਰਫ ਆ ਜਾਂਦੇ ਹਾਂ। ਕੱਲ ਅਸੀਂ ਦੱਸਿਆ ਸੀਗਾ ਕਿ ਡਗ ਫੋਰਡ ਹੁਣਾਂ ਨੇ ਜਿਹੜੇ ਨੇ ਉਹ ਜੋ ਸਾਰਾ ਕੁਝ ਕੀਤਾ ਉਹਦੇ ਬਾਅਦ ਇੱਕ ਸਰਵੇ ਕੀਤਾ ਗਿਆ ਕੈਨੇਡਾ ਦੇ ਵਿੱਚ, ਠੀਕ ਹੈ, ਤੇ ਉਹ ਸਰਵੇ ਦੇ ਵਿੱਚ ਕੈਨੇਡੀਅਨ ਪੈਟਰੀਓਟਿਜ਼ਮ ਜਿਹੜਾ, ਮਤਲਬ ਕੱਲ ਇੱਕ ਖਬਰ ਬੜੀ ਚਰਚਾ ਚ ਬਣੀ ਰਹੀ ਕਿ ਟੂ ਥਰਡ ਜਿਹੜੇ ਕੈਨੇਡੀਅਨਸ ਨੇ ਉਹ ਕੰਸਰਨ ਨੇ ਕਿ ਸਾਡਾ ਰਿਲੇਸ਼ਨਸ਼ਿਪ ਅਮਰੀਕਾ ਨਾਲ ਖਰਾਬ ਹੋ ਰਿਹਾ, ਕੰਸਰਨ ਨੇ 2/3। ਅੱਛਾ, ਫਿਰ ਕੈਨੇਡੀਅਨ ਸਟੀਲ ਔਰ ਐਲਮੋਨੀਅਮ ਜਿਹੜਾ ਹੈਗਾ ਉਹ ਸਾਡੇ ਇੱਥੇ ਸਟੀਲ ਐਲਮੋਨੀਅਮ ਤੇ ਅੱਜ 25% ਟੈਰਿਫ ਜਿਹੜਾ ਲੱਗਣਾ, ਵੈਨਸਡੇ ਤੋਂ ਉਹਨਾਂ ਨੇ ਕਿਹਾ ਸੀਗਾ ਨਾ ਟਰੰਪ, ਉਹਨਾਂ ਨੇ ਕਿਹਾ ਸੀਗਾ ਕਿ ਵੈਨਸਡੇ ਤੋਂ ਅਸੀਂ ਟੈਰਿਫ 25% ਲਗਾ ਦੇਣਾ ਤੁਹਾਡੇ ਤੇ। ਅੱਛਾ, ਔਰ ਕੱਲ ਸਾਡੇ ਇੱਥੇ ਡਗ ਫੋਰਡ ਜਿਹੜੇ ਨੇ ਉਹਨਾਂ ਨੇ 25% ਜਿਹੜਾ ਸਰਚਾਰ ਲਾਤਾ ਬਿਜਲੀ ਤੇ, ਵੀ ਰੋਜ਼ ਦਾ $3-4 ਲੱਖ ਬਿਜਲੀ ਮਹਿੰਗੀ ਮਿਲੇਗੀ ਅਮਰੀਕਾ ਨੂੰ, ਉਹਦੇ ਤੇ ਟਰੰਪ ਸਾਹਿਬ ਬੜਾ ਨਾਰਾਜ਼ ਹੋਏ, ਬੜੇ ਗੁੱਸੇ ਚ ਆ ਗਏ, ਉਹ ਕਹਿੰਦੇ ਸਾਰੇ ਰੈਸੀਪ੍ਰੋਕਲ ਟੈਰਿਫ ਲੱਗਣਗੇ ਔਰ ਮੈਂ ਕਰਦਾਂਗਾ ਇਹਨਾਂ ਨੂੰ ਸਭ ਨੂੰ ਠੀਕ 2 April ਨੂੰ ਜਿਹੜੇ ਮੈਂ ਲਾਣੇ ਆ, 2 April ਦੀ ਜਿਹੜੀ ਉਹ ਧਮਕੀ ਦੇ ਰਹੇ ਨੇ ਕਿ ਉਹ ਮੈਂ ਕਰਦਾਂਗਾ ਇਹਨਾਂ ਨੂੰ ਠੀਕ ਇਹ ਵੋ। ਸੋ ਉਹ ਉਧਰੋਂ ਉਹ ਕਹਿ ਰਹੇ ਨੇ। ਅੱਛਾ, ਹੁਣ ਨਾਲ ਹੀ ਉਹ ਇਹ ਕਹਿ ਰਹੇ ਨੇ ਕਿ ਸਾਨੂੰ ਕੈਨੇਡਾ ਵੱਲੋਂ ਇਕੱਲੀ ਇਹ ਨੀ ਬਿਜਲੀ ਤਾਂ ਛੱਡੋ ਜੀ, ਸਾਨੂੰ ਕੋਈ ਕਾਰ ਨੀ ਚਾਹੀਦੀ ਇਹਨਾਂ ਦੀਆਂ, ਕੋਈ ਇਹਨਾਂ ਦੀ ਲੰਬਰ ਇੰਡਸਟਰੀ ਵੱਲੋਂ ਕੋਈ ਲੱਕੜੀ ਲੁਕੜੀ ਕੁਛ ਨੀ ਚਾਹੀਦੀ, ਕੋਈ ਕਾਰ, ਕੋਈ ਤੇਲ ਨੀ ਚਾਹੀਦਾ, ਕੁਛ ਨੀ ਚਾਹੀਦਾ, ਕੋਈ એનર્ਜੀ ਦੀਆਂ ਨੀਡ ਦੇਣਾ ਤੋਂ ਨਹੀਂ ਹੋਣਗੀਆਂ ਸਾਡੀਆਂ। ਸੋ ਉਹ ਵੀ ਬੜੇ ਕੱਲ ਗੁੱਸੇ ਦੇ ਵਿੱਚ ਟਰੰਪ ਸਾਹਿਬ ਜਿਹੜੇ ਉਹ ਵੀ ਨਜ਼ਰ ਆ ਰਹੇ ਨੇ। ਮੈਂ ਅਨਾਲਿਸਿਸ ਕਰ ਰਿਹਾ ਸੀਗਾ ਕਿ ਦੋ ਅਸੀਂ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਵੀ ਨਾਲ ਜੋੜ ਦਿੰਦਾ ਔਰ ਇੱਕ ਅਨਾਲਿਸਿਸ ਵੀ ਤੁਹਾਡੇ ਪੇਸ਼ ਕਰਦਾ ਹੈਗਾ। ਸੋ ਯੂਕਰੇਨ ਔਰ ਅੱਜ ਜਿਹੜੀ ਮੀਟਿੰਗ ਹੋ ਰਹੀ ਹੈਗੀ ਆ, ਯੂਕਰੇਨ ਔਰ ਅਮਰੀਕਾ ਦੇ ਜਿਹੜੇ ਰਿਪ੍ਰੈਜੈਂਟੇਟਿਵ ਨੇ ਕਿ ਇਸ ਜੰਗ ਨੂੰ ਖਤਮ ਕਿੱਦਾਂ ਕਰਨਾ, ਠੀਕ ਹੈ, ਔਰ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਰਸ਼ੀਆ ਯੂਕਰੇਨ ਜੰਗ ਚੱਲ ਰਹੀ ਹੈ ਉਹਦੇ ਵਿੱਚ ਬੜਾ ਅਹਿਮ ਕਿਰਦਾਰ ਜਿਹੜਾ ਉਹ ਡੋਨਲਡ ਟਰੰਪ ਸਾਹਿਬ ਨੇ ਨਿਭਾਉਣਾ ਰਸ਼ੀਆ ਯੂਕਰੇਨ ਜੰਗ ਦੇ ਵਿੱਚ। ਲੇਕਿਨ ਜਿਸ ਤਰ੍ਹਾਂ ਵਲਾਦਿਮੀਰ ਜ਼ੇਲੈਂਸਕੀ ਜਿੱਦਾਂ ਉਹਨਾਂ ਨੂੰ ਦਬਕੇ ਮਾਰ ਕੇ ਵਾਈਟ ਹਾਊਸ ਤੋਂ ਭੇਜਿਆ ਗਿਆ, ਸੋ ਉਹਦੇ ਤੋਂ ਤੇ ਲੱਗ ਰਿਹਾ ਹੈ ਕਿ ਦਿੱਕਤਾਂ ਜਿਹੜੀਆਂ ਨੇ ਯੂਕਰੇਨ ਦੀਆਂ ਵਧਣਗੀਆਂ ਔਰ ਜਿਸ ਤਰੀਕੇ ਦੇ ਨਾਲ ਇਹ ਸਭ ਕੁਝ ਹੋਏਗਾ ਉਹਦੇ ਨਾਲ ਚੈਲੰਜਸ ਵਧਣਗੇ। ਹੁਣ ਦੋ ਅਸੀਂ ਕਹਿ ਸਕਦੇ ਹੈਗੇ ਆ ਕਿ ਤਰੀਕੇ, ਔਰ ਉਧਰ ਮੈਂ ਮਿਡਲ ਈਸਟ ਦੀ ਕਿਉਂਕਿ ਗੱਲ ਕਰ ਹੀ ਰਿਹਾ, ਅਸੀਂ ਦੱਸ ਦਈਏ ਕਿ ਗਜ਼ਾ ਦੇ ਵਿੱਚ ਵੀ ਹਾਲਾਤ ਬਹੁਤ ਖਰਾਬ ਨੇ, ਉੱਥੇ ਏਡ ਕਿਉਂਕਿ ਇਹਨਾਂ ਨੇ ਬੰਦ ਹੀ ਕਰਤੀ, ਏਡ ਬੜੀ ਘੱਟ ਹੈ, ਔਰ ਇਜ਼ਰਾਈਲ ਜੋ ਮਰਜ਼ੀ ਹੁਣ ਇਜ਼ਰਾਈਲ ਕਰੇ, ਇਧਰੋਂ ਪੂਰੀ ਤਰ੍ਹਾਂ ਜਿਹੜੀ ਸਪੋਰਟ ਹੈਗੀ ਉਹ ਮਿਲ ਰਹੀ ਹੈ, ਔਰ ਇਜ਼ਰਾਈਲ ਜਦ ਚਾਹੁੰਦਾ ਬਿਜਲੀ ਬੰਦ ਕਰ ਦਿੰਦਾ, ਜਦ ਚਾਹੁੰਦਾ ਠੀਕ ਹੈ, ਔਰ ਉੱਥੇ ਈਵਨ ਸਾਫ਼ ਪੀਣ ਦਾ ਜਿਹੜਾ ਪਾਣੀ ਹੈ ਉਹ ਤੱਕ ਉੱਥੇ ਗਜ਼ਾ ਦੇ ਵਿੱਚ ਇਸ ਵੇਲੇ ਦਿੱਕਤਾਂ ਆ ਰਹੀਆਂ ਨੇ। ਅੱਛਾ, ਹੁਣ ਜੇ ਓਵਰਆਲ ਅਸੀਂ ਦੇਖੀਏ ਡੋਨਲਡ ਟਰੰਪ ਦੀਆਂ ਇਹਨਾਂ ਫੋਰਨ ਪਾਲਿਸੀਜ਼ ਦੇ ਨਾਲ, ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ ਇੱਕ ਤਰਫ ਉਹਨਾਂ ਕੰਟਰੀਜ਼ ਦੀ ਲਿਸਟ ਬਣਾਉਂਦੇ ਆ ਜਿਨ੍ਹਾਂ ਨੂੰ ਬੜਾ ਫਾਇਦਾ ਹੋਇਆ, ਔਰ ਇੱਕ ਤਰਫ ਉਹਨਾਂ ਕੰਟਰੀਜ਼ ਦੀ ਲਿਸਟ ਜਿਨ੍ਹਾਂ ਨੂੰ ਬੜਾ ਨੁਕਸਾਨ ਹੋਇਆ। ਲੈਫਟ ਸਾਈਡ ਤੇ ਜਿਨ੍ਹਾਂ ਕੰਟਰੀਜ਼ ਨੂੰ ਬੜਾ ਫਾਇਦਾ ਹੈ ਉਹਦੇ ਵਿੱਚ ਨੰਬਰ 1 ਦੇ ਉੱਤੇ ਤਾਂ ਇਜ਼ਰਾਈਲ ਹੀ ਆਏਗੀ, ਕਿਉਂਕਿ ਇਜ਼ਰਾਈਲ ਨੂੰ ਤਾਂ ਮਤਲਬ ਇੱਦਾਂ ਕਹਿ ਦਿੱਤਾ ਗਿਆ ਕਿ ਵੀ ਪੂਰਾ ਫ੍ਰੀ ਹੈਂਡ, ਔਰ ਧਮਕੀਆਂ ਤੇ ਧਮਕੀਆਂ, ਵੀ ਹਮਾਸ ਨੂੰ ਧਮਕੀ ਤੇ ਧਮਕੀ, ਔਰ ਗਜ਼ਾ ਨੂੰ ਤਾਂ ਉਹਨਾਂ ਨੇ ਕਹਿਤਾ ਜੀ ਪੈਸਾ ਲਗਾਓ ਤੇ ਇੱਥੇ ਬੜਾ ਵੱਡਾ ਸਾਰਾ ਰਿਸੋਰਟ ਬਣਾ ਦਿਓ, ਕੋਈ ਹੋਟਲ ਬਣਾ ਦਿਓ। ਡੋਨਲਡ ਟਰੰਪ ਸਾਹਿਬ ਨੇ ਸਿੱਧਾ ਕਹਿਤਾ ਕਿ ਬਸ ਉੱਥੇ ਦੇ ਬੰਦੇ ਜਿਹੜੇ, ਔਰ ਗਜ਼ਾ ਦੇ ਲੋਕ ਇਹਨਾਂ ਨੂੰ ਚੱਕ ਕੇ ਕਿਤੇ ਹੋਰ ਜਾ ਕੇ ਰੱਖ ਦਿਓ, ਇਹਨਾਂ ਦੀ ਕੋਈ ਲੋੜ ਨਹੀਂ ਇੱਥੇ। ਸੋ ਨੰਬਰ 1 ਕੰਟਰੀ ਜੇ ਫਾਇਦੇ ਵਾਲੀ ਲਿਸਟ ਮੈਂ ਗਿਣਾ ਤੇ ਉਹ ਸਭ ਤੋਂ ਪਹਿਲਾਂ ਇਜ਼ਰਾਈਲ ਆ ਗਈ। ਇਜ਼ਰਾਈਲ ਤੋਂ ਬਾਅਦ ਨੰਬਰ 2 ਕੰਟਰੀ ਜਿਹੜੀ ਆ ਉਹ ਰਸ਼ੀਆ ਆ ਗਈ, ਕਿਉਂਕਿ ਕਿੱਥੇ ਰਸ਼ੀਆ ਦਾ ਦੁਸ਼ਮਣ ਬਣਿਆ ਸੀਗਾ, ਵੈਸਟਰਨ ਦਾ ਦੁਸ਼ਮਣ ਬਣਿਆ ਸੀਗਾ, ਵੈਸਟਰਨ ਕੰਟਰੀਜ਼ ਉਹ ਤਾਂ ਹੁਣ ਵੀ ਹੈ, ਤੇ ਲੇਕਿਨ ਅਮਰੀਕਾ ਦੀ ਬੈਕਿੰਗ ਦੇ ਨਾਲ ਤਾਂ ਇੱਕ ਡਿਫਰੈਂਟ ਹੀ ਅਲਾਇੰਸ ਸੀਗਾ ਨਾ ਰਸ਼ੀਆ ਦੇ ਖਿਲਾਫ, ਤੇ ਉਹ ਹੁਣ ਰਸ਼ੀਆ ਦੇ ਉੱਤੇ ਸਾਰਾ ਪ੍ਰੈਸ਼ਰ ਹੀ ਖਤਮ ਹੋ ਗਿਆ ਰਸ਼ੀਆ ਦੇ ਉੱਤੇ। ਰਸ਼ੀਆ ਔਰ ਯੂਕਰੇਨ ਦੀ ਜੰਗ ਦੇ ਵਿੱਚ ਰਸ਼ੀਆ ਟੇਬਲ ਦੇ ਉੱਤੇ ਆ ਗਿਆ ਤੇ ਯੂਕਰੇਨ ਲਗਭਗ ਬਾਹਰ ਹੋ ਗਿਆ, ਹੁਣ ਜ਼ਰੂਰ ਬਿਠਾਇਆ ਪਰ ਦਬਕੇ ਪੈ ਰਹੇ ਨੇ ਉਹਨਾਂ ਨੂੰ। ਉਹਨਾਂ ਦੀ ਅਮਰੀਕਾ ਨੇ ਏਡ ਬੰਦ ਕਰ ਦਿੱਤੀ ਹੈ, ਅਮਰੀਕਾ ਨੇ ਇੰਟੈਲੀਜੈਂਸ ਵੀ ਬੰਦ ਕਰ ਦਿੱਤੀ ਹੈ। ਸੋ ਨੰਬਰ 2 ਕੰਟਰੀ ਆਫਟਰ ਇਜ਼ਰਾਈਲ ਜਿਹਨੇ ਸਭ ਤੋਂ ਜ਼ਿਆਦਾ ਫਾਇਦਾ ਹੋਇਆ ਹੁਣ ਤੱਕ ਉਹ ਰਸ਼ੀਆ ਆ ਗਿਆ। ਨੰਬਰ 3 ਤੇ ਇੰਡੀਆ ਨੂੰ ਫਾਇਦਾ ਹੋ ਗਿਆ। ਇੰਡੀਆ ਦੇ ਉੱਤੇ ਬੜਾ ਪ੍ਰੈਸ਼ਰ ਸੀਗਾ ਜੀ ਰਸ਼ੀਆ ਨਾਲ ਰਿਲੇਸ਼ਨ ਘਟਾਓ, ਰਸ਼ੀਆ ਨਾਲ ਰਿਲੇਸ਼ਨ ਘਟਾਓ। ਉਹ ਹੁਣ ਆਪ ਹੀ ਰਸ਼ੀਆ ਦੇ ਬਾਰੇ ਕੋਈ ਚਰਚਾ ਨਹੀਂ ਹੋ ਰਹੀ ਉੱਥੇ, ਤੇ ਉਹ ਇੰਡੀਆ ਤੇ ਸਾਰਾ ਪ੍ਰੈਸ਼ਰ ਹੀ ਖਤਮ ਹੋ ਗਿਆ। ਇੰਡੀਆ ਅਮਰੀਕਾ ਦੇ ਮੋਦੀ ਸਾਹਿਬ ਇੱਥੇ ਆ ਕੇ ਹੱਥ ਮਿਲਾ ਕੇ ਚਲੇ ਗਏ, ਉਧਰ ਰਸ਼ੀਆ ਦੇ ਨਾਲ ਵੀ ਉਹ ਕਹਿੰਦੇ ਹੁਣ ਤਾਂ ਤੁਸੀਂ ਆਪ ਹੀ ਵਧੀਆ ਕਰ ਰਹੇ ਹੋ, ਠੀਕ ਹੈ ਨਹੀਂ, ਤੇ ਉਹ ਕਹਿੰਦੇ ਠੀਕ ਹੈ ਜੀ, ਤੇ ਇੰਡੀਆ ਨਾਲੇ ਰਸ਼ੀਆ ਤੋਂ ਜੋ ਲੈਣੇ ਹਥਿਆਰ ਤੇਲ ਵਗੈਰਾ ਉਹ ਵੀ ਵਧੀਆ ਰੱਖੋ। ਇਜ਼ਰਾਈਲ ਨਾਲ ਇੰਡੀਆ ਦੀ ਪਹਿਲਾਂ ਹੀ ਵਧੀਆ, ਅਮਰੀਕਾ ਦੀ ਵੀ ਵਧੀਆ, ਠੀਕ ਹੈ, ਚਾਈਨਾ ਦੇ ਨਾਲ ਅਸੀਂ ਹਾਲਾਤ ਆਪਣੇ ਠੀਕ ਕਰ ਰਹੇ ਹਾਂ। ਸੋ ਇਜ਼ਰਾਈਲ ਨੰਬਰ 1, ਰਸ਼ੀਆ ਨੰਬਰ 2 ਔਰ ਇੰਡੀਆ ਨੰਬਰ 3, ਇਹਨਾਂ ਨੂੰ ਬੜਾ ਵਧੀਆ ਸੂਟ ਕਰਕੇ ਟਰੰਪ ਸਾਹਿਬ ਦਾ ਆਉਣਾ। ਅੱਛਾ, ਜਿਨ੍ਹਾਂ ਨੂੰ ਨੁਕਸਾਨ ਹੋਇਆ ਉਹਦੇ ਵਿੱਚ ਨੰਬਰ 1 ਤੇ ਕੈਨੇਡਾ। ਮੈਂ ਬੜਾ ਅਨੈਲਿਸਿਸ ਕੀਤਾ, ਮੈਂ ਕਿਹਾ ਜਰਮਨੀ ਨੂੰ ਹੋਇਆ, ਜਰਮਨੀ ਨੂੰ ਹਥਿਆਰ ਹੋਰ ਬਣਾਉਣੇ ਪੈ ਰਹੇ ਨੇ, ਦਿੱਕਤ ਆ ਗਈ। ਇੰਗਲੈਂਡ ਨੂੰ ਵੀ ਦਬਕੇ ਪਏ, ਠੀਕ ਹੈ, ਯੂਕਰੇਨ ਨੂੰ ਵੀ ਬੜੇ ਦਬਕੇ ਪਏ, ਤੇ ਕਿਉਂਕਿ ਯੂਕਰੇਨ ਨੂੰ, ਮੈਂ ਕਿਹਾ ਪਰ ਯੂਕਰੇਨ ਤੇ ਪਹਿਲਾਂ ਉਜੜਿਆ ਪਿਆ ਸੀਗਾ, ਯੂਕਰੇਨ ਦਾ ਤੇ ਹੁਣ ਕੋਈ ਹੋਰ ਵੱਡਾ ਲੋਕ, ਇਹ ਆ ਵੀ ਚਲੋ ਸਪੋਰਟ ਬੰਦ ਹੋ ਗਈ, ਹੋ ਸਕਦਾ ਜੰਗ ਰੁਕਣ ਤੋਂ ਬਾਅਦ ਪੈਸਾ ਪੂਸਾ ਲੱਗੇ ਤੇ ਯੂਕਰੇਨ ਦੇ ਲੋਕਾਂ ਨੂੰ ਫਾਇਦਾ ਹੀ ਹੋ ਜਾਏ। ਸੋ ਮੈਂ ਕਿਹਾ ਫਿਰ ਨੁਕਸਾਨ ਸਭ ਤੋਂ ਬੜਾ ਕਿਹਦਾ ਹੋ ਗਿਆ, ਮਤਲਬ ਚਾਈਨਾ ਦਾ। ਮੈਂ ਕਿਹਾ ਚਾਈਨਾ ਹਜੇ ਮੈਂ ਨੁਕਸਾਨ ਵਾਲੇ ਖਾਤੇ ਚ ਨਹੀਂ ਪਾਉਣਾ ਚਾਹ ਰਿਹਾ ਚਾਈਨਾ ਦੇ, ਕਿਉਂਕਿ ਚਾਈਨਾ ਦੇ ਮਾਮਲੇ ਚ ਚਾਈਨਾ ਇੱਕ ਨਾ ਮਿਡਲ ਕੈਟੇਗਰੀ ਬਣਾਉਣੀ ਹੈ, ਜਿਨ੍ਹਾਂ ਨੂੰ ਲੱਗਦਾ ਹੈ ਕਿ ਇਹ ਕੈਟੇਗਰੀ ਉਹ ਬਣੇਗੀ ਜਿਨ੍ਹਾਂ ਕੰਟਰੀਜ਼ ਨੂੰ ਲੱਗਦਾ ਸੀਗਾ ਕਿ ਨੁਕਸਾਨ ਹੋਏਗਾ, ਬਟ ਇਵੈਂਚੁਅਲੀ ਦੇ ਵਿਲ ਕਮ ਆਊਟ ਐਜ਼ ਵਿਨਰਸ, ਉਹਦੇ ਵਿੱਚ ਚਾਈਨਾ ਆਏਗਾ। ਕਿਉਂ? ਕਿਉਂਕਿ ਮੈਨੂੰ ਸ਼ੱਕ ਹੈ ਕਿ ਜਿੱਦਾਂ ਯੂਕਰੇਨ ਦੇ ਮੁੱਦੇ ਦੇ ਉੱਤੇ ਰਸ਼ੀਆ ਫਾਇਦਾ ਲੈ ਗਿਆ, ਪਰ ਯੂਕਰੇਨ ਵਿਚਾਰਾ ਹੱਥ ਜੋੜਦਾ ਰਹਿ ਗਿਆ, ਵਲਾਦਿਮੀਰ ਜ਼ੇਲੈਂਸਕੀ ਵੀ ਇੱਦਾਂ ਹੀ ਹੋਣੀ ਹੈ। ਇਹ ਟਾਈਮ ਨਿਕਲ ਗਿਆ ਕਿ ਨੈਂਸੀ ਪਲੋਸੀ ਜਿਹੜੇ ਜੀ ਉੱਥੋਂ ਜਹਾਜ਼ ਪਕੜ ਕੇ ਤੇ ਪਹੁੰਚ ਜਾਂਦੇ ਸੀ ਤਾਇਵਾਨ, ਤੇ ਅੱਖਾਂ ਦਿਖਾ ਰਿਹਾ ਸੀਗਾ ਅਮਰੀਕਾ ਚਾਈਨਾ ਨੂੰ। ਔਰ ਮੈਂ ਵੀ ਇਹ ਅਨੈਲਿਸਿਸ ਦੇ ਰਿਹਾ ਸੀਗਾ ਕਿ ਕੱਲ ਨੂੰ ਕਿਤੇ 2026 ਦੇ ਵਿੱਚ, 2027 ਦੇ ਵਿੱਚ ਅਮਰੀਕਾ ਔਰ ਤਾਇਵਾਨ ਦੀ ਜੰਗ, ਅਮਰੀਕਾ ਔਰ ਚਾਈਨਾ ਦੀ ਤਾਇਵਾਨ ਦੇ ਮੁੱਦੇ ਤੇ ਜੰਗ ਨਾ ਹੋ ਜਾਏ, ਕਿਉਂਕਿ ਜੋ ਬਾਈਡਨ ਵੀ ਕਹਿੰਦੇ ਸੀਗੇ ਆਲ ਆਪਸ਼ਨ ਆਨ ਦਾ ਟੇਬਲ। ਯੂਕਰੇਨ ਦੇ ਮੁੱਦੇ ਤੇ ਜਦ ਸਵਾਲ ਪੁੱਛਿਆ ਜਾਂਦਾ ਸੀ ਕਿ ਤੁਸੀਂ ਉੱਥੇ ਅਮਰੀਕਨ ਫੌਜੀ ਭੇਜੋਗੇ, ਤਾਂ ਉਹ ਕਹਿੰਦੇ ਸੀ ਨਹੀਂ ਨਹੀਂ ਨਹੀਂ, ਅਮਰੀਕਨ ਫੌਜੀ ਨਹੀਂ ਜਾਣਗੇ ਯੂਕਰੇਨ, ਪਿੱਛੋਂ ਹੀ ਸਪੋਰਟ ਕਰ ਰਹੇ ਸੀ। ਤਾਇਵਾਨ ਦੇ ਮੁੱਦੇ ਤੇ ਉਹ ਕਹਿੰਦੇ ਸੀ ਯੈਸ ਆਲ ਆਪਸ਼ਨ ਆਨ ਦਾ ਟੇਬਲ, ਲੇਕਿਨ ਹੁਣ ਮੈਨੂੰ ਲੱਗ ਰਿਹਾ ਕਿ ਹੋ ਸਕਦਾ ਗਲਤ ਹੋ, ਪਰ ਇੱਥੇ ਕਿਤੇ ਡੀਲ ਬਣ ਜਾਣੀ ਹੈ ਤਾਇਵਾਨ ਦੇ ਮੁੱਦੇ ਤੇ। ਉਹਨਾਂ ਨੇ ਕਹਿਣਾ ਚਾਈਨਾ ਜਿੱਦਾਂ ਰਸ਼ੀਆ ਨੂੰ ਕਹਿਤਾ ਵੀ ਤੁਸੀਂ ਜਾਣੋ ਤੇ ਯੂਕਰੇਨ ਵਾਲੇ ਜਾਣਨ, ਇਜ਼ਰਾਈਲ ਨੂੰ ਕਹਿਤਾ ਜੀ ਹਮਾਸ ਵਾਲਿਆਂ ਨੂੰ ਕਿੱਦਾਂ ਤੁਸੀਂ ਠੀਕ ਕਰਨਾ, ਗਜ਼ਾ ਚ ਕੀ ਕਰਨਾ, ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣੇ। ਇੱਦਾਂ ਹੀ ਮੈਨੂੰ ਲੱਗਦਾ ਚਾਈਨਾ ਨਾਲ ਵੀ ਡੀਲ ਬਣੇਗੀ ਕਿ ਸਾਡੇ ਹਿਸਾਬ ਨਾਲ ਇੱਦਾਂ ਇੱਦਾਂ ਚੀਜ਼ਾਂ ਕਰੋ ਤੇ ਬਾਕੀ ਤੁਸੀਂ ਦੇਖੋ ਕਿੱਦਾਂ ਕਰਨਾ ਹੈ। ਠੀਕ ਹੈ, ਅੱਜ ਗ੍ਰੀਨਲੈਂਡ ਦੇ ਵਿੱਚ ਵੋਟਿੰਗ ਜਿਹੜੀ ਹੈ, ਇਲੈਕਸ਼ਨ ਜਿਹੜੀ ਹੈ, ਉਹ ਟਰੰਪ ਦੇ ਮੁੱਦੇ ਤੇ ਔਰ ਇੰਡੀਪੈਂਡੈਂਸ ਦੇ ਮੁੱਦੇ ਤੇ ਡੋਮੀਨੇਟ ਕਰ ਰਹੀ ਹੈ। ਕਿਉਂ? ਉਹ ਅੱਗੇ ਚੱਲ ਕੇ ਤੁਹਾਨੂੰ ਮੈਂ ਸ਼ੇਅਰ ਕਰਦਾ। ਠੀਕ ਹੈ। ਸੋ ਇਹ ਤਾਜ਼ਾ ਹਾਲਾਤ ਇਸ ਵੇਲੇ ਬਣਦੇ ਨਜ਼ਰ ਆ ਰਹੇ ਨੇ ਸਾਊਥ ਕੋਰੀਆ ਤੋਂ ਲੈ ਕੇ ਜਪਾਨ ਤੋਂ ਲੈ ਕੇ ਜਰਮਨੀ, ਜਿਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੋਏਗਾ ਕਿ ਅਸੀਂ ਵੀ ਨਿਊਕਲੀਅਰ ਵੈਪਨ ਬਣਾ ਲਈਏ, ਅੱਜ ਉਹ ਨਿਊਕਲੀਅਰ ਵੈਪਨ ਬਣਾਉਣ ਬਾਰੇ ਸੋਚ ਰਹੇ ਨੇ। ਸਾਊਥ ਕੋਰੀਆ, ਜਪਾਨ, ਜਰਮਨੀ, ਆਲ ਥ੍ਰੀ ਬਿਗ ਇਕਾਨਮੀਜ, ਜ਼ਬਰਦਸਤ ਪਾਵਰਫੁਲ ਕੰਟਰੀਜ, ਜਿਨ੍ਹਾਂ ਨੇ ਫੋਕਸ ਆਪਣੇ ਲੋਕਾਂ ਦੀ ਖੁਸ਼ਹਾਲੀ ਦੇ ਉੱਤੇ ਕੀਤਾ। ਜਰਮਨੀ ਨੇ ਵੀ ਆਪਣਾ ਸਾਰਾ ਜ਼ੋਰ ਇਕਾਨਮੀ ਤੇ ਲਾਇਆ। ਉਹ ਕਹਿੰਦੇ ਠੀਕ ਹੈ ਛੱਡੋ ਹਿਟਲਰ ਵਾਲੀਆਂ ਥਿਊਰੀਆਂ, ਹਥਿਆਰ ਬਣਾ ਲਓ, ਵਰਲਡ ਪਾਵਰ ਬਣ ਜਾਓ। ਜਰਮਨੀ ਨੇ ਕਿਹਾ ਨਹੀਂ, ਇਹ ਕੁਛ ਨਹੀਂ ਬਣਦਾ ਇਹਦੇ ਨਾਲ, ਲੋਕਾਂ ਦੀ ਖੁਸ਼ਹਾਲੀ ਚਾਹੀਦੀ ਹੈ। ਇਕਨੋਮਿਕ ਇੰਜਨ ਵਨ ਆਫ ਦਾ ਲੀਡਿੰਗ ਇਕਾਨਮੀਜ਼ ਯੂਰਪ ਦੀਆਂ ਬਣੀਏ, ਇਹਦੇ ਵੱਲ ਫੋਕਸ ਕਰੀਏ, ਵਰਨਾ ਇੰਗਲੈਂਡ ਔਰ ਅਮਰੀਕਾ ਦੇ ਨਾਲ ਲੜਾਈ ਦੇ ਵਿੱਚ ਸਾਰੀ ਐਨਰਜੀ ਸਾਡੀ ਖਰਾਬ ਹੁੰਦੀ ਹੈ। ਉਹ ਜਰਮਨੀ ਅੱਜ ਦੁਬਾਰਾ ਕਹਿ ਰਿਹਾ ਕਿ ਹਥਿਆਰਾਂ ਵੱਲ ਚਲੋ, ਕਿ ਨਿਊਕਲੀਅਰ ਵੈਪਨ ਬਣਾਉਣੇ ਆ, ਕੀ ਕਰਨਾ। ਜਪਾਨ ਉਹ ਕੰਟਰੀ ਜਿਹੜਾ ਫੋਕਸ ਹੀ ਸਾਰਾ ਇਕਾਨਮੀ ਤੇ, ਟਾਪ ਥ੍ਰੀ ਇਕਾਨਮੀਜ਼ ਜਾਂ ਟਾਪ ਹੁਣ ਵੀ ਟਾਪ ਫਾਈਵ ਇਕਾਨਮੀ ਚ, ਜਪਾਨ ਦਾ ਫੋਕਸ ਹੀ ਸਾਰਾ ਇਕਾਨਮੀ ਤੇ। ਨਿਊਕਲੀਅਰ ਵੈਪਨ ਵੀ ਸਿੱਟਿਆ ਗਿਆ ਪਰ ਕਦੇ ਨਿਊਕਲੀਅਰ ਵੈਪਨ ਬਣਾਉਣ ਬਾਰੇ ਨਹੀਂ ਸੋਚਿਆ। ਜ਼ਿਆਦਾ ਆਰਮੀ ਕੀ ਕਰਨੀ ਹੈ, ਅਮਰੀਕਾ ਦਾ ਸਹਿਯੋਗ ਹੈਗਾ, ਲੋਕਾਂ ਦੀ ਖੁਸ਼ਹਾਲੀ ਲਈ ਕੰਮ ਕਰੋ। ਸਾਊਥ ਕੋਰੀਆ ਪਰਫੈਕਟ ਐਗਜ਼ਾਮਪਲ, ਚਾਈਨਾ ਤੋਂ ਵੀ ਪਹਿਲਾਂ, ਔਰ ਚਾਈਨਾ ਔਰ ਇੰਡੀਆ ਤੇ ਬੜੀਆਂ ਇਕਾਨਮੀਜ਼ ਨੇ। ਸਾਊਥ ਕੋਰੀਆ ਪਰ ਕੈਪੀਟਾ ਇਨਕਮ, ਆਮ ਲੋਕ ਬੜੇ ਅਮੀਰ ਕਰਨ ਦੇ ਲਈ ਉਹਨਾਂ ਨੂੰ ਸਹੂਲਤਾਂ ਕਿੱਦਾਂ ਦੇਣੀ ਹੈ, ਸਾਊਥ ਕੋਰੀਆ ਦਾ ਸਾਰਾ ਫੋਕਸ ਹੀ ਇਹਦੇ ਉੱਤੇ ਹੋ ਗਿਆ। ਉਹ ਵੀ ਅੱਜ ਕਹਿੰਦਾ ਹੈ ਕਿ ਭਾਈ ਨਹੀਂ, ਹੁਣ ਤੇ ਕੋਈ ਪਤਾ ਨਹੀਂ, ਕੱਲ ਨੂੰ ਕਿਤੇ ਅਟੈਕ ਹੋ ਗਿਆ, ਨਾਰਥ ਕੋਰੀਆ ਨਾਲ ਜੰਗ ਲੱਗ ਗਈ ਵੱਡੀ, ਚਾਈਨਾ ਨਾਲ ਕੋਈ ਦਿੱਕਤ ਆ ਗਈ, ਤੇ ਅੱਜ ਆਪਣੇ ਹਥਿਆਰ ਬਣਾਓ। ਸੋ ਇਹ ਸਾਰਾ ਵਰਲਡ ਆਰਡਰ ਹੀ ਉਲਟਾ ਪੁਲਟਾ ਹੋ ਗਿਆ, ਤੇ ਇਹਦੇ ਤੇ ਖੈਰ ਮੈਂ ਇੱਕ ਬਰੀਫ ਜਿਹਾ ਅਨਾਲਿਸਿਸ ਤੁਹਾਨੂੰ ਦਿੱਤਾ, ਤੁਹਾਡੇ ਸਾਰਿਆਂ ਦੇ ਵਿਚਾਰ ਲੈਣੇ ਆ, ਕਾਲਰਸ ਵੀ ਇੰਤਜ਼ਾਰ ਕਰ ਰਹੇ ਨੇ, ਅੱਗੇ ਚੱਲ ਕੇ ਹੋਰ ਕਾਫੀ ਖਬਰਾਂ ਔਰ ਉਹਦੇ ਉੱਤੇ ਅਨਾਲਿਸਿਸ ਤੁਹਾਡੀ ਪੇਸ਼ ਕਰਾਂਗੇ ਔਰ ਇਹਦੇ ਬਾਰੇ ਗੱਲਬਾਤ ਜਾਰੀ ਰੱਖਾਂਗੇ। ਜੀ ਅਰਵਿੰਦ ਜੀ, ਕੀ ਹਾਲ ਹੈ ਤੁਹਾਡਾ? ਠੀਕ ਹੈ
ਸਰ? ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਤੁਹਾਡਾ ਕੀ ਹਾਲ ਚਾਲ ਹੈ ਜੀ?
ਠੀਕ ਹੈ ਜੀ, ਬਹੁਤ ਵਧੀਆ। ਤੁਸੀਂ ਇੰਦਰਜੀਤ ਜੀ, ਨੂਰ ਜੀ, ਸਾਰਾ ਕੁਝ ਸਵੇਰੇ ਸਵੇਰੇ ਬੜੀ ਵਧੀਆ ਤਰੀਕੇ ਦੇ ਨਾਲ ਜਿਹੜਾ ਆਰਗੇਨਾਈਜ਼ ਕਰਦੇ ਹੋ, ਸੋ ਇਹਦੇ ਲਈ ਤੁਹਾਡੇ ਸਾਰਿਆਂ ਦਾ ਬੜਾ ਬਹੁਤ ਬਹੁਤ ਸ਼ੁਕਰੀਆ ਅਦਾ ਮੈਂ ਕਰਨਾ ਚਾਹੁੰਦਾ ਕਿ ਸਵੇਰੇ 8 ਵਜੇ ਤੋਂ ਸਾਰੀਆਂ ਖਬਰਾਂ ਤੁਸੀਂ ਜਾਰੀ ਕਰਦੇ ਹੋ। ਬਾਕੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਸਾਡੇ ਕੈਨੇਡੀਅਨਸ ਤੇ ਅਸਰ ਹੈ, ਜਿਹੜੀ ਜ਼ਿਆਦਾ ਕੋਈ ਚੈਲੰਜਸ ਨੇ, ਉਹ ਅਸੀਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਦੀ ਅੱਗੇ ਚੱਲ ਕੇ। ਅੱਜ ਕੁਛ ਸਾਡੇ ਮਹਿਮਾਨ ਵੀ ਹੋਣਗੇ, ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਔਰ ਸਾਡੇ ਕਾਲਰਸ ਵੀ ਇੰਤਜ਼ਾਰ ਕਰ ਰਹੇ ਨੇ, ਉਹਨਾਂ ਦੇ ਵਿਚਾਰ ਵੀ ਲੈਂਦੇ ਚਲੇ ਜਾਈਏ। ਪੁਰਸ਼ੋਤਮ ਜੀ, ਤੁਸੀਂ ਆਉਂਦੇ ਰਹੋ, ਗੋ ਹੈਡ।
ਜਸਵੀ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਜਸਵੀ ਸਪੋਰਟ ਸਰ, ਗੁੱਡ ਮਾਰਨਿੰਗ ਸਾਰਿਆਂ ਨੂੰ।
ਸਤਿ ਸ੍ਰੀ ਅਕਾਲ ਜੀ, ਜਸਵੀ ਸਪੋਰਟ ਸਰ, ਗੁੱਡ ਮਾਰਨਿੰਗ।
ਜਸਵੀ ਜੀ, ਇਸ ਤਰ੍ਹਾਂ ਤੁਸੀਂ ਅਨਾਲਿਸਿਸ ਦੇ ਰਹੇ ਸੀ ਭਈ ਅਮੈਰੀਕਨ ਇਕਾਨਮੀ ਜਿਹੜੀ ਹੈਗੀ ਆ ਉਹਦਾ ਦੱਸ ਰਹੇ ਸੀਗੇ, ਉਹ ਤਾਂ ਆਪ ਕਹਿ ਰਹੇ ਜੀ ਟਰੰਪ ਦੇ ਰਿਸੈਸ਼ਨ ਵਿੱਚ ਜਾ ਸਕਦੇ ਆ, ਪਰ ਜਿਹੜਾ ਉਹਨਾਂ ਨੇ ਕਿਹਾ ਕਿ ਬਿਲੀਅਨਸ ਆਫ ਡਾਲਰ ਆਉਣਗੇ ਤੁਹਾਨੂੰ ਖਰਚਣੇ ਨੂੰ ਨੀ ਪਤਾ ਲੱਗਣਾ, ਉਹਨੇ ਇਹ ਨੀ ਦੱਸਿਆ ਕਿ ਬਿਲੀਅਨਸ ਆਫ ਡਾਲਰ ਅਮਰੀਕਾ ਲੋਕਾਂ ਦੀ ਜੇਬ ਕਿਉਂ ਕੱਢਣੇ। ਟੈਰਿਫ ਤਾਂ ਜੇ ਲੱਗਦਾ ਤਾਂ ਉਹ ਟੈਰਿਫ ਤਾਂ ਜੀ ਫਿਰ ਅਲਟੀਮੇਟਲੀ ਤਾਂ ਜਿਹੜੇ ਕੰਜ਼ੂਮਰ ਹੈਗੇ ਉਹਨਾਂ ਨੇ ਭੁਗਤਣਾ। ਜੇ ਹੁਣ ਕੋਈ $100 ਦੀ ਚੀਜ਼ ਆਉਂਦੀ ਹੈ ਜੇ ਉਹਦੇ ਉੱਪਰ 25% ਟੈਰਿਫ ਲੱਗ ਗਿਆ ਤਾਂ $125 ਦੀ ਹੋ ਗਈ, ਤੇ ਜਿਹੜਾ ਉਹ ਕੰਪਨੀ ਮੰਗਾ ਰਹੀ ਆ ਉਹ ਆਪਣਾ ਵੀ ਮਾਰਜਨ ਰੱਖੇਗੀ ਅੱਗੇ ਜਾ ਕੇ, ਰਿਟੇਲ ਮਾਰਜਨ ਵੱਧਦਾ ਤਾਂ ਉਹ $25 ਜਿਹੜੇ $50 ਤੇ ਹੋ ਜਾਣਗੇ ਜੀ, ਤੇ ਐਟ ਦੀ ਐਂਡ ਤਾਂ ਜਿਹੜਾ ਉਹ ਕਸਟਮਰ ਹੈਗਾ ਉਹਨੇ ਹੀ ਪੇ ਕਰਨਾ ਜੀ, ਕੰਜ਼ੂਮਰ ਨੇ। ਸੋ ਜਦੋਂ ਜਿਸ ਤਰ੍ਹਾਂ ਅਸੀਂ ਹੁਣ ਤੁਹਾਨੂੰ ਪਤਾ ਹੀ ਆ ਟਰੱਕ ਚਲਾਉਂਦੇ ਆ, ਇੱਥੇ ਲੋਕਾਂ ਨੂੰ ਕਈਆਂ ਨੂੰ ਮਿਲਦੇ ਆ, ਪਲੱਸ ਤੁਸੀਂ ਜੇ ਅਮੈਰੀਕਨ ਸੋਸ਼ਲ ਮੀਡੀਆ ਵੀ ਦੇਖੋ, ਉਹ ਲੋਕ ਬੜਾ ਇਸ ਚੀਜ਼ ਦਾ ਵਿਰੋਧ ਕਰ ਰਹੇ ਭਾਈ ਅਸੀਂ ਇਸ ਚੀਜ਼ ਵਾਸਤੇ ਥੋੜੋ ਟਰੰਪ ਨੂੰ ਵੋਟ ਦਿੱਤੀ ਹੈ ਕਿ ਸਾਰੇ ਪਾਸੇ ਉਥਲ ਪੁਥਲ ਕਰਦੇ ਤੇ ਮਤਲਬ ਕਿ ਇਕਾਨਮੀ ਦਾ ਸਾਰਾ ਹੀ ਇਹ ਜੋ ਕੁਛ ਹੋ ਰਿਹਾ ਹੈਗਾ। ਬਾਕੀ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਭਾਈ ਇੰਡੀਆ ਦਾ ਫਾਇਦਾ ਜੀ, ਇੰਡੀਆ ਦਾ ਫਾਇਦਾ ਕਿਹੜੇ ਹਿਸਾਬ ਨਾਲ ਹੋ ਗਿਆ ਜੀ, ਮੈਂ ਤਾਂ ਮੇਰੇ ਤੇ ਉੱਪਰ ਵੱਖਰੇ ਵਿਚਾਰ ਹੋ ਸਕਦੇ ਨੇ, ਰਿਸਪੈਕਟਫੁਲੀ ਆਈ ਐਗਰੀ ਟੂ ਡਿਸ ਐਗਰੀ। ਗੱਲ ਇਹ ਆ ਵੀ ਜਦੋਂ ਮੋਦੀ ਸਾਹਿਬ ਇੱਥੇ ਆਏ ਉਹ ਤੋਂ ਆਉਣ ਤੋਂ ਪਹਿਲਾਂ ਹੀ ਉਹ ਇੰਨੇ ਟੈਰਿਫ ਘਟਾ ਕੇ ਆਏ ਤੇ ਉਸ ਤੋਂ ਬਾਅਦ ਵੀ ਸਾਰੇ ਪਾਸੇ ਟੈਰਿਫ ਲਾਏ ਪਏ ਆ, ਟੈਰਿਫ ਲਾਏ ਪਏ ਆ, ਹਨਾ। ਉਹ ਸਿਰਫ ਇੱਕ ਗੱਲ ਕਹਿ ਦੇਣੀ ਬਈ ਹੀ ਇਜ਼ ਅ ਟਫ ਨੈਗੋਸ਼ੀਏਟਰ ਮੋਦੀ ਸਾਹਿਬ ਵਾਸਤੇ, ਉਹ ਤਾਂ ਪਿਛਲੀ ਵਾਰੀ ਵੀ ਕਹਿੰਦੇ ਸੀ। ਤੇ ਦੂਜੀ ਜਿਹੜੀ ਅਸੀਂ ਸਾਡਾ ਜਿਹੜਾ ਤੇਲ ਦਾ ਜਿੱਦਾਂ ਇਰਾਨ ਤੋਂ ਤੇਲ ਆ ਰਿਹਾ ਸੀ, ਰਸ਼ੀਆ ਤੋਂ ਤੇਲ ਆ ਰਿਹਾ ਸੀ, ਉਹ ਰਾਂਝੀਆਂ ਕੰਪਨੀਆਂ ਤੇ ਜਿਸ ਤਰ੍ਹਾਂ ਉਹਨਾਂ ਨੇ ਜਿੱਦਾਂ ਪ੍ਰਤੀਬੰਧ ਲਾਏ ਆ ਉਹ ਨੁਕਸਾਨ ਤਾਂ ਇੰਡੀਆ ਨੂੰ ਹੋਏਗਾ ਜੀ। ਤੇ ਜੇ ਅਸੀਂ ਇੰਡੀਆ ਜਿਹੜਾ ਹੈਗਾ ਆ ਉਹ ਗੈਸ ਤੇ ਤੇਲ ਜੇ US ਤੋਂ ਲਏਗਾ ਤੇ ਫਿਰ ਜਿਹੜਾ ਸਾਡਾ ਦੂਜੇ ਪਾਸੇ ਰਸ਼ੀਆ ਤੋਂ ਤੇਲ ਆਉਂਦਾ ਜਾਂ ਇਰਾਨ ਤੋਂ ਤੇਲ ਆਉਂਦਾ ਮਿਡਲ ਈਸਟ ਤੋਂ ਆਉਂਦਾ ਜਿਹੜਾ ਕਿ ਇਹਨਾਂ ਨਾਲੋਂ ਸਸਤਾ ਮਿਲਦਾ ਉਹਦਾ ਕੁੱਟਾ ਘਟਾਉਣਾ ਪਏਗਾ ਜੀ। ਅਲਟੀਮੇਟਲੀ ਤਾਂ ਐਟ ਦੀ ਐਂਡ ਤਾਂ ਨੁਕਸਾਨ ਲੱਗਦਾ ਜੀ ਇਹਦੇ ਵਿੱਚ।
ਓਕੇ ਦੇਖੋ ਹਾਂਜੀ ਦੇਖੋ ਤੁਸੀਂ ਖੁਦ ਤੁਸੀਂ ਜਿਸ ਤਰ੍ਹਾਂ ਦੱਸ ਹੀ ਦਿੱਤਾ ਹੈ ਕਿ ਹੁਣ ਤੇ ਟਰੰਪ ਸਾਹਿਬ ਵੀ ਕਹਿ ਹੀ ਰਹੇ ਨੇ ਕਿ ਸਾਡੇ ਇੱਥੇ ਚੈਲੇਂਜਸ ਆ ਰਹੇ ਨੇ ਪਹਿਲਾ ਪੁਆਇੰਟ ਤਾਂ ਉਹ ਆ। ਦੂਸਰਾ ਪੁਆਇੰਟ ਇਹ ਹੈ ਕਿ ਜਿਹੜੀਆਂ ਮੈਂ ਕੰਟਰੀਜ਼ ਦੀ ਲਿਸਟ ਬਣਾ ਰਿਹਾ ਹਾਂ ਉਹ ਕੰਟਰੀਜ਼ ਕਦੇ ਵੀ ਫਲਿਪ ਹੋ ਸਕਦੇ ਨੇ ਕਿਉਂਕਿ ਟਰੰਪ ਸਾਹਿਬ ਦੀ ਪਾਲਿਸੀਜ਼ ਕਦੇ ਵੀ ਬਦਲ ਸਕਦੀਆਂ ਨੇ। ਸੋ ਇਸ ਕਾਰਨ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ ਜਿਹੜਾ ਹੈ ਉਹ ਅਸੀਂ ਲਗਾਤਾਰ ਤੁਹਾਨੂੰ ਦੱਸਦੇ ਰਵਾਂਗੇ ਤਾਂ ਹੀ ਰੋਜ਼ਾਨਾ ਅਸੀਂ ਦੱਸੀ ਦੀ ਹੈ ਵੀ ਅੱਜ ਕਿੱਥੇ ਮਾਮਲਾ ਖੜਾ ਹੈ। ਸੋ ਉਹਦੇ ਵਿੱਚ ਨੰਬਰ 1 ਬੈਨੀਫੀਸ਼ਰੀ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਇਜ਼ਰਾਈਲ ਹੈ। ਹਾਲਾਂਕਿ ਇਜ਼ਰਾਈਲ ਨੂੰ ਪਹਿਲਾਂ ਵੀ ਕੋਈ ਰੋਕ ਟੋਕ ਜ਼ਿਆਦਾ ਨਹੀਂ ਸੀ ਪਰ ਕਿਤੇ ਨਾ ਕਿਤੇ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜੀ ਸੀਗੀ ਕਦੇ ਨਾ ਕਦੇ ਥੋੜੇ ਬਹੁਤੇ ਜੋ ਮਰਜ਼ੀ ਕਰੀ ਚੱਲ। ਹੁਣ ਤੇ ਇਹ ਚੀਜ਼ ਹੋ ਗਈ ਨਾ ਪੁਰਸ਼ੋਤਮ ਸਾਹਿਬ ਵੀ ਉਹ ਕਹਿੰਦਾ ਹੈ ਕਿ ਜੀ ਮੈਂ ਆਹ ਕਾਰਵਾਈ ਓਨ ਅ ਲੈਵਲ ਆਫ 0 to 100 ਮੈਂ 80 ਤੇ ਕੰਮ ਚੱਕਿਆ ਹੋਇਆ ਸੀਗਾ ਤੇ ਮੈਂ 0 to 100 ਦੇ ਵਿੱਚ ਮੈਂ 80 ਤੇ ਓਪਰੇਟ ਕਰ ਰਿਹਾ ਸੀ। ਉਹ ਕਹਿੰਦੇ 80 ਤੇ ਛੱਡੋ ਤੁਸੀਂ 100 ਤੇ ਕਰੋ ਜੀ ਓਪਰੇਟ। 80 ਤੇ ਕਿਉਂ ਕਰ ਰਹੇ ਹੋ 100 ਤੇ ਕਰੋ ਜਾ ਕੇ ਓਪਰੇਟ ਤੁਸੀਂ ਜਿੱਦਾਂ ਮਰਜ਼ੀ ਕਰਨੀ ਹੈ ਮਤਲਬ ਏਡੀ ਵੱਡੀ ਗੱਲ ਕਹਿ ਦੇਣਾ ਉੱਥੇ ਲੱਖਾਂ ਲੋਕ ਰਹਿੰਦੇ ਨੇ ਵੀ ਇਹ ਉਹਨਾਂ ਨੂੰ ਤਾਂ ਕਿਤੇ ਹੋਰ ਜਾ ਕੇ ਜਿੱਥੇ ਰੱਖਣਾ ਰੱਖੋ ਨਾ ਰੱਖੋ ਇੱਥੇ ਅਸੀਂ ਵਧੀਆ ਜਿਹਾ ਇੱਕ ਰਿਸੋਰਟ ਬਣਾਵਾਂਗੇ ਇੰਨੇ ਬਿਲੀਅਨ ਡਾਲਰ ਲੱਗਾਂਗੇ।
ਦੇਖੋ ਆਪਾਂ ਸੋਰੀ ਮੈਂ ਤੁਹਾਨੂੰ ਇੰਟਰਵਿਊ ਕਰ ਰਿਹਾ ਦੇਖੋ ਆਪਾਂ ਇਹਨਾਂ ਨੂੰ ਕਹਿੰਦੇ ਜੀ ਵੈਸਟਰਨ ਕੰਟਰੀ ਹਿਊਮਨ ਰਾਈਟਸ ਦੀ ਗੱਲ ਕਰਦੇ ਆ ਮੈਨੂੰ ਲੱਗਦਾ ਕਿ ਗੱਲ ਜ਼ਰੂਰ ਕਰਦੇ ਆ ਹਿਊਮਨ ਰਾਈਟ ਲੇਕਿਨ ਉੱਥੇ ਹੀ ਗੱਲ ਕਰਦੇ ਜਿੱਥੇ ਇਹਨਾਂ ਦਾ ਫਾਇਦਾ ਉਹਦੀ ਹਿਊਮਨ ਰਾਈਟਸ ਦੀ ਆੜ ਦੇ ਵਿੱਚ ਇਹਨਾਂ ਨੇ ਕਿਸੇ ਨਾ ਕਿਸੇ ਨੂੰ ਥੱਲੇ ਲਾਉਣਾ ਹੁੰਦਾ। ਜੇ ਆਪਾਂ ਜੇ ਹੁਣ ਗੱਲ ਕਰੀਏ ਯੂਕਰੇਨ ਦੇ ਪੀਪਲ ਇਹਨੇ ਕਿਹਾ ਇਹਨਾਂ ਨੇ ਸ਼ਰੇਆਮ ਕਹਿਤਾ ਕਿ ਅਸੀਂ ਆਪਣੀ ਇੰਟੈਲੀਜੈਂਸ ਸ਼ੇਅਰਿੰਗ ਬੰਦ ਕਰ ਦਿੱਤੀ ਹੈ ਤੇ ਤੁਸੀਂ ਦੇਖੋ ਜੀ ਉਹਦਾ ਰਿਜ਼ਲਟ ਕੀ ਹੋਇਆ ਕਿ ਰਸ਼ੀਆ ਨੇ ਲਗਾਤਾਰ 2 ਦਿਨ ਕਿੱਦਾਂ ਉੱਥੇ ਏਰੀਅਲ ਬੰਬਾਰਡਮੈਂਟ ਕੀਤੀ ਹੈ। ਤੇ ਦੂਸਰੇ ਪਾਸੇ ਜੇ ਗਾਜ਼ਾ ਦੀ ਗੱਲ ਕਰੀਏ ਗਾਜ਼ਾ ਦੇ ਵਿੱਚ ਇਹਨਾਂ ਨੇ ਨੇਤਨਯਾਹੂ ਨੂੰ ਖੁੱਲ੍ਹਾ ਹੱਥ ਦੇ ਦਿੱਤਾ ਕਿ ਉਹਨਾਂ ਨੇ ਦੇਖ ਲਓ ਵੀ ਕੀ ਕੀਤਾ ਹੋਇਆ ਉੱਥੇ ਤਾਂ ਕਹਿੰਦੇ ਜਿਹੜੇ ਉਹ ਲੋਕ ਹੈਗੇ 2 ਮਿਲੀਅਨ ਲੋਕ ਹੈ ਉਹਨਾਂ ਨੂੰ ਜਿੱਥੇ ਮਰਜ਼ੀ ਬਾਹਰ ਕੱਢ ਦਿਓ। ਉਹਨਾਂ ਨੇ ਦੇਖੋ ਵੀ ਹਿਊਮਨ ਰਾਈਟਸ ਮਤਲਬ ਕਿ ਉਹਦੀ ਕੋਈ ਵੈਲਿਊ ਹੈ ਹੀ ਨਹੀਂ।
ਤੁਸੀਂ ਦੇਖੋ ਆਪਣੇ ਆਪ ਹੀ ਗੱਲ ਪਕੜ ਲਈ ਜਿਹੜੀ ਗੱਲ ਮੈਂ ਕਈ ਹੋਰ ਗੱਲਾਂ ਕਰਨੀਆਂ ਸੀ ਉਹਦੇ ਚ ਇੱਕ ਗੱਲ ਮੈਂ ਵੀ ਤੁਹਾਨੂੰ ਕਰ ਦਿੰਦਾ ਤੁਸੀਂ ਬਿਲਕੁਲ ਠੀਕ ਕਿਹਾ ਸਰ ਕਿ ਜਿਹੜਾ ਹਿਊਮਨ ਰਾਈਟਸ ਹੈ ਨਾ ਉੱਥੇ ਜਿੱਥੇ ਇਹਨਾਂ ਨੂੰ ਸੂਟ ਕਰੇਗਾ ਉੱਥੇ ਉਹਨਾਂ ਨੇ ਯੂਜ਼ ਕਰ ਲੈਣਾ ਜਿੱਥੇ ਇਹਨਾਂ ਨੂੰ ਸੂਟ ਨਹੀਂ ਕਰਦਾ ਹਿਊਮਨ ਰਾਈਟਸ ਦਾ ਖੁਦ ਘਾਣ ਕਰਨ ਚ ਸਭ ਤੋਂ ਅੱਗੇ ਰਹਿਣਗੇ ਖੁਦ ਸਭ ਤੋਂ ਅੱਗੇ ਰਹਿਣਗੇ ਠੀਕ ਹੈ। ਅੱਛਾ ਹੁਣ ਕੀ ਹੈ ਹੁਣ ਜਿਹੜੀ ਗੱਲ ਮੈਂ ਕਰ ਰਿਹਾ ਸੀਗਾ ਕਿ ਇਜ਼ਰਾਈਲ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋ ਗਿਆ ਨੰਬਰ 2 ਕੰਟਰੀ ਮੈਂ ਰੱਖੀ ਰਸ਼ੀਆ ਨੂੰ ਫਾਇਦਾ ਹੋ ਗਿਆ ਉਹ ਤੁਸੀਂ ਮੰਨ ਗਏ ਗੱਲ। 3rd ਤੁਸੀਂ ਇੰਡੀਆ ਤੇ ਕੁਐਸਚਨ ਕਰ ਰਹੇ ਹੋ ਕਿ ਇੰਡੀਆ ਨੂੰ ਫਾਇਦਾ ਹੋਏਗਾ ਕਿ ਨਹੀਂ ਹੋਏਗਾ ਮੈਂ ਤੁਹਾਨੂੰ ਇਹਦਾ ਇੱਕ ਛੋਟਾ ਜਿਹਾ ਹਿੰਟ ਦੇ ਦਿੰਦਾ ਜਿਹੜੀ ਕਿਉਂਕਿ ਸਾਡੀ ਦੇਖੋ ਵਾਈ ਮੀਡੀਆ ਤੇ ਅਸੀਂ ਅਨਾਲਿਸਿਸ ਬੜੀ ਡਿਟੇਲ ਚ ਕਰਦੇ ਹਾਂ ਹੁਣ ਕੱਲ ਦੀਆਂ ਅਖਬਾਰਾਂ ਭਰੀਆਂ ਪਈਆਂ ਨੇ ਠੀਕ ਹੈ ਅਮਰੀਕਨ ਮੀਡੀਆ ਚ ਕੀ ਚਰਚਾ ਚੱਲ ਰਹੀ ਹੈ ਉਹ ਸੁਣੋ ਧਿਆਨ ਦੇ ਨਾਲ ਠੀਕ ਹੈ। ਅਸੀਂ ਤਾਂ ਖਬਰ ਕੱਢ ਕੱਢ ਕੇ ਲੈ ਕੇ ਆਉਣੇ ਨੇ ਬਾਕੀ ਖਬਰ ਤੇ ਦੇਖੋ ਕੈਨੇਡਾ ਦੇ ਕਿਸੇ ਮੀਡੀਆ ਚ ਜਿਹੜੀ ਖਬਰ ਮੈਂ ਤੁਹਾਨੂੰ ਦੇ ਰਿਹਾ ਕੈਨੇਡੀਅਨ ਮੀਡੀਆ ਤੇ ਤੁਹਾਨੂੰ ਮਿਲੇਗੀ ਨਹੀਂ ਕਿਤੇ ਤੁਸੀਂ ਕੋਈ ਅਖਬਾਰ ਚੱਕ ਲਓ ਔਰ ਇਹ ਖਬਰ ਬੜੀ ਇੰਪੋਰਟੈਂਟ ਖਬਰ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਜਾ ਰਿਹਾ ਠੀਕ ਹੈ। ਖਬਰ ਤੁਸੀਂ ਕਿਸੇ ਕੈਨੇਡੀਅਨ ਮੀਡੀਆ ਤੇ ਦੱਸ ਦੇਣਾ ਵੀ ਆਹ ਅਖਬਾਰ ਚ ਆਈ ਹੈ ਤੁਹਾਨੂੰ ਨਹੀਂ ਮਿਲੇਗੀ। ਅਮਰੀਕਾ ਦੀ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਕੌਣ ਹੈ ਇੰਟੈਲੀਜੈਂਸ ਕਮਿਊਨਿਟੀ ਸਭ ਤੋਂ ਪਾਵਰਫੁਲ ਕੌਣ ਹੈ ਇਸ ਵੇਲੇ ਤੁਲਸੀ ਕਵਾੜ ਠੀਕ ਹੈ। ਤੁਲਸੀ ਕਵਾੜ ਕਿੱਥੇ ਜਾ ਰਹੀ ਹੈ ਜਪਾਨ ਥਾਈਲੈਂਡ ਥੋੜੀ ਦੇਰ ਲਈ ਉਹਨੇ ਫਰਾਂਸ ਵੀ ਜਾਣਾ ਹੈ ਬਟ ਇੰਡੀਆ ਜਾ ਰਹੀ ਹੈ। ਹੁਣ ਇੰਡੀਆ ਜਾ ਕੇ ਕੀ ਕਰਨਾ ਹੈ ਤੁਲਸੀ ਕਵਾੜ ਨੇ ਉੱਥੇ ਜਾ ਕੇ ਉਹਨੇ ਕਹਿ ਦਿੱਤਾ ਹੈ ਕਿ ਜੀ ਮੈਂ ਇੰਡੀਆ ਦੇ ਨਾਲ ਰਿਲੇਸ਼ਨਸ਼ਿਪ ਸਟਰੋਂਗ ਕਰ ਰਹੀ ਹਾਂ। ਅਮਰੀਕਾ ਦੀ ਇੰਟੈਲੀਜੈਂਸ ਦੀ ਸਭ ਤੋਂ ਪਾਵਰਫੁਲ ਮਹਿਲਾ ਤੁਲਸੀ ਕਵਾੜ ਜਿਹੜੀ ਕਿ ਆਪਣੀ ਹਿੰਦੂ ਉਹ ਕਹਿੰਦੀ ਹੈ ਕਿ ਜੀ ਮੈਂ ਹਿੰਦੂ ਹੈਗੀ ਹੈ ਔਰ ਜਿੱਤਣ ਤੋਂ ਬਾਅਦ ਇੱਥੇ ਆਏ ਨੇ ਨਿਊਯਾਰਕ ਦੇ ਵਿੱਚ ਜਿਹੜਾ ਸਵਾਮੀ ਨਾਰਾਇਣ ਮੰਦਿਰ ਹੈਗਾ ਤੇ ਮੈਂ ਜਿਹੜੀ ਗੱਲ ਤੁਹਾਨੂੰ ਕਹਿ ਰਿਹਾ ਸੀਗਾ ਕਿ ਉੱਥੇ ਅਮਰੀਕਾ ਚ ਹੁਣ ਨਮਸਤੇ ਨਮਸਤੇ ਹੋ ਰਹੀ ਹੈ ਠੀਕ ਹੈ ਜੀ ਨਮਸਤੇ ਨਮਸਤੇ ਸਮਝ ਲਓ ਇਸ ਗੱਲ ਨੂੰ ਠੀਕ ਹੈ। ਤੇ ਉਹ ਹੁਣ ਆ ਨਮਸਤੇ ਨਮਸਤੇ ਦਾ ਹਿੱਸਾ ਹੈ ਵੀ ਉੱਥੇ ਹੁਣ ਉਹ ਜਾ ਰਹੇ ਨੇ ਤੇ ਉੱਥੇ ਜਾ ਕੇ ਉਹਨਾਂ ਨੇ ਇੰਡੀਆ ਦੇ ਨਾਲ ਰਿਲੇਸ਼ਨ ਹੋਰ ਮਜ਼ਬੂਤ ਕਰਨਾ ਔਰ ਉਹਨਾਂ ਨੇ ਕਿਹਾ ਹੈ ਕਿ ਮੈਂ ਜਿਹੜਾ ਡੋਨਲਡ ਟਰੰਪ ਸਾਹਿਬ ਦਾ ਨਾਰਾ ਆ ਕਿ ਦੁਨੀਆ ਭਰ ਦੇ ਵਿੱਚ ਪੀਸ ਤੇ ਫਰੀਡਮ ਲੈ ਕੇ ਆਉਣਾ ਪੀਸ ਤੇ ਫਰੀਡਮ ਲੈ ਕੇ ਆਉਣਾ ਉਹਦੇ ਤਹਿਤ ਮੈਂ ਇੰਡੀਆ ਚੱਲੀ ਹੈ ਔਰ ਉੱਥੇ ਹੋਰ ਬੜੇ ਇੰਟੈਲੀਜੈਂਸ ਦੇ ਹੈੱਡ ਜਾ ਰਹੇ ਨੇ ਚਲੋ ਹੋਰ ਜਾ ਰਹੇ ਹੋ ਮੈਂ ਬਾਅਦ ਚ ਜ਼ਿਕਰ ਕਰਾਂਗਾ। ਤੁਲਸੀ ਕਵਾੜ ਵੀ ਜਾ ਰਹੇ ਨੇ ਉੱਥੇ ਉਹ ਜਾ ਕੇ ਇੰਡੀਆ ਦੇ ਨਾਲ ਮੋਦੀ ਸਾਹਿਬ ਦੇ ਨਾਲ ਇਹਨਾਂ ਨੇ ਤਾਂ ਮੋਦੀ ਜੀ ਨੂੰ ਗੀਤਾ ਭੇਂਟ ਕੀਤੀ ਸੀਗੀ ਮੋਦੀ ਜੀ ਨੂੰ ਬੜੇ ਫੈਨ ਨੇ ਇਹ ਮੋਦੀ ਜੀ ਦੇ ਇਹਨਾਂ ਨੇ ਸ੍ਰੀ ਭਗਵਤ ਗੀਤਾ ਪੇਸ਼ ਕੀਤੀ ਸੀਗੀ। ਸੋ ਉੱਥੇ ਜਾ ਕੇ ਉਹਨਾਂ ਨੇ ਹੁਣ ਪੀਸ ਤੇ ਫਰੀਡਮ ਕਿੱਦਾਂ ਲੈ ਕੇ ਆਉਣੀ ਹੈ ਉਹ ਸਾਰੀ ਗੱਲਬਾਤ ਕਰਨਗੇ, ਠੀਕ ਹੈ। ਔਰ ਇਹਦੇ ਨਾਲ ਮੈਂ
ਲੋਕਾਂ ਨੂੰ ਜਿਹਦੇ ਵਿੱਚ ਦੋ ਜਿਹੜੀਆਂ ਚੀਜ਼ਾਂ ਤੁਸੀਂ ਆਪਾਂ ਪਹਿਲਾਂ ਹੀ ਡਿਸਕਸ ਕੀਤੀ ਹੈ, ਯੂਕਰੇਨ ਤੇ ਗਾਜ਼ਾ ਦੀ।
ਹਾਂ ਬਿਲਕੁਲ, ਮੈਂ ਤੁਹਾਨੂੰ ਦੱਸ ਹੀ ਦਿੱਤੀ ਹੈਗੀ ਹੈ, ਠੀਕ ਹੈ ਨਹੀਂ। ਔਰ ਦੂਸਰੀ ਤਰਫ ਜਿਹੜਾ ਤੁਸੀਂ ਟੈਰਿਫ ਦੀ ਵੀ ਗੱਲ ਕਰ ਰਹੇ ਹੋ, ਇੰਡੀਆ ਔਰ ਇਹ ਵੀ ਅੱਜ ਦੀ ਤਾਜ਼ਾ ਖਬਰ ਹੋਰ ਸੁਣ ਲਓ ਕਿ ਇੰਡੀਆ ਔਰ ਅਮਰੀਕਾ ਦੀ ਜਿਹੜੀ ਟ੍ਰੇਡ ਡੀਲ ਜੋ ਆਲਰੇਡੀ ਚੱਲ ਰਹੀ ਹੈ ਔਰ ਹੋਰ ਅੱਗੇ ਜੋ ਵਧ ਰਹੀ ਹੈ, ਉਹਦੇ ਨਾਲ ਆ ਜਿਹੜਾ ਪੋਟੈਂਸ਼ੀਅਲ ਇੰਪੈਕਟ ਆ ਥੋੜਾ ਬਹੁਤਾ ਟੈਰਿਫ ਦਾ, ਇਹ ਕਿਤੇ ਨੇੜੇ ਤੇੜੇ ਵੀ ਨਹੀਂ ਪੈਣਾ, ਠੀਕ ਹੈ ਨਹੀਂ। ਇਹ ਰਿਪੋਰਟ ਜਿਹੜੀ ਕਿਹਦੀ ਆ, ਰਿਪੋਰਟ ਮੈਂ ਹਵਾਲਾ ਦੇ ਦਿੰਦਾ, ਰਿਪੋਰਟ ਹੈਗੀ ਆ ਜਿਹੜੀ ਨਿਰਮਲ ਬੈਂਕ ਇਕੁਇਟੀਜ਼ ਆ, ਉਹਨਾਂ ਨੇ ਰਿਪੋਰਟ ਇਹ ਸਾਰੀ ਡਿਟੇਲ ਕੱਢੀ ਆ ਕਿ ਇੰਡੀਆ ਨੂੰ ਕਿੰਨਾ ਫਾਇਦਾ ਤੇ ਕਿੰਨਾ ਨੁਕਸਾਨ ਹੈ, ਇੰਡੀਆ ਦੇ ਉੱਤੇ ਵੀ ਟੈਰਿਫ ਲੱਗਣਗੇ, ਠੀਕ ਹੈ ਨਹੀਂ। ਲੇਕਿਨ ਜਿਸ ਤਰੀਕੇ ਨਾਲ ਵਪਾਰ ਵਧਣ ਦੀ ਗੱਲ ਹੋ ਰਹੀ ਹੈ, 400 ਬਿਲੀਅਨ ਦਾ ਟਾਰਗੇਟ ਰੱਖੀ ਬੈਠੇ ਨੇ, ਹੁਣ ਕੈਨੇਡਾ ਦੀ ਤਰ੍ਹਾਂ ਥੋੜੀ ਹੈ ਕਿ 5 ਬਿਲੀਅਨ ਕਰਦੇ ਸੀ, ਹੁਣ 15-20 ਬਿਲੀਅਨ ਕਰ ਲੈਣਗੇ। ਅਸੀਂ ਤੇ ਰਸ਼ੀਆ ਨਾਲ ਅਲੱਗ ਲੜਾਈ ਹੈ, ਚਾਈਨਾ ਨਾਲ ਅਲੱਗ ਲੜਾਈ, 4 ਤੇ ਕੰਟਰੀਜ਼ ਆ ਲੈ ਦੇ ਕੇ, ਦੁਨੀਆਂ ਚ 4 ਕੰਟਰੀਜ਼ ਨੇ ਜੀ ਇਸ ਵੇਲੇ, ਜੋ ਮੈਂ ਟਰੰਪ ਸਾਹਿਬ ਦੇ ਕਹਿਣ ਤੋਂ ਬਿਗ ਬ੍ਰਦਰ ਕਹਿ ਸਕਦੇ ਹਾਂ, ਬਿਲਕੁਲ ਚਲੋ ਤੁਸੀਂ ਬਹੁਤ ਵਧੀਆ ਵਰਡ ਯੂਜ ਕਰ ਲਿਆ, ਬਿਗ ਬ੍ਰਦਰ 4 ਤੇ ਕੰਟਰੀਜ਼ ਨੇ, ਠੀਕ ਹੈ ਕਿ ਨਹੀਂ, ਅਮਰੀਕਾ, ਚਾਈਨਾ, ਇੰਡੀਆ ਤੇ ਰਸ਼ੀਆ। ਹੁਣ ਜੇ ਇਹਨਾਂ ਦੇ ਵਿੱਚੋਂ ਜੇ ਅਸੀਂ ਗੱਲ ਕਰੀਏ 4 ਕੰਟਰੀਜ਼ ਦੇ ਵਿੱਚੋਂ, ਸਾਡੀ 4 ਦੇ ਵਿੱਚੋਂ ਹੁਣ ਸਾਡੀ ਨਾ ਅਮਰੀਕਾ ਨਾਲ ਕੋਈ ਬਣ ਰਹੀ ਹੈ ਇਸ ਵੇਲੇ, ਨਾ ਰਸ਼ੀਆ ਨਾਲ ਬਣ ਰਹੀ ਹੈ, ਨਾ ਚਾਈਨਾ ਨਾਲ ਤੇ ਨਾ ਇੰਡੀਆ ਦੇ ਨਾਲ, ਸਾਡੀ ਕੈਨੇਡਾ ਇਸ ਤੇ ਤਾਨਾ ਬਾਨਾ ਉਲਝਾ ਕੇ ਰੱਖਿਆ ਹਰੇਕ ਦੇ ਨਾਲ ਹੀ, 4 ਦੇ ਨਾਲ ਹੀ
ਸਾਰੇ ਪਾਸੇ ਤਾਣੀ ਉਲਝੀ ਪਈ ਆ।
ਹਾਂ ਹੁਣ ਜਿਹੜੀ ਤੁਸੀਂ ਟੈਰਿਫ ਦੀ ਗੱਲ ਕਰ ਰਹੇ ਹੋ ਉਹਦੇ ਵਿੱਚ ਤੁਹਾਡੀ ਗੱਲ ਸਹੀ ਹੈ, ਮੈਂ ਇੰਡੀਆ ਤੇ ਆ ਜਾਣਾ ਵਾਪਸ, ਕੈਨੇਡਾ ਦੇ ਬਾਅਦ ਜਾਵਾਂਗੇ, ਇੱਥੇ ਨਵੇਂ ਚੀਫ ਆਫ ਸਟਾਫ ਵੀ ਮੈਂ ਦੱਸਣਾ ਹੈ ਵੀ ਮਾਰਕੋ ਮੈਂਡੇ ਚੀਨੋ ਆ ਗਏ ਨੇ ਨਵੇਂ ਚੀਫ ਆਫ ਸਟਾਫ ਮਾਰਕ ਕਰਨੀ ਦੇ, ਮੈਂ ਦੱਸਦਾ ਅੱਗੇ ਚੱਲ ਕੇ ਸਾਰੀ ਡਿਟੇਲ ਔਰ ਇਲੈਕਸ਼ਨ ਦੀ ਤਿਆਰੀ ਕਿੱਦਾਂ ਹੋ ਰਹੀ ਉਹਦੇ ਤੇ ਮੈਂ ਬਾਅਦ ਜਾਣਾ। ਅੱਛਾ ਉਧਰ ਉਹ ਹਜੇ ਉਹਨਾਂ ਨੇ ਟਾਈਮ ਨਹੀਂ ਦੱਸਿਆ ਹੈਗਾ ਅੱਜ, ਪਰ ਅੱਜ ਕੱਲ ਦੇ ਵਿੱਚ ਹੀ ਸਵੇਰਿੰਗ ਸੈਰੇਮਨੀ ਹੋਏਗੀ, ਐਗਜੈਕਟ ਡੇਟ ਉਹਨਾਂ ਨੇ ਜਿਹੜੀ ਉਹ ਨਹੀਂ ਦੱਸੀ, ਹਜੇ ਫਿਲਹਾਲ ਟ੍ਰਾਂਜੀਸ਼ਨ ਟੀਮ ਬਣਾ ਰਹੇ ਨੇ ਸਾਰੀ, ਉਹਦੇ ਵਿੱਚ ਜਿਹੜੇ ਜਿਸ ਤਰ੍ਹਾਂ ਜੋ ਕ੍ਰੈਚਨ ਸਾਹਿਬ ਦੀ ਵੀ ਐਡਵਾਈਸ ਚੱਲ ਰਹੀ ਹੈ, ਉਹਦੇ ਵਿੱਚ ਆਪਣੇ ਮਾਰਕੋ ਮੈਂਡੇ ਚੀਨੋ ਸਾਡੇ ਇਮੀਗ੍ਰੇਸ਼ਨ ਮੰਤਰੀ ਰਹਿ ਚੁੱਕੇ ਨੇ ਔਰ ਕਰੰਟ ਮੈਂਬਰ ਪਾਰਲੀਮੈਂਟ, ਇਹਨਾਂ ਨੂੰ ਕੈਬਨਿਟ ਤੋਂ ਹਟਾ ਦਿੱਤਾ ਗਿਆ ਸੀ, ਸੋ ਸਾਡੇ ਕਰੰਟ ਮੈਂਬਰ ਪਾਰਲੀਮੈਂਟ ਨੇ ਇਹਨਾਂ ਨੂੰ ਚੀਫ ਆਫ ਸਟਾਫ ਬਣਾਇਆ ਹੁਣੇ ਮਾਰਕ ਕਰਨੀ ਉਹਨਾਂ ਨੇ, ਠੀਕ ਹੈ। ਉਹ ਮੈਂ ਦੱਸਦਾ ਅੱਗੇ ਪੂਰੀ ਇਹਨਾਂ ਦੀ, ਹਾਂਜੀ 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 ਪੂਰੀ ਚੀਜ਼ ਹੈ, ਇਲੈਕਸ਼ਨ ਤਾਂ ਹੋ ਗਈ। ਦੇਖੋ ਜੋ ਖਬਰ ਆ ਰਹੀ ਸੀ ਰੋਜ਼ ਡੇਲੀ, ਜਿੱਦਾਂ ਹੁਣ ਵੀਕਐਂਡ ਤੇ ਵੀ ਸਾਡਾ ਵਾਈ ਮੀਡੀਆ ਦਾ ਰਿਪ੍ਰੈਜੈਂਟੇਟਿਵ ਉੱਥੇ ਹੀ ਸੀਗਾ, ਸਭ ਨੂੰ ਕਿਹਾ ਗਿਆ ਤਿਆਰੀਆਂ ਕਰ ਲਓ, ਇਸ ਟਾਈਮ ਚਾਹੇ ਕੰਜ਼ਰਵੇਟਿਵ ਨੇ ਚਾਹੇ ਲਿਬਰਲ ਨੇ ਚਾਹੇ ਐਨਡੀਪੀ ਹੈ, ਹੁਣ ਇਹਨਾਂ ਦੀ ਦਿੱਕਤ ਹਲਕੀ ਜੀ ਹੈ ਕਿ ਪਹਿਲਾਂ ਕੈਂਡੀਡੇਟ ਵੀ ਤਾਂ ਆਪਣੇ ਸੈਟਬੈਟ ਕਰਨੇ ਨਾ ਸਾਰੇ ਹਰ ਪਾਸੇ, ਕੱਲ ਨੂੰ ਕਿਉਂਕਿ ਹਜੇ ਤਾਂ ਇਹਨਾਂ ਦੇ ਹੱਥ ਆ, ਇਲੈਕਸ਼ਨ ਤੇ ਗਿਆ ਹੁਣ ਕਹਿ ਦੇਣ, ਇਲੈਕਸ਼ਨ ਦੇ ਹੁਣ ਇਹ ਕਹਿ ਦੇਣ।
ਥੈਂਕ ਯੂ, ਤੁਸੀਂ ਬਹੁਤ ਟਾਈਮ ਦਿੱਤਾ, ਹੋਰ ਵੀ ਕਾਲਰ ਵੇਟ ਕਰਦੇ, ਮੈਂ ਆਫ ਦੀ ਅਰ ਸੁਣਦਾ,
ਆਫ ਦੀ ਅਰ ਸੁਣੋ, ਆਫ ਦੀ ਅਰ ਸੁਣੋ, ਥੈਂਕ ਯੂ ਸਰ, ਥੈਂਕ ਯੂ। ਇਲੈਕਸ਼ਨ ਉਹ ਤਾਂ ਹੋਰ ਵੀ ਕੋਈ ਕਰ ਸਕਦੇ ਨੇ, ਠੀਕ ਹੈ ਜੀ, ਔਰ ਉਹਦੀ ਪੂਰੀ ਹੁਣ ਤਿਆਰੀ ਜਿਹੜੀ ਆ ਹੁੰਦੀ ਨਜ਼ਰ ਆ ਰਹੀ ਹੈ, ਤੇ ਉਹਦੇ ਬਾਰੇ ਮੈਂ ਅੱਗੇ ਚੱਲ ਕੇ ਪੂਰੀ ਮਾਰਕ ਕਰਨੀ ਸਾਹਿਬ ਦੇ ਬਾਰੇ ਪੂਰੀ ਰਿਪੋਰਟ ਤੁਹਾਡੇ ਮੈਂ ਸ਼ੇਅਰ ਕਰਾਂਗਾ। ਨਾਲ ਹੀ ਆਪਣੀ ਕਾਲ ਅਗਲੀ ਵੱਲ ਵੱਧਦੇ ਹਾਂ, ਹਾਂਜੀ ਹਿਰੇਨ ਜੀ ਤੁਸੀਂ ਆਉਂਦੇ ਰਹੋ, ਹਿਰੇਨ ਜੀ ਕੋ ਹੈ, ਹਿਰੇਨ ਜੀ ਫਿਰ ਹਰਪਾਲ ਜੀ ਵਿਰਕ ਸਾਹਿਬ ਦਾ ਵੀ ਸਵਾਗਤ ਕਰਾਂਗੇ, ਫਿਰ ਬਾਕੀ ਸਾਰੀਆਂ ਕਾਲਸ ਵੀ ਆਉਂਦੀਆਂ ਕਰਾਂਗੇ, ਹਾਂਜੀ। ਔਰ ਵਾਈ ਮੀਡੀਆ ਵੱਲੋਂ ਨਿਊਜ਼ ਰੂਮ ਦੇ ਵਿੱਚੋਂ ਜਿਹੜੀਆਂ ਹੈਡਲਾਈਨਸ ਪੇਸ਼ ਹੁੰਦੀਆਂ ਨੇ ਉਹ ਵੀ ਪੇਸ਼ ਕਰਾਂਗੇ ਤੁਹਾਡੇ ਲਈ, ਹਾਂਜੀ ਹਿਰੇਨ ਜੀ ਤੁਸੀਂ ਆਉਂਦੇ ਰਹੋ ਜੀ, ਕੋ ਹੈ, ਹਾਂਜੀ
ਜੀ, ਸਤਿ ਸ੍ਰੀ ਅਕਾਲ, ਨਮਸਕਾਰ, ਕਿਸੇ ਆਪ?
ਸਤਿ ਸ੍ਰੀ ਅਕਾਲ, ਨਮਸਕਾਰ ਸਰ, ਬਹੁਤ ਅੱਛੇ ਹੈ ਆਪ, ਸਭ ਭਾਈਓ ਕਾ ਪਿਆਰ ਹੈ, ਉਪਰ ਵਾਲੇ ਕੀ ਕਿਰਪਾ ਹੈ, ਬਹੁਤ ਅੱਛੇ ਹੈ ਸਰ, ਆਪ ਬਤਾਏ, ਸਭ ਠੀਕ ਹੈ, ਆਲ ਇਜ਼ ਵੈਲ?
ਵੈਰੀ ਗੁੱਡ ਸਰ, ਵੈਰੀ ਗੁੱਡ, ਸਭ ਅੱਛਾ ਹੈ,
ਹਾਂਜੀ ਹਾਂਜੀ,
ਥੈਂਕ ਯੂ। ਯੁਧਿਰ ਜੀ, ਦੇਖੀਏ, ਸਭ ਤੋਂ ਪਹਿਲੇ ਤਾਂ ਮੈਂ ਮਾਰਕ ਕਾਰਨੀ ਜੀ ਕੋ ਅਭਿਨੰਦਨ ਕਰੂੰਗਾ, ਉਨ੍ਹਾਂ ਹਾਰਟੀ ਕਾਂਗ੍ਰੈਚੁਲੇਸ਼ਨ, ਉਹ ਲਿਬਰਲ ਪਾਰਟੀ ਕੇ ਲੀਡਰ ਬਣ ਗਏ, ਹੋਪ ਕਰਦੇ ਹੈ ਕਿ ਕੈਨੇਡਾ ਕੇ ਲਈ ਅੱਛਾ ਕਰੇਂਗੇ, ਠੀਕ ਹੈ, ਵੈਰੀ ਗੁੱਡ, ਓਕੇ, ਵੈਰੀ ਗੁੱਡ। ਬਾਕੀ ਜੋ ਸਰ ਜਸਟਿਨ ਟਰੂਡੋ ਜੀ ਕੇ ਬਾਰੇ ਮੈਂ ਬਾਅਦ ਮੇਂ ਬਾਤ ਕਰਾਂਗੇ, ਅਭੀ ਸਰ ਦੂਸਰੀ ਚੀਜ਼ ਕੇ ਵੀ ਮੈਚ ਵੀ ਜਿੱਤ ਗਏ, ਇੰਡੀਆ ਵਰਲਡ ਕੱਪ ਜੋ ਚੈਂਪੀਅਨ ਟਰਾਫੀ ਜਿੱਤ ਗਈ, ਉਸ ਕੇ ਲਈ ਵੀ ਇੰਡੀਅਨ ਟੀਮ ਕੋ ਹਾਰਦਿਕ ਅਭਿਨੰਦਨ, ਆਪਣੇ ਵੀ ਬਹੁਤ ਅੱਛਾ ਆਰਗੇਨਾਈਜ਼ ਕੀਆ ਥਾ, ਮੇਰੇ ਮੈਂ ਆ ਨਹੀਂ ਸਕਾ ਸਰ ਇਸ ਵਾਰ, ਆਪਕੇ ਸਟੂਡੀਓ ਮੇਂ ਥਾ ਸ਼ਾਇਦ, ਰਾਈਟ
ਜੀ, ਬਿਲਕੁਲ
ਜੀ, ਮੇਰਾ ਥੋੜਾ ਕੰਮ ਜ਼ਿਆਦਾ ਹੋ ਗਿਆ ਥਾ, ਤਾਂ ਫਿਰ ਮੈਂ ਨਹੀਂ ਆ ਸਕਾ, ਮੈਂ ਲਾਸਟ ਮੈਂ ਸਿਰਫ 4-5 ਓਵਰ ਦੇਖੀ ਲਾਈਵ, ਓਕੇ। ਔਰ ਸਰ ਦੂਸਰਾ ਸਰ ਇਹ ਦੇਖੋ, ਅਭੀ ਆਪ ਜੋ ਬਾਤ ਕਰ ਰਹੇ ਥੇ ਨਾ, ਆਪਕੀ ਬਾਤ ਬਿਲਕੁਲ ਸਹੀ ਹੈ ਕਿ ਟਰੰਪ ਸਾਹਿਬ ਜੋ ਵੀ ਆਪ ਰਿਲੇਸ਼ਨ ਕੇ ਬਾਰੇ ਮੇਂ, ਇੰਡੀਆ ਵਗੈਰਾ ਕੇ ਬਾਰੇ ਮੇਂ ਰਿਲੇਸ਼ਨ ਕੇ ਬਾਤ ਕਰ ਰਹੇ ਥੇ ਨਾ, ਤੋ ਸਰ ਦੇਖੋ ਟਰੰਪ ਸਾਹਿਬ ਅੱਛਾ ਹੀ ਕਰੇਂਗੇ, ਥੋੜਾ ਸਲੋ ਡਾਊਨ ਐਸਾ ਕੁਝ ਹੋਗਾ, ਪਰ ਆਨੇ ਵਾਲੇ ਸਾਲੋ ਅੱਛਾ ਹੀ ਹੋਗਾ, ਜੈਸੇ ਨੋਟਬੰਦੀ ਹੁਆ ਥਾ ਨਾ ਇੰਡੀਆ ਮੇਂ, ਤੋ ਸਭ ਲੋਗ ਬੋਲ ਰਹੇ ਥੇ ਐਸਾ ਹੋ ਗਿਆ, ਐਸਾ ਹੋ ਗਿਆ, ਬਟ ਉਸਕੇ ਬਾਅਦ ਦੇਖੋ ਬਹੁਤ ਅੱਛਾ ਹੋ ਗਿਆ ਨੋਟਬੰਦੀ, ਬੈਨੀਫਿਟ ਆਪਕੋ ਸਾਲ ਦੋ ਸਾਲ ਚਾਰ ਸਾਲ ਪੰਜ ਸਾਲ ਬਾਅਦ ਦਿਖਤੇ, राइट नोटबंदी के और बहुत सारी पॉलिसी जो गवर्नमेंट की उसकी वजह से तो ऐसा ही काम साहब भी ऐसा ही करेंगे। और सर मेरा पर्सनली ओपिनियन ये है कनाडा और यूएस के बारे में, सर वो हमारे बड़े भाई हैं। अच्छा सर अभी भाई साहब ने बोला ना पुरुषोत्तम जन बिग ब्रदर, उन्हीं के लिए बोला राइट सर यूएसए के लिए
जी 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 हाँ जी
जी राइट जी। तो सर हमको मिलके रहना चाहिए, हम नेचुरल अलाइज है, नेचुरल पार्टनर है, जैसे इंडिया और चाइना भी। मैं हमेशा से कहता हूँ सर हमारा कल्चरल तो सब एक ही है, जस्ट बिकॉज वो कम्युनिस्ट पार्टी ऑफ चाइना उनका थोड़ा ऐसा है, वरना हम और चाइना भी एकदम नेचुरल पार्टनर है, एकदम नेबर है। तो हमको मिलके रहेंगे तो लोगों का अच्छा होगा। इंडिया और पाकिस्तान तो भाई है, एक ही लोग है, सिर्फ जस्ट बिकॉज ऑफ सब रिलीजियस आइडियोलॉजी कुछ लोगों के दिमाग में आ गया तो उन्होंने अलग किया। अभी देखो धीरे 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 वो उनका रिवर्स हो रहा है सारा, ठीक है, वो भी आने वाले साल में अच्छा ही हो जाएगा। और कनाडा को तो सर इंडिया अमेरिका से अच्छा ही बना के रखना चाहिए। चलो हम हमेशा बात करते हैं ना लॉ कंपैशन फॉरगिवनेस प्यार मोहब्बत, तो सर ये अच्छा मौका है, सबसे अच्छा मौका है ये दिखाने का भाई। चलो वो इंसान है, हम तो सेन है, हम सब इंसान है ना, हम तो
हम नहीं कह रहे, हम नहीं कह, ये आप कह रहे हैं ये हम नहीं कह रहे, हम किसी के लिए ऐसा शब्द नहीं इस्तेमाल करते। हाँ जी हाँ जी,
नहीं नहीं आपकी बात नहीं कर रहा हूँ सर, मैं जनरल बात कर रहा हूँ। जनरल हम जब भी ऐसी बात करते लीडर्स, बड़े बड़े लीडर्स बात करते हैं ना कि भाई आपस में प्यार मोहब्बत होना चाहिए, ये होना चाहिए, पीस होना चाहिए, प्रॉस्पेरिटी होना चाहिए, तो भाई यही तो अच्छा मौका है सबसे ऐसा। जब एडवर्सिटी आती है तभी आपको ये सब आपके गुण दिखाने होते हैं ना, तभी आप तलवार तान के बैठ जाता हूँ ऐसा कर देंगे हम ऐसा कर देंगे। तो सर इंडिया पूरा तो पब्लिक का होगा ना, वो तो अमेरिका तो सर ऑलरेडी टॉप पे है, उनको तो थोड़ा पैसा पैसा छाप के दे देंगे अपने लोगों को, हमारा तकलीफ हो जाएगा ना हमारी जैसे। और सर मेरा तो मैं पर्सनली ये मानना है कि भाई जैसे यूक्रेन ने रशिया के साथ रिलेशन बिगाड़ दिया है, तो यूक्रेन का क्या हो गया? पाकिस्तान इंडिया के साथ रिलेशन बिगाड़ दिया, पाकिस्तान का क्या हो गया और इंडिया का क्या हो गया? सर सर मैं आपका ओपिनियन ऑफ एयर सुन लूंगा, थैंक यू युधवीर जी। और युधवीर जी एक चीज सर, सीरिया की तो कोई बात ही नहीं करता है, सीरिया में इतने लोग मारे गए, मैंने सुना है 5,000 लोग, ऑफिशियली वो लोग 1,500 बता रहे हैं, मगर अनऑफिशियली सर कैसे 5,000 लोग मार दिए गए, राइट। सो कभी आपने प्रोटेस्ट देखा या ना, देखोगे भी नहीं कहीं किसी भी यूनिवर्सिटी में, यूनिवर्सिटी या कनाडा में या अमेरिका में किसी यूनिवर्सिटी में सब प्रोटेस्ट नहीं होगा कि भाई किसी पर्टिकुलर रिलीजन के लोगों को मार दिया, नहीं देखोगे सर आप, देखना। थैंक यू युधवीर जी।
जी बिल्कुल, थैंक यू सर, थैंक यू
थैंक यू।
आपने दो तीन पॉइंट कहे हैं, पहले जहां तक मार्क कार्नी का सवाल है, आपने कहा बिल्कुल, देखो मार्क कार्नी जेड़े है जो एक तो उन्होंने मार्को मेंडोचिनो जो हमारे फॉर्मर इमिग्रेशन मिनिस्टर रहे हैं उनको उन्होंने चीफ ऑफ स्टाफ लिया है। अब इससे क्या है कि कुछ जो मुस्लिम ऑर्गेनाइजेशंस हैं वो थोड़ा सा ठीक नहीं महसूस कर रहे हैं, उसका कारण ये है कि मार्को मेंडोचिनो जो है उन्होंने इसराइल के बहुत हक में है और बड़े उन्होंने आर्टिकल्स भी इस बारे में लिखे हैं जिसमें उन्होंने सीधा कहा है कि जो ये इसराइल के अगेंस्ट जो जेनोसाइड के क्लेम है तो वो बिल्कुल उन्होंने कहा रिजेक्ट करे कनाडा। ये उनके यहाँ, क्योंकि मैं तो कोशिश करता हूँ जितना भी टाइम निकाल सकूं, टाइम बड़ा कम मिल रहा है मुझे आजकल, लेकिन नेशनल पोस्ट में उनका आर्टिकल आया था, मैं अखबारें जब पढ़ता हूँ तो। कल भी ना मेरी ऑफिस में मीडिया बात हो रही थी, उन्होंने कहा कि जो मेनस्ट्रीम मीडिया है वो ज्यादा कुछ ऑफर नहीं करता। मैंने कहा देखो चैनल पे तो उनके पास टाइम नहीं है, क्योंकि चैनल पे खबरें दे ले वही बहुत है, खबरें ही इतनी आती हैं, उस पर एनालिसिस बहुत कम मिलेगा आपको। अगर आपने एनालिसिस पढ़ना है तो फिर अखबारें पढ़नी पड़ेंगी, ठीक है, या वाई मीडिया सुनो। तो मेन स्ट्रीम तो सके दो जने साडे मेन स्ट्रीम तो आए थे तो फिर दोनों जने हसन लग पे, तो मैं कहा जी बिल्कुल यार वाई मीडिया सुनिया करो, वाई मीडिया से ऐसी पूरा एनालिसिस लेके आने, या अखबारा खुद पढ़ो, दो ही चीजा करनी ने, या तो अखबारा खुद पढ़ लो, अखबारा से तुहानू वधिया एनालिसिस मिलेगा। हालांकि वो साडे हर भी गल कर रहे थे, वो कहंदे भी तुहाडा दो बंदे जिहड़े मेन स्ट्रीम तो जो दो जने सके सो दोनों वो कह रहे थे भी मेन स्ट्रीम तो भी वाई तुहाडा अपना एथिक मीडिया वाई मीडिया बहुत वधिया काम करता है, मेन स्ट्रीम दे विच ते उही असी लगाने टीवी उही खबरां रिपीट करी जांदे हर 10-15 मिनट बाद, कोई पता लगता नहीं, कोई कॉन्ट्रीब्यूशन नहीं है उन्होंने लंबी तुहाडी। मैं कहा चलो शुक्रिया तुहाडा, तुसीं रिकगनाइज करदे हो, बट मैं कहा जी चैनल से तुहाडी गल अपनी जगह सही, वो कहंदे जी जिदा असीं CP24 ला लिये उही खबर आंदी रहिंदी, कोई पता तो लगता नहीं, वो तो पता ही हुंदी खबर हैडलाइन सुना देंदे या खबर दे देंदे या बस, होर तो कुछ भी नहीं है। मैं कहा बिल्कुल ठीक है, पर उन्हों का मैंडेट ही यही है ना, बेसिक जी खबर वैदर का दसता तुहानू बेसिक खबर दसती, तो बस उनका मैंडेट ही यही, उन्होंने ठीक काम कर रहा है। CBC का यह भी थोड़ा बहुत एनालिसिस देना उन्हें, ना खबर दे जानी, उन्हों का मैंडेट है, तो वो खबरें इन आंदी रही है, यह प्रेस कॉन्फ्रेंस करती ये इधर हो गया, उदा फॉरमेट यह चलता है, ठीक है। मैं कहा जे तुसी चाहिए एनालिसिस तो फिर अखबारा पढ़ो, उसे अज भी मेन स्ट्रीम च भरिया तो बड़े बहुत जर्नलिस्ट उन्होंने को रिसोर्स बहुत ज्यादा ने, जब मैं कह रिसोर्स बड़े ज्यादा ने ਉਹ ਕਹਿੰਦੇ ਨਹੀਂ ਨਹੀਂ ਅਸੀਂ ਤਾਂ ਸੋਚਦੇ ਹਾਂ ਐਥਨਿਕ ਮੀਡੀਆ ਜਿੱਦਾਂ ਤੁਹਾਡਾ ਬਾਈ ਮੀਡੀਆ ਜ਼ਿਆਦਾ ਵਧੀਆ ਕੰਮ ਕਰ ਰਿਹਾ ਮੇਨ ਸਟ੍ਰੀਮ ਤੋਂ। ਵੈਸੇ ਮੈਨੂੰ ਖੁਸ਼ੀ ਹੋਈ ਹੈ ਸੁਣ ਕੇ, ਪਰ ਮੈਂ ਕਿਹਾ ਬਈ ਸਾਡਾ ਬਾਈ ਮੀਡੀਆ ਸਾਡੇ ਕੋਲ ਇਸ ਲਈ ਜ਼ਿਆਦਾ ਲੱਗਦਾ ਹੈ ਕੰਮ ਕਰ ਰਿਹਾ ਕਿਉਂਕਿ ਅਸੀਂ ਥੋੜੇ ਜਿਹੇ ਰਿਸੋਰਸਿਸ ਨਾਲ ਬਹੁਤ ਕੰਮ ਕਰ ਰਹੇ ਹਾਂ। ਬਟ ਰਿਸੋਰਸਿਸ ਮੈਂ ਕਿਹਾ ਅੱਜ ਸੀਬੀਸੀ ਦਾ $150 million ਮਹੀਨੇ ਦਾ ਖਰਚ ਕਰਦਾ, ਉਹਦਾ ਓਪਰੇਟਿੰਗ ਬਜਟ ਦੇਖੋ ਨਾ ਤੁਸੀਂ, ਅੱਜ ਸੀਬੀਸੀ ਦਾ ਓਪਰੇਟਿੰਗ ਬਜਟ $150 million ਮਹੀਨੇ ਦਾ ਹੈ। $150 million ਮਹੀਨੇ ਦਾ ਜੇ ਮੀਡੀਆ ਲਗਾਏਗਾ ਉਹਦੇ ਰਿਸੋਰਸਿਸ ਦੇਖੋ ਕਿੱਥੇ ਜਾਣੇ ਆ। ਫਿਰ ਗਲੋਬਲ ਹੋ ਗਿਆ, ਦੂਸਰਾ ਆਪਣਾ ਸੀਪੀ ਹੋ ਗਿਆ, ਇਹ ਬੈਲ ਮੀਡੀਆ ਓਨ ਕਰਦੇ, ਦੇਖੋ ਬਹੁਤ ਰਿਸੋਰਸਿਸ ਨੇ। ਹਾਂ ਜੇ ਅਖਬਾਰਾਂ ਚ ਪੜ੍ਹੋ ਤੇ ਮੈਂ ਫਿਰ ਮੈਂ ਕਿਹਾ ਹਾਂ ਜੇ ਤੁਸੀਂ ਅਖਬਾਰਾਂ ਪੜ੍ਹਨ ਦੀ ਜ਼ਹਿਮਤ ਨਹੀਂ ਕਰਨੀ ਫਿਰ ਵਾਈ ਮੀਡੀਆ ਸੁਣ ਲਓ, ਸਾਰਾ ਕੁਛ ਅਸੀਂ ਤੁਹਾਨੂੰ ਦੱਸ ਦਾਂਗੇ, ਇੱਥੇ ਕੋਸ਼ਿਸ਼ ਹੁੰਦੀ ਹੈ ਜਿੰਨਾ ਕੁ ਵੱਧ ਤੋਂ ਵੱਧ ਤੁਹਾਨੂੰ ਦੱਸੀ ਜਾਈ। ਹਾਂ ਹੁਣ ਮੁੱਦੇ ਤੇ ਵਾਪਸ ਆਉਣੇ, ਮਾਰਕੋ ਮਿੰਡੇ ਚੀਨ ਹੋਣਾ ਦਾ ਮੈਂ ਵੀ ਆਰਟੀਕਲ ਪੜਿਆ ਸੀ ਜਿਹਦੇ ਵਿੱਚ ਨੈਸ਼ਨਲ ਪੋਸਟ ਮੈਂ ਪੜ੍ਹੇ ਸੀ, ਹੋ ਸਕਦਾ ਹੋਰ ਵੀ ਅਖਬਾਰਾਂ ਚ ਇਹਨਾਂ ਨੇ ਦਿੱਤਾ ਹੋਵੇ, ਉਹ ਓਪੀਨੀਅਨ ਕਾਲਮ ਸੀਗਾ, ਹੋਰ ਵੀ ਅਖਬਾਰਾਂ ਚ ਗਿਆ ਸੀ ਤੇ ਉਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਵੀ ਕੈਨੇਡਾ ਜਿਹੜੇ ਆ ਇਹ ਜਿਹੜੇ ਜੈਨੋਸਾਈਡ ਦੀ ਗੱਲ ਹੋ ਰਹੀ ਨਾ ਇਜ਼ਰਾਈਲ ਦੇ ਖਿਲਾਫ ਇਹਨੂੰ ਬੰਦ ਕਰੋ। ਅੱਛਾ ਇੱਕ ਚੀਜ਼ ਜਿਹੜੀ ਹੋਰ ਉਹਨਾਂ ਨੇ ਕਹੀ ਸੀ ਉਹ ਤੇ ਮੈਂ ਵੀ ਉਹਦੇ ਹੱਕ ਚ ਆ ਕਿ ਜਿੱਦਾਂ ਹੁਣ ਇੰਡੀਗੋ ਦੇ ਬੁੱਕ ਸਟੋਰ ਸੀਗੇ ਉਹਦੇ ਖਿਲਾਫ ਵੈਂਡਲਿਜ਼ਮ ਹੋਇਆ, ਉਹ ਮੈਂ ਵੀ ਇੱਥੇ ਕਵਰ ਵੀ ਕੀਤਾ ਸੀ ਉਸ ਸਮੇਂ, ਔਰ ਬਾਇਕਾਟ ਕਰ ਦੇਣਾ ਜੀ ਇੰਡੀਗੋ ਦਾ ਸਟੋਰ ਕਿਉਂਕਿ ਮਾਲਕਾਂ ਨੂੰ ਉਹਨਾਂ ਦੇ ਅੱਛਾ ਜੀ ਜੋ ਇਸ਼ਾ ਇਜ਼ਰਾਈਲੀ ਹੈ। ਤੋ ਇਹ ਸਾਰੇ